ਲਾ ਹਨੇਰਾ ਜੁਹਲ ਗੁਰੇ ਦਾ ਚਾਨਣ ਲਾ ਅਕਲ ਦਾ। ਅਕਲ ਦਾ ਚਾਨਣ ਲਾਣਾ ਐਡਾ ਸੌਖਾ ਨਹੀਂ ਕਿ ਇਸ ਲਈ ਪਹਿਲੀ ਸ਼ਰਤ ਹੈ ਕਿ ਤੁਸੀਂ ਆਪਣੇ ਮਿੱਥੇ ਖਿਆਲਾਂ ਨੂੰ ਲਾਂਭੇ ਰੱਖੋ। ਹਰ ਵੇਲੇ ਸਿੱਖਣ ਲਈ ਤਿਆਰ ਰਹੋ ਅਤੇ ਸੱਤੇ ਖੈਰ। ਹਫ਼ਤਾਵਾਰ ਲੋਕ ਲਹਿਰ ਪ੍ਰੋਗਰਾਮ, ਮੈਂ ਤੁਹਾਡਾ ਬੇਲੀ ਆਮਿਰ ਰਿਆਜ਼। ਇਸ ਪ੍ਰੋਗਰਾਮ ਵਿੱਚ ਸੁਣੋ ਲੋਕ ਹੱਕਾਂ ਅਤੇ ਲੋਕ ਪੱਖਾਂ ਦੀ ਗੱਲਾਂ ਦਾ ਭੰਡਾਰ। ਕਾਲੇ ਪੱਟ ਨਾ ਚੜ੍ਹੇ ਸਫੇਦੀ, ਕਾਗ ਨਾ ਥੁੰਦੇ ਬੱਗੇ। ਕੋਈ ਵੱਡਾ ਦਾਵਾ ਨਹੀਂ, ਕੋਈ ਨਾਅਰੇਬਾਜ਼ੀ ਨਹੀਂ, ਬਸ ਲੋਕਾਈ ਦੀ ਬਾਤਾਂ ਨੂੰ ਚੇਤੇ ਰੱਖਦੇ ਹੋਏ ਰਲ ਮਿਲ ਧਿਆਨ ਕਰਨ ਦਾ ਇੱਕ ਆਸਰਾ। ਹਰ ਜੁਮੇ ਨੂੰ 2 ਤੋਂ 4 ਵਜੇ ਲੋਡੇ ਵੇਲੇ ਲਾ ਹਨੇਰਾ ਜੁਹਲ ਗੁਰੇ ਦਾ ਚਾਨਣ ਲਾ ਅਕਲ ਦਾ। ਅਕਲ ਦਾ ਚਾਨਣ ਲਾਣਾ ਐਡਾ ਸੌਖਾ ਨਹੀਂ ਕਿ ਇਸ ਲਈ ਪਹਿਲੀ ਸ਼ਰਤ ਹੈ ਕਿ ਤੁਸੀਂ ਆਪਣੇ ਮਿੱਥੇ ਖਿਆਲਾਂ ਨੂੰ ਲਾਂਭੇ ਰੱਖੋ। ਹਰ ਵੇਲੇ ਸਿੱਖਣ ਲਈ ਤਿਆਰ ਰਹੋ ਅਤੇ ਸੱਤੇ ਖੈਰ। ਹਫ਼ਤਾਵਾਰ ਲੋਕ ਲਹਿਰ ਪ੍ਰੋਗਰਾਮ, ਮੈਂ ਤੁਹਾਡਾ ਬੇਲੀ ਆਮਿਰ ਰਿਆਜ਼। ਇਸ ਪ੍ਰੋਗਰਾਮ ਵਿੱਚ ਸੁਣੋ ਲੋਕ ਹੱਕਾਂ ਅਤੇ ਲੋਕ ਪੱਖਾਂ ਦੀ ਗੱਲਾਂ ਦਾ ਭੰਡਾਰ। ਕਾਲੇ ਪੱਟ ਨਾ ਚੜ੍ਹੇ ਸਫੇਦੀ, ਕਾਗ ਨਾ ਥੁੰਦੇ ਬੱਗੇ। ਕੋਈ ਵੱਡਾ ਦਾਵਾ ਨਹੀਂ, ਕੋਈ ਨਾਅਰੇਬਾਜ਼ੀ ਨਹੀਂ, ਬਸ ਲੋਕਾਈ ਦੀ ਬਾਤਾਂ ਨੂੰ ਚੇਤੇ ਰੱਖਦੇ ਹੋਏ ਰਲ ਮਿਲ ਧਿਆਨ ਕਰਨ ਦਾ ਇੱਕ ਆਸਰਾ। ਹਰ ਜੁਮੇ ਨੂੰ 2 ਤੋਂ 4 ਵਜੇ ਲੋਡੇ ਵੇਲੇ
Yo, undisputed Herbie Sahara equals MC. One RDB, yo, let's go. E bringing it back on the ladies. Sahara back again. 3 years in the making, and now we got the full shaking. Yo, you need to know RDB equals MC Sahara. 2K4 doing it big. Once again, you never heard nothing like this. Sit down with your girl, drink that Chris. And if you're looking at me, then move to this.
ਲਾ ਹਨੇਰਾ ਜੁਹਲ ਬੁਰੇ ਦਾ ਚਾਨਣ ਲਾ ਅਕਲ ਦਾ। ਹਫ਼ਤਾਵਾਰ ਲੋਕ ਲਹਿਰ ਪ੍ਰੋਗਰਾਮ ਦੇ ਨਾਲ ਮੈਂ ਤੁਹਾਡਾ ਬੇਲੀ ਆਮਿਰ ਰਿਆਜ਼। ਅਤੇ ਜੈਸਾ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਐਸੇ ਮਸਲਿਆਂ ਦੇ ਉੱਤੇ ਗੱਲ ਕਰੀਏ ਜਿਹੜੇ ਸਾਡੇ ਸਾਰਿਆਂ ਦੇ ਮਸਲੇ ਹੈਗੇ ਨੇ, ਜਿਹੜੇ ਤੁਹਾਡੇ ਆਪਣੇ ਮਸਲੇ ਹੈਗੇ ਨੇ, ਔਰ ਉਹ ਗੱਲ ਕਰਨ ਦੀ ਕੋਸ਼ਿਸ਼ ਕਰੀਏ ਜਿਹੜੀ ਤੁਹਾਡੇ ਮਨ ਦੇ ਵਿੱਚ ਵੀ ਹੈਗੀ ਹੈ। ਔਰ ਅਗਰ ਕੋਈ ਗੱਲ ਜਿਹੜੀ ਹੈਗੀ ਹੈ ਉਹ ਐਸੀ ਹੋਏ ਕਿ ਜਿਹੜੀ ਸਾਨੂੰ ਵੀ ਸਮਝ ਨਾ ਆ ਰਹੀ ਹੋਏ, ਅਤੇ ਹੋ ਸਕਦਾ ਸਾਨੂੰ ਵੀ ਸਮਝ ਨਾ ਆ ਰਹੀ ਹੋਏ, ਅਤੇ ਫਿਰ ਵੀ ਕੋਈ ਗੱਲ ਨਹੀਂ, ਕਿਉਂਕਿ ਅਸਲ ਗੱਲ ਜਿਹੜੀ ਹੈਗੀ ਉਹ ਹੈਗੀ ਹੈ ਕਿ ਚੀਜ਼ਾਂ ਦੇ ਉੱਤੇ ਗੱਲ ਕਰਨੀ ਚਾਹੀਦੀ ਹੈ, ਅਤੇ ਫਿਰ ਹੀ ਅੱਗੇ ਰਾਵਾਂ ਮਿਲਦੀਆਂ ਨੇ। ਅਤੇ ਅੱਜ ਦਾ ਜਿਹੜਾ ਮੌਜੂ ਹੈਗਾ ਬੜਾ ਖਤਰਨਾਕ ਹੈਗਾ, ਅਤੇ ਖਤਰਨਾਕ ਇਸ ਵਾਸਤੇ ਹੈਗਾ ਕਿ ਉਹ ਹੈ ਤਾਂ ਸਾਰਿਆਂ ਦਾ ਹੀ ਮਸਲਾ, ਲੇਕਿਨ ਉਹਦੇ 'ਤੇ ਅਸੀਂ ਗੱਲ ਕਰਨ ਤੋਂ ਘਬਰਾਉਂਦੇ ਹਾਂ। ਅਤੇ ਇਹ ਹੈਗਾ ਨਿੱਕੀ ਉਮਰੇ ਵਿਆਹ ਹੈ, ਅਤੇ ਜਿੰਦੜੀ ਬਾਲਣੀਆਂ ਦੀ ਕਿਉਂ ਕਰਨਾ ਵੇ ਤਬਾਹ। ਕਿਉਂ ਜੇ ਅਸੀਂ ਆਪਣੀ ਬਾਲਣੀਆਂ ਦੇ ਨਾਲ ਜੋ ਕੁਛ ਕਰਨੇ ਹੈ ਜੇ ਉਹਦੇ 'ਤੇ ਗੱਲ ਕਰੀਏ ਤਾਂ ਆਪਣੇ ਅੰਦਰ ਦੇਖਣਾ ਪੈਂਦਾ, ਔਰ ਆਪਣੇ ਅੰਦਰ ਦੇਖਣਾ ਜਿਹੜਾ ਹੈਗਾ ਉਹ ਕਾਫੀ ਮੁਸ਼ਕਲ ਕੰਮ ਹੈਗਾ। ਅਤੇ ਸਾਡੇ ਨਾਲ ਮੌਜੂਦ ਹੈਗੇ ਨੇ ਅੱਜ ਫੈਸਲ ਬਸ਼ੀਰ ਸਾਹਿਬ, ਜਨਾਬ ਸ਼ਬੀਰ ਸਾਹਿਬ, ਜਨਾਬੇ ਅਲੀ, ਕੀ ਹਾਲ ਚਾਲ ਨੇ ਜਨਾਬ?
ਬਿਲਕੁਲ ਠੀਕ ਠਾਕ ਆਮਿਰ ਸਾਹਿਬ, ਤੁਸੀਂ ਠੀਕ ਠਾਕ ਹੋ, ਖੈਰੀਅਤ ਨਾਲ ਹੋ?
ਤੇ ਨਾਲ ਹੈਗੇ ਨੇ ਸਾਡੇ ਨਾਲ ਸਬੀਆ। ਸਬੀਆ ਕੈਸੇ ਹੋ ਤੁਸੀਂ?
ਜੀ ਬਹੁਤ ਸ਼ੁਕਰੀਆ ਆਮਿਰ।
ਤੇ ਸਬੀਆ ਦੀ ਗੱਲਾਂ ਤੇ ਤੁਸੀਂ ਸੁਣਦੇ ਰਹਿੰਦੇ ਹੋ ਹੈ ਜੀ, ਤੇ ਅਸੀਂ ਇਸੇ ਵਾਸਤੇ ਜਿਹੜਾ ਹੈਗਾ ਨਾ ਫੈਸਲ ਸ਼ਬੀਰ ਸਾਹਿਬ ਕੋਲੋਂ ਵੀ ਸੁਣਾਂਗੇ। ਫੈਸਲ ਸਾਹਿਬ ਜਿਹੜੇ ਹੈਗੇ ਨੇ ਉਹ ਇੱਕ ਇਦਾਰਾ ਚਲਾ ਰਹੇ ਨੇ ਜਿਹੜਾ IPPF ਉਹਦਾ ਨਾਂ ਹੈਗਾ, ਤੇ ਇਹ IPPF ਕੀ ਹੈ ਇਹਨਾਂ ਕੋਲੋਂ ਪੁੱਛਾਂਗੇ, ਕਿਉਂਕਿ ਐਡਾ ਲੰਮਾ ਨਾਂ ਜਿਹੜਾ ਹੈਗਾ ਨਾ ਉਹ ਬੋਲਦੇ ਬੋਲਦੇ ਵੀ ਟਾਈਮ ਲੱਗ ਜਾਂਦਾ। ਅਤੇ ਵੈਸੇ ਇਹਨੂੰ ਕਹਿੰਦੇ ਨੇ ਇੰਟਰਨੈਸ਼ਨਲ
ਪਲੈਨਡ ਪੇਰੈਂਟਹੁੱਡ ਫੈਡਰੇਸ਼ਨ,
ਪੇਰੈਂਟਹੁੱਡ ਫੈਡਰੇਸ਼ਨ। ਉਹ ਮੈਂ ਉਰਦੂ 'ਚ ਲਿਖਿਆ ਨਾ, ਤਾਂ ਉਰਦੂ ਦੇ ਜੁਣ ਦੁਬਾਰਾ ਪੜ੍ਹਨਾ ਮੁਸ਼ਕਲ ਹੋ ਜਾਂਦਾ ਉਹਨੂੰ, ਅੰਗਰੇਜ਼ੀ ਨਹੀਂ ਲਿਖਿਆ। ਤੇ ਕੰਟਰੀ ਮੈਨੇਜਰ ਹੈਗੇ ਨੇ ਇਹਦੇ, ਇਸ ਤੋਂ ਇਲਾਵਾ ਯੂਥ ਰਾਈਟ ਐਕਟੀਵਿਸਟ ਹੈਗੇ ਨੇ ਔਰ ਰੀਪ੍ਰੋਡਕਸ਼ਨ ਹੈਲਥ ਜਿਹੜੀ ਹੈਗੀ ਉਹਦੇ ਹਵਾਲੇ ਨਾਲ ਇਹ ਕੰਮ ਕਰਦੇ ਨੇ ਔਰ ਇਹਨਾਂ ਕੋਲੋਂ ਇਹ ਵੀ ਪੁੱਛਾਂਗੇ ਕਿ ਕਿਹੋ ਜਿਹਾ ਕੰਮ ਕਰਦੇ ਨੇ, ਕਿਉਂਕਿ ਰੀਪ੍ਰੋਡਕਸ਼ਨ ਹੈਲਥ ਜਿਹੜੀ ਹੈਗੀ ਇਹ ਵੀ ਇੱਕ ਬੜਾ ਇੱਕ ਨੋ ਗੋ ਏਰੀਆ ਹੈਗਾ ਸਾਡੇ ਇੱਥੇ, ਅਤੇ ਹੋਰੇ ਕਿਉਂ ਇਸ ਤੋਂ ਡਰਦੇ ਰਹਿੰਦੇ ਨੇ, ਹਾਲਾਂਕਿ ਹਰ ਇੱਕ ਦਾ ਹੀ ਮਸਲਾ ਹੈਗਾ ਹੈ। ਅਤੇ ਸਬੀਆ ਦਾ ਤਾਰਫ ਜਿਹੜਾ ਹੈਗਾ ਉਹ ਸਭ ਨੂੰ ਪਤਾ ਹੈਗਾ, ਸਾਡੇ ਸੁਣਨ ਵਾਲੇ ਜਿਹੜੇ ਹੈਗੇ ਨੇ ਉਹ ਜਾਣਦੇ ਨੇ ਕਿ ਉਹ ਬਰਗਦ ਔਰਗਨਾਈਜੇਸ਼ਨ ਚਲਾਉਂਦੇ ਨੇ ਔਰ ਇੱਕ ਅਰਸੇ ਤੋਂ ਜਿਹੜਾ ਹੈਗਾ ਉਹ ਯੂਥ ਦੇ ਵਿੱਚ ਕੰਮ ਕਰ ਰਹੇ ਨੇ ਔਰ ਐਸੇ ਹੀ ਮੌਜੂਦ ਜਿਹੜੇ ਔਂਤਰੇ ਔਂਤਰੇ ਮੌਜੂਦ ਨੇ ਉਹਨਾਂ 'ਤੇ ਕੰਮ ਕਰਦੇ ਨੇ ਹੈ। ਅਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਚਾਈਲਡ ਜਿਹੜੀ ਲੇਬਰ ਆਪਣਾ ਮੈਰਿਜ ਹੈਗੀ ਉਹਦੇ ਹਵਾਲੇ ਨਾਲ ਅੱਜ ਗੱਲ ਕਰੀਏ ਸਾਰੀ, ਔਰ ਕੁਛ ਲੋਕਾਂ ਨੂੰ ਅਸੀਂ ਕੋਸ਼ਿਸ਼ ਕਰਾਂਗੇ ਫੋਨ 'ਤੇ ਵੀ ਲਈਏ ਤਾਂ ਕਿ ਇਸ ਨੂੰ ਇਹਦੇ ਉੱਤੇ ਥੋੜ੍ਹੇ ਜਿਹੇ ਲੋਕ ਜਿਹੜੇ ਪੋਲਿਸੀਆਂ ਬਣਾਉਂਦੇ ਨੇ ਉਹਨਾਂ ਨਾਲ ਵੀ ਗੱਲਬਾਤ ਹੋਏ। ਅਤੇ ਜੀ ਫੈਸਲ ਸਾਹਿਬ, ਮੈਂ ਚਾਹਾਂਗਾ ਕਿ ਤੁਹਾਡੇ ਤੋਂ ਅਸੀਂ ਗੱਲ ਜਿਹੜੀ ਹੈਗੀ ਉਹ ਸ਼ੁਰੂ ਕਰੀਏ, ਤੁਸੀਂ ਇਸ ਦੇ ਉੱਤੇ ਸਾਨੂੰ ਥੋੜ੍ਹਾ ਜਿਹਾ ਜਿਹੜਾ ਹੈਗਾ ਦੱਸੋ ਕਿ ਤੁਹਾਡਾ ਕੀ ਇਸ ਦੇ ਉੱਤੇ ਨੁਕਤਾ ਨਜ਼ਰ ਹੈਗਾ, ਇਹ ਮਸਲਾ ਹੈ ਵੀ ਕੁਛ ਲੋਕ ਤਾਂ ਕਹਿੰਦੇ ਨੇ ਐਵੇਂ ਬਣਾਇਆ ਹੋਇਆ। ਵੈਸੇ ਤਾਂ ਕੱਲ੍ਹ ਮੈਨੂੰ ਇੱਕ ਬੰਦਾ ਮਿਲਿਆ ਕਹਿੰਦਾ ਕਰੋਨਾ ਸ਼ਰੋਨਾ ਕੋਈ ਨਹੀਂ ਹੈਗਾ, ਐਵੇਂ ਬਣਾਇਆ ਹੋਇਆ। ਮੈਂ ਕਿਹਾ ਬਸ ਹੁਣ ਕੀ ਕਿਹਾ ਜਾ ਸਕਦਾ ਜੀ। ਹੈ ਸਾਡੇ ਇੱਕ ਹੋਰ ਬਜ਼ੁਰਗ ਹੈ ਸਾਨੂੰ ਕਹਿੰਦਾ ਸਾਨੂੰ ਬੰਦਾ ਚੰਦ 'ਤੇ ਕੋਈ ਨਹੀਂ ਗਿਆ ਹੈਗਾ, ਐਵੇਂ ਇਹਨਾਂ ਕਹਾਣੀ ਬਣਾਈਆਂ ਹੋਈਆਂ ਨੇ।
ਬਿਲਕੁਲ ਆਮਿਰ ਸਾਹਿਬ ਤੁਸੀਂ ਠੀਕ ਕਹਿ ਰਹੇ ਹੋ, ਮਤਲਬ ਇਹਦਾ ਜਵਾਬ ਮੈਂ ਹੀ ਦਾਂਗਾ ਕਿ ਜੋ ਲੋਕ ਕਹਿੰਦੇ ਨੇ ਕਿ ਕਰੋਨਾ ਨਹੀਂ ਹੈਗਾ ਉਹ ਇਸ ਤੋਂ ਇਹ ਕਹਿੰਦੇ ਨੇ ਕਿਉਂਕਿ ਉਹਨਾਂ ਦਾ ਐਕਸਪੋਜਰ ਨਹੀਂ ਹੈ। ਇਸੇ ਤਰ੍ਹਾਂ ਜਿੰਨੇ ਵੀ ਮਸਲੇ ਮਸਾਇਲ ਨੇ ਉਹ ਸਾਨੂੰ ਇਸੇ ਤੋਂ ਪਤਾ ਲੱਗਦੇ ਨੇ, ਜੋ ਲੋਕ ਉਹਨਾਂ ਦਾ ਇਨਕਾਰ ਕਰਦੇ ਨੇ ਉਹਨਾਂ ਨੂੰ ਡਿਨਾਈ ਕਰਦੇ ਨੇ ਉਹ ਇਸੇ ਤੋਂ ਕਰ ਰਹੇ ਹੁੰਦੇ ਨੇ ਕਿਉਂਕਿ ਉਹਨਾਂ ਲੋਕਾਂ ਦਾ ਐਕਸਪੋਜਰ ਨਹੀਂ ਹੈ, ਉਹਨਾਂ ਦਾ ਉਹ ਐਕਸਪੀਰੀਅੰਸ ਨਹੀਂ ਹੈ, ਉਹਨਾਂ ਨੇ ਕਦੀ ਉਹ ਚੀਜ਼ ਆਪਣੇ ਇਰਦ ਗਿਰਦ ਆਪਣੇ ਨਾਲ ਆਪਣੇ ਫੈਮਿਲੀ
ਪੁੱਛਦੇ ਨੇ। ਮੈਨੂੰ ਕਹਿੰਦੇ ਨੇ ਕਿ ਜੀ ਉਹ ਤੁਹਾਡੇ ਕੋਈ ਰਿਸ਼ਤੇਦਾਰ ਦੇ ਵਿੱਚ ਤੁਹਾਡੇ ਕੋਈ ਦੋਸਤਾਂ ਚ ਹੈ। ਅੱਛਾ ਮੈਂ ਉਹਨੂੰ ਕਿਹਾ ਯਾਰ ਪਾਕਿਸਤਾਨ ਦੇ ਵਿੱਚ 22 ਕਰੋੜ ਬੰਦਾ ਰਹਿੰਦਾ ਤੇ ਅਸਲ ਜਿਹੜੇ ਆਈਡੈਂਟੀਫਾਈ ਕੇਸ ਕੀਤੇ ਨੇ ਉਹ ਚੰਦ ਹਜ਼ਾਰ ਨੇ।
ਬਿਲਕੁਲ,
ਮਤਲਬ ਚੰਦ ਹਜ਼ਾਰ ਕੇਸ ਨੇ, ਜਾਂ ਤੇ ਤੁਸੀਂ ਆਈਡੈਂਟੀਫਾਈ ਕੀਤੇ ਹੋ ਨਾ 5 ਲੱਖ ਕੇਸ।
ਬਿਲਕੁਲ,
ਤੇ ਫਿਰ ਤੁਹਾਨੂੰ ਪਤਾ ਚੱਲੇ ਕਿ ਤੁਹਾਡੇ ਇਰਦ ਗਿਰਦ ਕਿੰਨੇ ਹੈਗੇ ਨੇ।
ਬਿਲਕੁਲ, ਔਰ ਤੁਸੀਂ ਦੇਖੋ ਕਿ ਇੱਕ ਇਹਦੇ ਵਿੱਚ ਅਸੀਂ ਮਤਲਬ ਪਾਕਿਸਤਾਨ ਦੇ ਵਿੱਚ ਹਲੇ ਨੰਬਰ ਆਫ ਟੈਸਟ ਹੀ ਬਹੁਤ ਘੱਟ ਨੇ
ਬੇਸ਼ੁਮਾਰ,
ਔਰ ਅਸੀਂ ਇਹ ਕਿੰਜ ਅਨੈਲਿਸਿਸ ਕਰ ਸਕਦੇ ਹਾਂ ਕਿ ਮੈਂ ਤੁਹਾਨੂੰ ਪੁੱਛਾਂ ਤੁਹਾਨੂੰ ਹੋਇਆ ਤੁਹਾਡੇ ਕਿਸੇ ਜਾਣਨ ਵਾਲੇ ਨੂੰ ਹੋਇਆ, ਤੁਸੀਂ ਕਹਿੰਦੇ ਨਹੀਂ ਹੋ। ਮੈਂ ਸਬੀਆ ਨੂੰ ਪੁੱਛਦਾ ਸਬੀਆ ਤੁਹਾਨੂੰ ਹੋਇਆ, ਤੁਹਾਡੀ ਫੈਮਿਲੀ ਚੋਂ ਕਿਸੇ ਨੂੰ ਹੋਇਆ, ਤੁਹਾਡੇ ਕਿਸੇ ਜਾਣਨ ਵਾਲੇ ਨੂੰ ਹੋਇਆ, ਉਹ ਕਹਿੰਦੇ ਨਹੀਂ, ਤੇ ਮੈਂ ਇਸ ਚੀਜ਼ ਦਾ ਰਿਜ਼ਲਟ ਕੱਢ ਲੈਣਾ, ਇਹਦਾ ਮਤਲਬ ਕਿਸੇ ਨੂੰ ਨਹੀਂ ਹੋਇਆ। ਐਨ ਜੀ ਇਹ ਮੁਆਸ਼ਰੇ ਦੇ ਬਾਕੀ ਮਿਸਾਇਲ ਵੀ, ਮਤਲਬ ਇਹ ਕਰੋਨਾ ਦੀ ਇੱਕ ਐਗਜ਼ਾਮਪਲ ਹੈ ਜੋ ਸਾਨੂੰ ਰਿਫਲੈਕਟ ਕਰਦੀ ਹੈ ਕਿ ਮੁਆਸ਼ਰੇ ਦੇ ਬਾਕੀ ਮਿਸਾਇਲ ਵੀ ਲੋਕ ਐਨ ਜੀ ਇੰਟਰਪ੍ਰੇਟ ਕਰ ਰਹੇ ਹੁੰਦੇ ਨੇ,
ਸਟੇਟ ਆਫ ਡਿਨਾਇਲ।
ਬਿਲਕੁਲ, ਔਰ ਅਸੀਂ ਦੇਖਦੇ ਹਾਂ, ਮਤਲਬ ਜੈਨ ਜੱਜ ਦਾ ਸਾਡਾ ਟੌਪਿਕ ਹੈ ਚਾਈਲਡ ਮੈਰਿਜ, ਔਰ ਅਸੀਂ ਦੇਖਦੇ ਹਾਂ ਲੋਕ ਇਹਨੂੰ ਕਿਉਂ ਡਿਨਾਈ ਕਰਦੇ, ਉਹ ਵੀ ਲੋਕ ਐਂਜੀ ਕਹਿੰਦੇ ਕਿ ਤੁਹਾਡੇ ਕਿਸੇ ਫੈਮਿਲੀ ਮੈਂਬਰ ਦੀ ਕਿਸੇ ਬੱਚੇ ਦੀ ਜਾਂ ਬੱਚੀ ਦੀ ਕੰਮ ਉਮਰੇ ਸ਼ਾਦੀ ਹੋਈ ਹੈ, ਉਹ ਕਹਿੰਦੇ ਨਹੀਂ ਹੋਈ, ਉਹ ਦੂਸਰੇ ਕੋ ਪੁੱਛਦਾ ਉਹ ਕਹਿੰਦੇ ਨਹੀਂ ਹੋਈ, ਉਹ ਕਹਿੰਦਾ ਹੈ ਤੇ ਫਿਰ ਐਗਜ਼ਿਸਟ ਹੀ ਨਹੀਂ ਕਰਦਾ। ਲੋਕਾਂ ਦਾ ਐਕਸਪੋਜਰ ਨਹੀਂ ਹੈ, ਕਿਉਂ ਐਕਸਪੋਜਰ ਨਹੀਂ ਹੈ ਲੋਕ, ਤੁਸੀਂ ਦੇਖੋ ਪਾਕਿਸਤਾਨ ਕਿੰਨਾ ਵੱਡਾ ਹੈ, ਫਿਰ ਅਸੀਂ ਦੇਖਦੇ ਹਾਂ ਏਸ਼ੀਆ ਕਿੰਨਾ ਵੱਡਾ ਹੈ, ਫਿਰ ਅਸੀਂ ਇਹ ਸਿਰਫ ਪਾਕਿਸਤਾਨ ਦਾ ਮਸਲਾ ਨਹੀਂ ਹੈ, ਇਹ ਏਸ਼ੀਆ ਦਾ ਮਸਲਾ ਹੈ, ਇਹ ਦੁਨੀਆਂ ਦਾ ਮਸਲਾ ਹੈ, ਔਰ ਲੋਕਾਂ ਕੋਲ ਉਹਦਾ ਐਕਸਪੋਜਰ ਨਹੀਂ ਹੈ ਜਿਹਦੀ ਵਜ੍ਹਾ ਤੋਂ ਲੋਕ ਉਹਨੂੰ ਡਿਨਾਈ ਕਰ ਰਹੇ ਹੁੰਦੇ ਆ। ਤੁਸੀਂ ਅੱਜ ਜਾ ਕੇ ਦੇਖੋ, ਤੁਸੀਂ ਇੰਟੀਰੀਅਰ ਸਿੰਧ ਦੇ ਵਿੱਚ ਜਾ ਕੇ ਦੇਖੋ, ਤੁਸੀਂ ਸਾਊਦਰਨ ਪੰਜਾਬ ਦੇ ਵਿੱਚ ਜਾ ਕੇ ਦੇਖੋ, ਅੱਜ ਵੀ 2020 ਦੇ ਵਿੱਚ ਵੀ ਅਸੀਂ ਉਹਨਾਂ ਲਾਜ਼ ਨੂੰ ਫੋਲੋ ਕਰ ਰਹੇ ਨੇ ਜੋ ਬਹੁਤ ਪੁਰਾਣੇ ਨੇ। ਤੁਹਾਨੂੰ ਪਤਾ ਜੋ ਚਾਈਲਡ ਮੈਰਿਜ ਰਿਸਟ੍ਰੇਂਟ ਐਕਟ ਹੈ ਪੰਜਾਬ ਦੇ ਵਿੱਚ ਤੇ ਸਿੰਧ ਦੇ ਵਿੱਚ ਅਮੈਂਡ ਹੋਇਆ, ਲੇਕਿਨ ਕੇਪੀ ਦੇ ਵਿੱਚ, ਬਲੋਚਿਸਤਾਨ ਦੇ ਵਿੱਚ ਤੇ ICT ਦੇ ਵਿੱਚ ਅੱਜ ਵੀ ਉਹ 1929 ਵਾਲਾ ਇੰਪਲੀਮੈਂਟ ਹੋ ਰਿਹਾ
ICT ਦੇ ਵਿੱਚ ਵੀ।
ਹਾਂਜੀ,
ਇਸਲਾਮਾਬਾਦ
ਦੇ ਵਿੱਚ ਕੈਪੀਟਲ ਅਥਾਰਿਟੀ ਦੇ ਵਿੱਚ, ਕਿਉਂ ਸੂਬੇ ਖੁਦ ਮੁਖਤਿਆਰ ਨੇ ਤੇ 18ਵੀਂ ਤਰਮੀਮ ਤੋਂ ਬਾਅਦ ਸਿੰਧ ਨੇ ਤੇ ਪੰਜਾਬ ਨੇ ਤੇ ਉਹਦੇ ਉੱਤੇ ਆਪਣੇ ਬਿੱਲ ਦੇ ਵਿੱਚ ਅਮੈਂਡਮੈਂਟ ਕਰ ਲਈ,
ਇਸਲਾਮਾਬਾਦ
ਬਾਕੀਆਂ ਨੇ ਨਹੀਂ ਕੀਤੀ, ਔਰ ਉਹ ਅੱਜ ਵੀ ਉਹੀ 1929 ਵਾਲਾ ਜੋ ਗੋਰੇ ਨੇ ਕਾਨੂੰਨ ਬਣਾਇਆ ਸੀ ਚਾਈਲਡ ਮੈਰਿਜ ਦੇ ਉੱਤੇ, ਉਹਨੂੰ ਹੀ ਫੋਲੋ ਕਰ ਰਹੇ ਨੇ, ਔਰ ਉਹਦੇ ਤੰਗ ਮੈਂ ਦੱਸਾਂ ਕਿੰਨੇ ਸ਼ੌਕਿੰਗ ਉਹ ਹੈ ਨੇ ਕਿ ਅਗਰ ਕੋਈ ਬੰਦਾ ਚਾਈਲਡ ਮੈਰਿਜ ਦੇ ਮਤਲਬ ਅਗਰ ਕੋਈ ਚਾਈਲਡ ਮੈਰਿਜ ਦਾ ਮੁਰਤਕਿਬ ਹੁੰਦਾ ਹੈ, ਕੋਈ ਉਹਨੂੰ ਕਰਦਾ ਹੈ, ਤੇ ਉਹਦੀ ਸਜ਼ਾ ਕਿੰਨੀ ਸੀ, ਉਹਦਾ ਫਾਈਨ ਕਿੰਨਾ ਸੀ, 1,000 ਰੁਪਿਆ ਫਾਈਨ ਸੀ
ਉਸ ਲਈ, 1,000 ਜਿਹੜਾ ਹੈਗਾ ਨਾ ਅੱਜ ਦੇ 10 ਲੱਖ।
ਤੁਸੀਂ ਅੱਜ ਦੇਖੋ ਕਿ ਇੱਕ ਬੱਚੇ ਦੀ ਜਾਂ ਇੱਕ ਬੱਚੀ ਦੀ ਜ਼ਿੰਦਗੀ ਛੋਟੀ ਉਮਰ ਚ ਜਦੋਂ ਉਹਦੀ ਸ਼ਾਦੀ ਹੋ ਜਾਏਗੀ ਤੇ ਆਪਣੀ ਉਹ ਬੇਸਿਕ ਜੋ ਫੰਡਾਮੈਂਟਲ ਰਾਈਟਸ ਨੇ ਉਹ ਕੰਪਰੋਮਾਈਜ਼ ਹੋ ਰਹੇ ਨੇ ਉਹਦੇ, ਤੇ ਉਹਦੇ ਅਗੇਂਸਟ ਅਸੀਂ ਪੇ ਕੀ ਕਰ ਰਹੇ ਹਾਂ ਉਹਨੂੰ ਪਨਿਸ਼ ਕੀ ਕਰ ਰਹੇ ਹਾਂ 1000 ਰੁਪਿਆ
ਨਹੀਂ ਨਹੀਂ ਉਸ ਵੇਲੇ ਠੀਕ ਸੀ ਉਸ ਵੇਲੇ 1000 ਅੱਜ ਦੇ 10 ਲੱਖ ਦੇ ਬਰਾਬਰ
ਨਹੀਂ ਮੇਰਾ ਖਿਆਲ ਹੈ ਥੋੜਾ ਜਿਹਾ ਸਾਨੂੰ ਦੇਖਣਾ ਪਵੇਗਾ ਕਿਉਂਕਿ ਜਿਹੜਾ ਵੇ ਨਾ ਬਿੱਲ 1929 ਵਾਲਾ ਓਹਦੇ ਵਿਚ ਹੁਣ ਇਸ ਟਾਈਮ ਜਿਹੜਾ ਵੇ ਪੰਜਾਬ ਵਿਚ ਵੀ ਥੋੜਾ ਜਿਹਾ ਅਮੈਂਡ ਹੋਇਆ ਵੇ
ਉਸ ਵੇਲੇ ਦੀ ਗੱਲ ਕਰ ਰਹੇ
ਲੇਕਿਨ ਓਹਦੇ ਵਿਚ ਜਿਹੜੀ ਲਿਖੀ ਹੋਈ ਅਮਾਊਂਟ ਜੁਰਮਾਨੇ ਦੀ 50,000 ਜੀ
2015 ਹੋ ਗਿਆ ਤੇ ਜੋ ਸਜ਼ਾ ਹੈ ਉਹ 6 ਮਹੀਨੇ ਹੋ ਗਈ ਬਿਲਕੁਲ ਠੀਕ ਹੈ ਲੇਕਿਨ ਏਜ
2015 ਚ ਪਾਕਿਸਤਾਨ ਬਣਨ ਤੋਂ ਕਿੰਨਾ ਅਰਸਾ ਬਾਅਦ
15 ਚ ਤੁਸੀਂ ਦੇਖੋ ਕਿੰਨਾ ਅਰਸਾ ਬਾਅਦ ਔਰ ਏਜ ਅੱਜ ਵੀ ਉੱਥੇ ਹੀ ਹੈ
ਏਜ ਨਹੀਂ
ਔਰ ਸਭ ਤੋਂ ਵੱਡਾ ਮਤਲਬ ਤੁਸੀਂ ਦੇਖੋ ਕਿ ਸਭ ਤੋਂ ਵੱਡਾ ਜੋ ਮਸਲਾ ਹੈ ਉਹ ਏਜ ਦਾ ਹੈ ਕਿਉਂ ਏਜ ਦਾ ਕਿਉਂ ਮਸਲਾ ਹੈ ਹੁਣ ਮੈਂ ਸਿਰਫ ਦੋ ਐਸਪੈਕਟ ਤੇ ਤੁਹਾਡੇ ਨਾਲ ਗੱਲ ਕਰਾਂਗਾ ਕਿ ਇੱਕ ਤੇ ਬੇਸਿਕ ਉਸ ਬੱਚੇ ਦਾ ਜਾਂ ਉਸ ਬੱਚੀ ਦਾ ਫੰਡਾਮੈਂਟਲ ਰਾਈਟਸ ਜੋ ਹੈ ਉਹ ਕੰਪਰੋਮਾਈਜ਼ ਹੋ ਰਹੇ ਹੁੰਦੇ ਨੇ ਜਦੋਂ ਉਹਦੀ ਅਰਲੀ ਮਤਲਬ ਉਹਦੀ ਐਜੂਕੇਸ਼ਨ ਉਹਦਾ ਫਰੀਡਮ ਐਕਸਪ੍ਰੈਸ਼ਨ ਇਹ ਸਭ ਕੰਪਰੋਮਾਈਜ਼ ਹੋ ਰਹੇ ਹੁੰਦੇ ਨੇ ਲੇਕਿਨ ਮੋਸਟ ਇੰਪੋਰਟੈਂਟ ਥਿੰਗ ਤੁਸੀਂ ਇਹ ਦੇਖੋ ਕਿ ਸੋਸ਼ਲੀ ਕਿੰਨਾ ਵੱਡਾ ਇੰਪੈਕਟ ਹੋ ਰਿਹਾ ਹੁੰਦਾ ਕਿ ਸ਼ਾਦੀ ਜੋ ਹੈ ਮਤਲਬ ਸ਼ਾਦੀ ਇੱਕ ਸਿਰਫ ਇੱਕ ਲੀਗਲ ਡਾਕੂਮੈਂਟ ਨਹੀਂ ਹੈ ਇੱਕ ਕੁੜੀ ਜਾਂ ਮੁੰਡੇ ਦੇ ਦਰਮਿਆਨ ਰਿਸ਼ਤਾ ਨਹੀਂ ਹੈ ਕੁੜੀ ਦੀ ਸ਼ਾਦੀ ਹੋਏਗੀ ਤੇ ਉਹਦੇ ਅੱਗੇ ਪੂਰੀ ਇੱਕ ਫੈਮਿਲੀ ਹੈ ਇੱਕ ਪੂਰੇ ਇਨ ਲਾਜ ਨੇ ਉਹਦੇ ਸੱਸ ਹੈ ਸੁਸਰ ਹੈ ਨੰਦਾ ਨੇ ਜੇਠ ਹੈ ਇੱਕ ਪੂਰੀ ਫੈਮਿਲੀ ਸਟਰਕਚਰ ਹੈ ਇੱਕ ਪੂਰੀ ਚੈਸ ਹੈ ਤੁਸੀਂ ਕਹੋ ਇੱਕ ਪੂਰੀ ਚੈਸ ਹੈ ਤੇ 12 ਸਾਲ 14 ਸਾਲ ਦੀ ਉਮਰ ਦੀ 16 ਸਾਲ ਦੀ ਉਮਰ ਦੀ ਇੱਕ ਕੁੜੀ ਜੋ ਕਿ ਆਪਣੀ ਤਾਲੀਮ ਵੀ ਹਲੇ ਮੁਕੰਮਲ ਨਹੀਂ ਕਰ ਪਾਉਂਦੀ ਉਹ ਕਹਿੰਜ ਉਸ ਪੂਰੀ ਇੱਕ ਚੈਸ ਨੂੰ ਸਮਝ ਸਕਦੀ ਹੈ ਉਹਨੇ ਕਹਿੰਜ ਉਹ ਪੂਰਾ ਰਿਸ਼ਤਾ ਉਹਨੇ ਸਿਰਫ ਇੱਕ ਬੰਦੇ ਨਾਲ ਜ਼ਿੰਦਗੀ ਨਹੀਂ ਨਿਗਾਣੀ ਉਹਨੇ ਇੱਕ ਪੂਰੀ ਫੈਮਿਲੀ ਨਾਲ ਜ਼ਿੰਦਗੀ ਨਿਗਾਣੀ ਹੈ ਉਹਨੂੰ ਇੱਕ ਇਨਫ ਮੈਚੋਰਿਟੀ ਚਾਹੀਦੀ ਹੈ ਇਹ ਬਹੁਤ ਬੜਾ ਇੱਕ ਸੋਸ਼ਲ ਐਲੀਮੈਂਟ ਹੈ ਫਿਰ ਉਸ ਤੋਂ ਬਾਅਦ ਇੱਕ ਦੂਸਰਾ ਬਹੁਤ ਵੱਡਾ ਐਲੀਮੈਂਟ ਹੈ ਜਿਹਦੇ ਉੱਤੇ ਅਸੀਂ ਮਤਲਬ ਬਹੁਤ ਜ਼ਿਆਦਾ ਗੱਲ ਲੋਕ ਕਰਨਾ ਨਹੀਂ ਪਸੰਦ ਕਰਦੇ ਲੇਕਿਨ ਉਹਦੇ ਉੱਤੇ ਗੱਲ ਕਰਨੀ ਚਾਹੀਦੀ ਹੈ ਕਿ ਇੱਕ ਹੈਲਥ ਦਾ ਐਸਪੈਕਟ ਬਹੁਤ ਇੰਪੋਰਟੈਂਟ ਹੈ ਮਤਲਬ ਸ਼ਾਦੀ ਦਾ ਮਤਲਬ ਇਹ ਨਹੀਂ ਹੈ ਕਿ ਤੂੰ ਕੁੜੀ ਕਿਸੇ ਦੇ ਘਰ ਚਲੇ ਗਈ ਜਾਂ ਕੁੜੀ ਮੁੰਡੇ ਦਰਮਿਆਨ ਮਤਲਬ ਇੱਕ ਉਹ ਪੂਰਾ ਅਜਵਾਜੀ ਜ਼ਿੰਦਗੀ ਦਾ ਇੱਕ ਰਿਸ਼ਤਾ ਹੈ ਜਿਹਦੇ ਵਿੱਚ ਇੱਕ ਪੂਰਾ ਰੀਪ੍ਰੋਡਕਸ਼ਨ ਦਾ ਸਿਸਟਮ ਹੈ ਮਤਲਬ ਕੁਦਰਤ ਹੈ ਨਾ ਕੁਦਰਤ ਨੇ ਇੱਕ ਪੂਰਾ ਰੀਪ੍ਰੋਡਕਸ਼ਨ ਦਾ ਸਿਸਟਮ ਬਣਾਇਆ ਇਹ ਨੈਚੁਰਲ ਹੈ ਇਹ ਕੁੜੀ ਆਪਣੀ ਅਰਲੀ ਏਜ ਦੇ ਵਿੱਚ ਫਿਜ਼ੀਕਲੀ ਉਹਦੀ ਬਾਡੀ ਇਸ ਚੀਜ਼ ਲਈ ਤਿਆਰ ਹੀ ਨਹੀਂ ਹੁੰਦੀ ਉਹਦੀ ਬੈਕਬੋਨ ਤਿਆਰ ਨਹੀਂ ਹੁੰਦੀ ਉਹਦੇ ਜੋ ਰੀਪ੍ਰੋਡਕਸ਼ਨ ਆਰਗਨਸ ਨੇ ਉਹ ਪ੍ਰੋਪਰ ਤੌਰ ਤੇ ਤਿਆਰ ਹੀ ਨਹੀਂ ਹੁੰਦੇ ਉਹਦੇ ਮਤਲਬ ਇਹ ਤੇ ਉਹ ਏਜ ਹੁੰਦੀ ਹੈ ਜੋ ਪਰਬਰਟਲ ਚੇਂਜਿਸ ਆ ਰਹੇ ਹੁੰਦੇ ਨੇ ਬਾਡੀ ਦੇ ਵਿੱਚ ਉਹ ਆਪਣੇ ਪਰਬਰਟਲ ਇਸ਼ੂਜ਼ ਨੂੰ ਡੀਲ ਕਰ ਰਹੇ ਹੁੰਦੇ ਨੇ ਤੁਸੀਂ ਉਸ ਟਾਈਮ ਉਹਨਾਂ ਦੀ ਸ਼ਾਦੀ ਕਰ ਰਹੇ ਹੁੰਦੇ ਜਿਹਦੀ ਵਜ੍ਹਾ ਤੋਂ ਪਾਕਿਸਤਾਨ ਉਹਨਾਂ ਚੰਦ ਮਮਾਲਿਕ ਦੇ ਵਿੱਚ ਹੈ ਜਿਹਦੇ ਵਿੱਚ ਮੈਟਰਨਲ ਮੋਰਟੈਲਿਟੀ ਦਾ ਰੇਟ ਬਹੁਤ ਜ਼ਿਆਦਾ ਹੈ ਮੈਟਰਨਲ ਮੋਰਟੈਲਿਟੀ ਮਤਲਬ ਮਾਂ ਦੀ ਮਤਲਬ ਜ਼ਚਗੀ ਦੇ ਦੌਰਾਨ ਜਿਹੜੀ ਅਮਵਾਤ ਹੁੰਦੇ ਨੇ ਉਹਦਾ ਨੰਬਰ ਬਹੁਤ ਜ਼ਿਆਦਾ ਐਨ ਜੀ ਇਨਫੈਂਟ ਮੋਰਟੈਲਿਟੀ ਦਾ ਰੇਟ ਬਹੁਤ ਜ਼ਿਆਦਾ ਹੈ ਇਨਫੈਂਟ ਮੋਰਟੈਲਿਟੀ ਉਹ ਬੱਚੇ ਜੋ ਅਰਲੀ ਏਜਿਸ ਦੇ ਵਿੱਚ ਹੀ ਫੋਤ ਹੋ ਜਾਂਦੇ ਨੇ ਉਹ ਕਿਉਂ ਫੋਤ ਹੁੰਦੇ ਨੇ ਉਹਨਾਂ ਦਾ ਇੱਕ ਨਿਊਟ੍ਰੀਸ਼ਨ ਦਾ ਬੜਾ ਮਸਲਾ ਇੱਕ ਮਾਂ ਹੀ ਅਗਰ ਪ੍ਰੋਪਰ
ਕੋਸ਼ਿਸ਼ ਕਰਨੀ ਹੈ ਕਿ ਜਿਹੜੇ ਅਸੀਂ ਅੰਗਰੇਜ਼ੀ ਲਫ਼ਜ਼ ਬੋਲੀਏ ਨਾ ਉਹਨੂੰ ਐਕਸਪਲੇਨ ਕਰ ਦਈਏ ਉਹ ਬੜਾ ਜ਼ਰੂਰੀ ਹੈ ਦੇਖੋ ਨਾ ਨਿਊਟ੍ਰੀਸ਼ਨ ਦਾ ਮਤਲਬ ਹੈ ਕਿ ਉਹਨਾਂ ਦੇ ਖਾਣ ਪੀਣ
ਦੀ ਉਹਦੀ ਗਜ਼ਾਇਤ ਅਨੀਮੀਆ ਦੀ ਸ਼ਿਕਾਰ ਹੁੰਦੀ ਹੈ ਉਹ ਮਾਲ ਨਰਿਸ਼ ਮਤਲਬ ਉਹ ਕਮਜ਼ੋਰ ਹੁੰਦੇ ਆ ਉਹਦੀ ਬਾਡੀ ਫਿਜ਼ੀਕਲੀ ਇੰਨੀ ਮਜ਼ਬੂਤ ਨਹੀਂ ਹੁੰਦੀ ਕਿ ਇੱਕ ਦੂਸਰੇ ਇੱਕ ਬੱਚੇ ਨੂੰ ਇੱਕ ਦੂਸਰੀ ਜਾਨ ਨੂੰ ਪੈਦਾ ਕਰ ਸਕੇ
ਫਿਰ ਉਹਨੂੰ ਘਰ ਚਲਾਉਣ ਦੀ ਵੀ ਕੋਈ ਸਮਝ ਨਹੀਂ ਹੁੰਦੀ ਛੋਟੀ ਬੱਚੀ ਹੁੰਦੀ ਹੈ ਉਹ ਮਤਲਬ ਜ਼ਾਹਿਰ ਹੈ
ਬਿਲਕੁਲ ਮੈਂ ਤੁਹਾਨੂੰ ਦੱਸਿਆ ਕਿ ਇਹਦਾ ਸੋਸ਼ਲ ਇੰਪੈਕਟ ਕਿੰਨਾ ਹੁੰਦਾ ਕਿ ਉਹਨੂੰ ਪਤਾ ਹੀ ਨਹੀਂ ਕਿ ਅਗਲੇ ਘਰ ਜਾ ਕੇ ਇੱਕ ਪੂਰੀ ਫੈਮਿਲੀ ਹੈ ਇੱਕ ਪੂਰਾ ਖਾਨਦਾਨ ਹੈ ਸੱਸ ਹੈ ਸੁਸਰ ਹੈ ਨੰਦਾ ਨੇ ਜੇਠ ਨੇ ਮਤਲਬ ਇੱਕ ਪੂਰਾ ਪੂਰਾ ਫੈਮਿਲੀ ਸਟਰਕਚਰ ਹੈ ਔਰ ਉਹਨੂੰ ਨਹੀਂ ਪਤਾ ਕਿ ਮਤਲਬ ਸਾਡੇ ਯਹਾਂ ਇੱਕ ਮਤਲਬ ਇਹਨੂੰ ਇੱਕ ਹੋਰ ਚੀਜ਼ ਨਾਲ ਲਿੰਕ ਕਰੀਏ ਤੇ ਇੱਕ ਹੋਰ ਬਹੁਤ ਗੈਪ ਹੈ ਜਿਹਦੇ ਉੱਤੇ ਲੋਕ ਗੱਲ ਨਹੀਂ ਕਹਿੰਦੇ ਮਤਲਬ ਕੋਈ ਪੈਰੈਂਟਲ ਕੌਂਸਲਿੰਗ ਨਹੀਂ ਹੁੰਦੀ ਸਾਡੇ ਯਹਾਂ ਦੱਸਿਆ ਹੀ ਨਹੀਂ ਜਾਂਦਾ ਕਿ ਮਤਲਬ ਸ਼ਾਦੀ ਤੋਂ ਬਾਅਦ ਜਾਂ ਸ਼ਾਦੀ ਦੀ ਮਤਲਬ ਸ਼ਾਦੀ ਤੋਂ ਬਾਅਦ ਜ਼ਿੰਦਗੀ ਕਹਿੰਜ ਨਿਗਾਈ ਜਾਣੀ ਹੈ
ਤਾਂ ਲੱਗਦਾ ਜਦੋਂ ਫੈਮਿਲੀ ਸਟਰਕਚਰ ਹੈਗਾ ਸੀ ਉਸ ਲਈ ਤੁਹਾਡੀ ਇਨਫੋਰਮਲ ਟ੍ਰੇਨਿੰਗ ਹੁੰਦੀ ਸੀ ਯਾਨੀ ਤੁਹਾਡੇ ਕਜ਼ਨ ਹੈਗੇ ਨੇ ਤੁਸੀਂ ਬਹੁਤ ਸਾਰੇ ਲੋਕ ਇਕੱਠੇ ਰਹਿ ਰਹੇ ਹੋ ਨਾ ਤੇ ਕੋਈ ਨਾ ਕੋਈ ਓਪਨਿੰਗ ਮਿਲ ਜਾਂਦੀ ਸੀ ਉਸ ਬੰਦੇ ਨੂੰ ਜਿਹੜਾ ਬੱਚਾ ਮੁੰਡਾ ਹੋਏ ਜਾਂ ਕੁੜੀ ਹੋਏ ਉਹ ਜਦੋਂ ਵੱਡਾ ਹੋ ਰਿਹਾ ਹੁੰਦਾ ਸੀ ਤੇ ਉਹਨੂੰ ਕੋਈ ਨਾ ਕੋਈ ਓਪਨਿੰਗ ਹੋ ਜਾਂਦੀ ਸੀ ਅੱਛਾ ਅਸੀਂ ਉਧਰੋਂ ਤੇ ਅਸੀਂ ਤਰੱਕੀ ਯਾਫਤਾ ਹੋ ਗਏ ਨਾ ਤੇ ਤਰੱਕੀ ਯਾਫਤਾ ਹੋ ਗਏ ਸੀ ਕਿ ਵੱਖਰੇ ਵੱਖਰੇ ਰਹਿਣਾ ਉਹ ਗੱਲ ਠੀਕ ਹੈ ਲੇਕਿਨ ਵੱਖਰੇ ਵੱਖਰੇ ਰਹਿ ਕੇ ਫਿਰ ਇਹ ਜਿਹੜੀ ਤੁਸੀਂ ਪੇਰੈਂਟਲ ਗਾਈਡੈਂਸ ਦੀ ਗੱਲ ਕਰ ਰਹੇ ਹੋ ਜਿਹੜੀ ਹਰ ਬੱਚੇ ਨੂੰ ਔਰ ਬੱਚੀ ਨੂੰ ਜ਼ਰੂਰਤ ਹੁੰਦੀ ਹੈ ਜਿਹਦੀ ਉਹ ਫਿਰ ਸਕੂਲ ਵੀ ਨਹੀਂ ਦੇਗਾ ਉਹਨੂੰ ਕੌਣ ਦੇਗਾ ਦੇਖੋ ਨਾ ਉਹ ਜ਼ਿਆਦਾ ਜਿਹੜਾ ਚੀਜ਼ਾਂ ਖਰਾਬ ਹੋਈਆਂ ਸ਼ਾਇਦ ਮੇਰਾ ਲੱਗਦਾ ਉਹ ਜਿਹੜੀ ਸ਼ਿਫਟ ਹੈਗੀ ਹੈ ਉਹ ਵੀ ਅਸੀਂ ਕੋਈ ਸਿਰਫ ਨਕਾਲੀ ਦੇ ਵਿੱਚ ਕੀਤੀ ਹੈ ਉਹਨੂੰ ਸੋਚ ਸਮਝ ਕੇ ਨਹੀਂ ਕਰਨ ਦੀ ਕੋਸ਼ਿਸ਼ ਕੀਤੀ
ਬਿਲਕੁਲ ਔਰ ਤੁਸੀਂ ਦੇਖੋ ਸਾਡਾ ਐਜੂਕੇਸ਼ਨ ਸਿਸਟਮ ਅਕੈਡੀਮੀਆ ਸਿਸਟਮ ਜੋ ਹੈ ਮਤਲਬ ਨਿਜ਼ਾਮ ਜਿਹੜਾ ਹੈ ਤਾਲੀਮ ਦਾ, ਉਹਦੇ ਵਿੱਚ ਸਾਨੂੰ ਕਿਤੇ ਨਜ਼ਰ ਨਹੀਂ ਆਉਂਦਾ ਕਿ ਕਿਤੇ ਵੀ ਕਿਸੇ ਵੀ ਸਕੂਲ ਲੈਵਲ ਤੇ, ਕਾਲਜ ਲੈਵਲ ਤੇ, ਯੂਨੀਵਰਸਿਟੀ ਲੈਵਲ ਤੇ ਕੋਈ ਪੇਰੈਂਟਿੰਗ ਦੇ ਬਾਰੇ ਚ ਕੋਈ ਗਾਈਡਲਾਈਨ ਹੋਏ, ਕੋਈ ਪੇਰੈਂਟਲ ਕੌਂਸਲਿੰਗ ਦਾ ਕੋਈ ਕਨਸੈਪਟ ਹੋਏ, ਕਿਤੇ ਕੋਈ ਕਨਸੈਪਟ ਨਹੀਂ. ਉਹ ਤੁਹਾਡੇ ਵਾਲੀ ਗੱਲ ਕਿ ਲੋਕਾਂ ਨੂੰ ਇਹ ਸਭ ਚੀਜ਼ਾਂ ਕਿੱਥੋਂ ਪਤਾ ਲੱਗਦੀਆਂ ਨੇ, ਉਹਨਾਂ ਦੀ ਫੈਮਿਲੀ ਤੋਂ. ਔਰ ਦੈਨ ਅਗੇਨ ਹੁਣ ਅਸੀਂ ਦੇਖਦੇ ਹਾਂ ਕਿ ਉਹ ਜੋ ਇੱਕ ਨਿਊਕਲੀਅਰ ਫੈਮਿਲੀ ਤੇ ਜੁਆਇੰਟ ਫੈਮਿਲੀ ਵਾਲਾ ਇੱਕ ਕਨਸੈਪਟ ਹੁੰਦਾ ਸੀ, ਮਤਲਬ ਹੁਣ ਲੋਕ ਇਕੱਲੇ ਰਹਿਣਾ ਜ਼ਿਆਦਾ ਪਸੰਦ ਕਰਦੇ ਨੇ. ਉਹ ਜੋ ਜੁਆਇੰਟ ਫੈਮਿਲੀ ਇਕੱਠੇ ਰਹਿਣ ਵਾਲਾ ਪੂਰੇ ਦਾ ਪੂਰਾ ਖਾਨਦਾਨ ਰਹਿੰਦਾ ਸੀ ਇਕੱਠਾ, ਜਿਹਦੇ ਚ ਕੋਈ ਕਜ਼ਨ, ਕੋਈ ਚਾਚਾ, ਕੋਈ ਤਾਇਆ ਮੁੰਡੇ ਨੂੰ ਗਾਈਡ ਕਰ ਦੇਗਾ, ਮੁੰਡੇ ਨੂੰ ਦੱਸ ਦੇਗਾ, ਕੋਈ ਖਾਲਾ, ਕੋਈ ਮਾਮੀ, ਕੋਈ ਚਾਚੀ ਉਹ ਕੁੜੀ ਨੂੰ ਗਾਈਡ ਕਰ ਦੇਗੀ. ਹੁਣ ਉਹ ਓਪਰਚੁਨਿਟੀਜ਼ ਵੀ ਲੋਕਾਂ ਕੋਲ ਨਹੀਂ ਹੈ, ਉਹ ਖਤਮ ਹੋ ਗਈਆਂ, ਉਹਦੇ ਚ ਵੀ ਅਸੀਂ ਬਹੁਤ ਪਿੱਛੇ ਚਲੇ ਗਏ ਹਾਂ. ਤੇ ਮਤਲਬ ਇਹ ਉਹ ਸਭ ਚੀਜ਼ਾਂ ਨੇ ਜੋ ਇਸ ਮਤਲਬ ਸਾਨੂੰ ਇਸ ਚੀਜ਼ ਨੂੰ ਕੰਸੀਡਰ ਕਰਨਾ ਚਾਹੀਦਾ ਹੈ ਕਿ ਸੋਸਾਇਟੀ ਦੇ ਵਿੱਚ ਇਹ ਸਭ ਚੀਜ਼ਾਂ, ਇਹ ਸਭ ਇਸ਼ੂਜ਼ ਐਗਜ਼ਿਸਟ ਕਰਦੇ ਨੇ, ਔਰ ਇਹ ਲਿੰਕ ਨੇ ਚਾਈਲਡ ਮੈਰਿਜ ਦੇ ਨਾਲ. ਇਸੇ ਵਜ੍ਹਾ ਤੋਂ ਸਾਡੀ ਡਿਮਾਂਡ, ਮਤਲਬ ਇਸੇ ਵਜ੍ਹਾ ਤੋਂ ਅਸੀਂ ਵਾਰ ਵਾਰ ਇਹ ਕਹਿੰਦੇ ਹਾਂ ਕਿ ਐਟਲੀਸਟ ਕੁੜੀ ਦੀ ਤੇ ਮੁੰਡੇ ਦੀ ਏਜ ਇੰਨੀ ਹੋਣੀ ਚਾਹੀਦੀ ਹੈ ਕਿ ਉਹ ਇਨਫ ਮੈਚੋਰ ਹੋਣ, ਉਹ ਆਪਣੀ ਬੇਸਿਕ ਤਾਲੀਮ ਮੁਕੰਮਲ ਕਰ ਚੁੱਕੇ ਹੋਣ, ਉਹਨਾਂ ਕੋਲ ਆਪਣਾ ਜੋ ਉਹਨਾਂ ਦਾ ਜੋ ਫਿਜ਼ੀਕਲ ਬਾਡੀ ਸਟਰਕਚਰ ਹੈ ਉਹ ਪ੍ਰੋਪਰ ਕੰਪਲੀਟ ਹੋ ਚੁੱਕਿਆ ਹੋਏ, ਉਹ ਇੱਕ ਨਵੀਂ ਜ਼ਿੰਦਗੀ ਜਦੋਂ ਸ਼ੁਰੂ ਕਰ ਸਕਣ. ਅਗਰ ਇੱਕ ਕੁੜੀ ਮੁੰਡਾ ਆਪ ਹੀ ਇੱਕ ਪ੍ਰੋਪਰ ਫਿਜ਼ੀਕਲ ਸਟੇਜ ਤੇ ਆਪਣੀ ਉਹਨੂੰ ਕੰਪਲੀਟ ਨਹੀਂ ਕਰ ਪਾਉਂਦੇ, ਤੇ ਉਹ ਕੈਂਚ ਕਿਸੇ ਆਪਣੀ ਨਵੀਂ ਆਉਣ ਵਾਲੀ ਜ਼ਿੰਦਗੀ ਨੂੰ ਜਾਂ ਆਪਣੀ ਆਉਣ ਵਾਲੇ ਵਕਤ ਨੂੰ ਉਹ ਕੈਂਚ ਪ੍ਰੋਪਰ ਤਰੀਕੇ ਨਾਲ ਲਗਾ ਸਕਣਗੇ.
ਮੈਂ ਤੁਹਾਨੂੰ ਦੱਸਾਂ ਕਿ ਜਦੋਂ ਮੈਂ ਥੋੜਾ ਜਿਹਾ ਕੰਮ ਇੱਥੇ ਕੀਤਾ ਸੀ ਤੇ ਉਸ ਲਈ ਵੀ ਇਹ ਗੱਲ ਜਿਹੜੀ ਡਿਬੇਟ ਹੈਗੀ ਸੀ 1929 ਦੇ ਐਕਟ ਦੀ, ਉਹ ਡਿਬੇਟ ਜਦੋਂ ਪੜ੍ਹੀ ਤੇ ਉਹ ਬੜੀ ਮਜ਼ੇਦਾਰ ਹੈਗੀ ਹੈ. ਉਹਦੇ ਵਿੱਚ ਇੱਕ ਇਹਨਾਂ ਨੇ ਕਮਿਸ਼ਨ ਬਣਾਇਆ ਸੀ ਜਿਹਨੇ ਪੂਰੇ ਇੰਡੀਆ ਦਾ ਦੌਰਾ ਕੀਤਾ, ਤੇ ਇਧਰੋਂ ਪੰਜਾਬ ਤੋਂ ਨਾ ਸ਼ਾਹਨਵਾਜ਼ ਸਾਹਿਬ ਜਿਹੜੇ ਉਹਦੇ ਵਿੱਚ ਮੌਜੂਦ ਹੈਗੇ. ਉਸ ਕਮਿਸ਼ਨ ਦੀ ਜਦੋਂ ਰਿਪੋਰਟ ਆਈ ਤੇ ਕਾਇਦੇ ਆਜ਼ਮ ਨੇ ਆਪਣੀ ਤਕਰੀਰ ਦੇ ਵਿੱਚ ਸ਼ਾਹਨਵਾਜ਼ ਦਾ ਸ਼ੁਕਰੀਆ ਅਦਾ ਕੀਤਾ ਔਰ ਇਹ ਕਿਹਾ ਕਿ ਮੈਨੂੰ ਤਾਂ ਆਪ ਨਹੀਂ ਪਤਾ ਸੀ, ਮੈਨੂੰ ਲੱਗਦਾ ਸੀ ਸਿਰਫ ਹਿੰਦੂਆਂ ਦਾ ਮਸਲਾ ਹੈ.
ਹਾਂ ਬਿਲਕੁਲ,
ਦੇਖੋ ਉਸਲੇ 29 ਦੇ ਵਿੱਚ ਉਹ ਚੰਗੇ ਭਲੇ ਬਾਹਰੋਂ ਪੜ੍ਹ ਕੇ ਆ ਗਏ ਸਨ, ਸਭ ਕੁਛ ਹੈਗਾ ਸੀ ਔਰ ਵੱਡੇ ਲਾਇਰ ਹੈਗੇ ਸਨ, ਲੇਕਿਨ ਉਹਦੇ ਬਾਵਜੂਦ ਇਹ ਇਸ਼ੂ ਐਸਾ ਹੈਗਾ ਕਿ ਬੜੇ ਬੜੇ ਚੰਗੇ ਭਲੇ ਲੋਕ ਜਿਹੜੇ ਹੈਗੇ ਨੇ ਉਹਨਾਂ ਨੂੰ ਅੰਦਾਜ਼ਾ ਹੀ ਨਹੀਂ ਹੈਗਾ ਸੀ. ਕੁਛ ਲੋਕ ਸਮਝਦੇ ਹਨ ਸਿਰਫ ਹਿੰਦੂਆਂ ਦਾ ਮਸਲਾ ਹੈਗਾ, ਔਰ ਜਦੋਂ ਰਿਪੋਰਟ ਸਾਹਮਣੇ ਆਈ ਔਰ ਉਹਦੇ ਚ ਫਾਈਂਡਿੰਗ ਆਈਆਂ, ਕਿਉਂਕਿ ਰਿਪੋਰਟ ਦੇ ਡਾਟਾ ਆ ਗਿਆ ਨਾ ਪੰਜਾਬ ਵਿੱਚ ਘੱਟ ਹੈਗਾ ਸੀ, ਲੇਕਿਨ ਅਸਲ ਗੱਲ ਇਹ ਹੈ ਕਿ ਉਹਨਾਂ ਨੇ ਕਿਹਾ ਕਿ ਫਿਰ ਵੀ ਮੁਸਲਮਾਨਾਂ,
ਲੇਕਿਨ ਕਾਇਦੇ ਸਾਹਿਬ ਨੇ ਬੜੇ ਸਖਤ ਅਲਫਾਜ਼ ਇਸਤੇਮਾਲ ਕੀਤੇ ਸਨ ਕਿ ਇਹਨੂੰ ਖਤਮ ਕਰਨਾ ਹੈ ਇਸ ਈਵਲ ਨੂੰ, ਤੇ ਅਲਾਮਾ ਇਕਬਾਲ ਦਾ ਬਿਆਨ ਬੜਾ ਸਖਤ ਸੀ ਔਰ ਕਾਇਦੇ ਆਜ਼ਮ ਦਾ ਬੜਾ ਸਖਤ,
ਲੇਕਿਨ ਅਸੀਂ ਉਹਨਾਂ ਦੀ ਗੱਲਾਂ ਤੇ ਨਹੀਂ ਮੰਨਣੀਆਂ,
ਅਸੀਂ ਤੇ ਆਪ ਬੜੇ ਸਿਆਣੇ ਹੈਗੇ.
ਐਂਡੀ ਗੱਲ ਔਰ ਬਸ ਮਤਲਬ ਇਸੇ ਤੋਂ ਅਸੀਂ, ਤੁਸੀਂ ਦੇਖੋ ਕਿ ਸਿੰਧ ਉਹ ਪਹਿਲਾ ਸੂਬਾ ਸੀ ਜਿਹਨੇ ਉਮਰ ਵਧਾਈ, ਉਹਨਾਂ ਨੇ ਸਟੈਪ ਲਿਆ, ਉਹਨਾਂ ਨੇ ਕੁੜੀ ਬੇਸ਼ਕ ਹਲੇ ਉਹਨਾਂ ਨੇ ਬਿੱਲ ਤੇ ਪਾਸ ਕਰਤਾ, ਲੇਕਿਨ ਉਹਦੇ ਬਾਵਜੂਦ ਹਲੇ ਮਤਲਬ ਸਾਨੂੰ ਇਹ ਲੱਗਦਾ ਕਿ ਉਹਦੇ ਵਿੱਚ ਹੋਰ ਬਹੁਤ ਕੰਮ ਹੋਣ ਵਾਲਾ ਜ਼ਰੂਰਤ ਹੈ. ਉਹਦੀ ਇੰਪਲੀਮੈਂਟੇਸ਼ਨ, ਪ੍ਰੋਪਰ ਇੰਪਲੀਮੈਂਟੇਸ਼ਨ ਐਕਚੁਅਲੀ ਹੋਣੀ ਬਹੁਤ ਜ਼ਰੂਰੀ ਹੈ ਤਾਂ ਕਿ ਉਹ ਇੱਕ ਮਾਡਲ ਸੈੱਟ ਹੋਏ ਬਾਕੀ ਸੂਬਿਆਂ ਲਈ.
ਫੈਸਲ ਮੇਰਾ ਖਿਆਲ ਹੈ ਸਾਨੂੰ ਇਹ 3-4 ਲੈਵਲ ਤੇ ਕੰਮ ਕਰਨਾ ਪਏਗਾ, 3-4 ਲੈਵਲ ਤੇ ਕੰਮ ਕਰਨਾ ਪਏਗਾ. ਜਿਵੇਂ ਇੱਕ ਤੇ ਐਕਟ ਚ ਤਬਦੀਲੀ ਹੋ ਜਾਏ, ਫਿਰ ਲੋਕਾਂ ਨੂੰ ਦੱਸਿਆ ਜਾਏ ਕਿ ਐਕਟ ਚ ਤਬਦੀਲੀ ਹੋ ਗਈ ਹੈ, ਫਿਰ ਲੋਕਾਂ ਨੂੰ ਦੱਸਿਆ ਜਾਏ ਕਿ ਸ਼ਾਦੀ ਛੋਟੀ ਉਮਰ ਦੀ ਸ਼ਾਦੀ ਦੇ ਕਿੰਨੇ ਨੁਕਸਾਨਾਤ ਨੇ, ਫਿਰ ਮੈਂ ਸਮਝਦੀ ਹਾਂ ਲੋਕਾਂ ਦੇ ਮਸਾਇਲ ਵੀ ਵੇਖੇ ਜਾਣ. ਵੇਖੋ ਹੁਣ ਮੇਰੀ ਗੱਲ ਸੁਣੋ, ਇੱਕ ਗਰੀਬ ਖਾਨਦਾਨ ਹੈ ਤੇ ਉਹ ਬੱਚੀਆਂ ਉਹਨਾਂ ਦੇ ਸਕੂਲ ਨਹੀਂ ਜਾਂਦੀਆਂ, ਤੇ ਉਹ ਫਿਰ ਕੀ ਕਿੰਨੀ ਕੁ ਦੇਰ ਘਰ ਬਿਠਾਉਣਗੇ? ਤੇ ਮਤਲਬ ਮੈਨੂੰ ਲੱਗਦਾ ਵੀ ਕਿ ਅਸੀਂ ਸਾਨੂੰ ਸਾਰੇ ਜਿਹੜੇ ਇਹਦੇ
ਪਹਿਲੇ,
ਇਸ ਵਾਸਤੇ ਮੈਨੂੰ ਲੱਗਦਾ ਕਿ ਜਦੋਂ ਬੱਚੀਆਂ ਸਾਰੀਆਂ ਬੱਚੇ ਤੇ ਬੱਚੀਆਂ ਸਕੂਲ ਜਾਣਗੇ ਲਾਜ਼ਮੀ, ਜਿਹੜਾ ਸਾਡਾ 5A ਆਇਆ ਸੀ ਉਹਦੇ ਤਹਿਤ ਜਾਂ ਜਿਸ ਤਰ੍ਹਾਂ ਵੀ, ਤੇ ਜਦੋਂ ਬੱਚੇ ਸਕੂਲ ਜਾਣਗੀਆਂ, ਬੱਚੇ ਵੀ ਤੇ ਪੜ੍ਹ ਰਹੇ ਹੋਣਗੇ, ਤੇ ਫਿਰ ਮਾਂ ਪਿਓ ਦਾ ਧਿਆਨ ਵੀ ਘੱਟ ਜਾਏਗਾ. ਹੁਣ ਇੱਕ ਬੱਚੀ ਸਕੂਲ ਨਹੀਂ ਜਾਂਦੀ, 7-8 ਸਾਲਾਂ ਦੀ ਹੁੰਦੀ ਹੈ, ਕੰਮ ਕਰਨ ਲੱਗ ਪੈਂਦੀ ਹੈ, 12-13 ਸਾਲਾਂ ਦੀ ਹੰਡੀ ਡਿਊਟੀ ਕਰਨ ਲੱਗ ਪੈਂਦੀ ਹੈ, ਉਹ ਲੱਗਦਾ ਕਿ ਹੁਣ ਸਾਰਾ ਕੁਛ ਕਰ ਲਿਆ, ਤੇ ਮਾਂ ਪਿਓ ਵੀ ਜਾਨ ਛੁਟਾਉਣਾ ਚਾਹੁੰਦੇ ਨੇ, ਗਰੀਬੀ ਵੀ ਹੁੰਦੀ ਹੈ, ਫਿਰ ਇੱਕ ਇੱਕ ਇੱਕ
ਪ੍ਰੈਸ਼ਰ
ਵੀ ਹੁੰਦਾ ਵੀ ਸਮਾਜ ਦਾ ਇੱਕ ਪ੍ਰੈਸ਼ਰ
ਆਲੇ
ਦੁਆਲੇ ਸਾਰੇ
ਜੰਮਦੇ ਨਾਲ ਹੀ ਕਹਿ ਦਿੰਦੇ ਨੇ ਕੁੜੀਆਂ ਨੂੰ.
ਵੈਸੇ ਅਮਰ ਮੈਂ ਇਹ ਗੱਲ ਜ਼ਰੂਰ ਕਰਨਾ ਚਾਹੁੰਦੀ ਹਾਂ ਕਿ ਬਦਕਿਸਮਤੀ ਨਾਲ ਇਹ ਸੀ ਤੇ ਗੱਲਾਂ ਕਰੇ ਨਾ ਗਰੀਬ ਲੋਕਾਂ ਦੀ ਜਾਂ ਅਨਪੜ੍ਹ ਲੋਕਾਂ ਦੀ, ਇਹ ਜਿਹੜਾ ਪ੍ਰਾਈਡ ਪੁਆਇੰਟ ਹੈ ਨਾ ਕਿ ਛੋਟੀ ਉਮਰ ਸਾਡੀ ਧੀ ਦੀ ਸ਼ਾਦੀ ਹੋ ਗਈ ਹੈ, ਸਾਰੇ ਲੋਕਾਂ ਚ ਬੜਾ ਹੁੰਦਾ. ਇਹ ਮਤਲਬ ਮੈਂ ਵੇਖਿਆ ਪੜ੍ਹੀਆਂ ਲਿਖੀਆਂ ਜਿਹੜੀਆਂ ਡਾਕਟਰ ਵੀ ਮਾਵਾਂ ਨੇ ਨਾ ਜਾਂ ਪ੍ਰੋਫੈਸਰ ਵੀ ਮਾਵਾਂ ਨੇ, ਉਹਨਾਂ ਦੀ ਵੀ ਕਿਤੇ ਨਾ ਕਿਤੇ ਇਹ ਬੜੀ ਖਾਹਿਸ਼ ਹੁੰਦੀ ਹੈ ਕਿ ਮੇਰੀ ਨਿੱਕੀ ਜੀ ਦੀ ਮੰਗਣੀ ਹੋ ਜਾਏ, ਮੇਰੀ ਨਿੱਕੀ ਜੀ ਦੀ ਸ਼ਾਦੀ ਹੋ ਜਾਏ. ਤੇ ਮਤਲਬ ਮੈਨੂੰ ਲੱਗਦਾ ਇਹ ਮਾਇੰਡ ਸੈਟ ਤਬਦੀਲ ਕਰਨਾ ਕਿ ਇਹਦੇ ਨਾਲ ਫਖਰ ਕਿਉਂ ਜੋੜ ਲਿਆ ਸਾਂ. ਮਤਲਬ ਇੱਕ ਲੜਕੀ ਜਿਹਦੀ ਛੋਟੀ ਸ਼ਾਦੀ ਹੁੰਦੀ ਹੈ, ਉਹ ਏਡਾ ਫਖਰ ਕਿਉਂ ਮਹਿਸੂਸ ਕਰਦੇ ਨੇ ਉਹਦੇ ਮਾਂ ਪਿਓ? ਮਤਲਬ ਮੈਨੂੰ ਯਾਦ ਹੈ ਅਸੀਂ ਕਾਲਜ ਹੀ ਪੜ੍ਹਦੇ ਹੁੰਦੇ ਸਾਂ ਤੇ ਜਿਹੜੀ ਕੁੜੀ ਦੀ ਸੈਕਿੰਡ ਈਅਰ ਚ ਮੰਗਣੀ ਹੋ ਜਾਂਦੀ ਸੀ ਨਾ ਉਹ ਇੰਜ ਕਾਲਜ ਚ ਮਸ਼ਹੂਰ ਹੋ ਜਾਂਦੀ ਸੀ ਕਿ ਪਤਾ ਨੀ ਇਹਨੂੰ ਕੀ ਹੋ ਗਿਆ ਉਹ ਫਿਰ ਐਲਬਮ ਆਉਂਦੀ ਸੀ ਉਹਦੀ ਤਸਵੀਰਾਂ ਦੀ ਮੰਗਣੀ ਦੀਆਂ ਤੇ ਸਾਰੇ ਕਾਲਜ ਦੀ ਕੋਸ਼ਿਸ਼ ਹੁੰਦੀ ਸੀ ਜਾ ਕੇ ਵੇਖੀਏ ਉਹਦੀ ਮੰਗਣੀ ਹੋ ਗਈ ਤੇ ਲੱਗਦਾ ਸੀ ਕਿ ਇਹ ਹੋ ਰਹੇ ਸਾਡੇ ਸਾਰਿਆਂ ਚੋਂ ਕੋਈ ਮਤਲਬ ਬਹੁਤੀ ਸੋਹਣੀ ਹੈ ਤੇ ਬਹੁਤੀ ਮਤਲਬ ਪ੍ਰਿੰਸਿਸ ਹੋ ਗਈ ਤੇ ਮੈਨੂੰ ਲੱਗਦਾ ਇਹ ਮਾਇੰਡ ਸੈਟ ਜਿਹੜਾ ਅਸਾਂ ਸ਼ਾਦੀ ਦੇ ਨਾਲ ਜੋੜਿਆ ਨਾ ਜਿਹੜਾ ਅਸਾਂ ਜ਼ਿੰਦਗੀ ਦੀ ਕਾਮਯਾਬੀ ਨੂੰ ਸ਼ਾਦੀ ਨਾਲ ਜੋੜ ਲਿਆ ਤੇ ਇਹਦੇ ਤੇ ਸਾਨੂੰ ਗੱਲ ਕਰਨ ਦੀ ਜ਼ਰੂਰਤ ਹੈ।
ਇਹ ਬਹੁਤ ਅਹਿਮ ਗੱਲ ਹੈਗੀ ਔਰ ਇਹਦੇ ਤੇ ਅਸੀਂ ਅਸਲ ਇਹ ਗੱਲ ਜਿਹੜੀ ਸ਼ੁਰੂ ਤੇ ਇਹਨਾਂ ਨੇ ਫੈਸਲੇ ਵੀ ਕੀਤੀ ਕਿ ਬਹੁਤ ਸਾਰੀ ਚੀਜ਼ਾਂ ਤੇ ਅਸੀਂ ਗੱਲ ਕਰਨਾ ਨੀ ਚਾਹੁੰਦੇ ਇਹ ਜਿਹੜਾ ਕਰਨਾ ਨਾ ਚਾਹਣਾ ਹੈਗਾ ਨਾ ਇਹ ਬੁਨਿਆਦੀ ਤੌਰ ਤੇ ਮਤਲਬ ਮੈਂ ਜਦੋਂ ਐਜੂਕੇਸ਼ਨ ਪਾਲਿਸੀ ਤੇ ਕੰਮ ਕੀਤਾ ਸਾਰੀ ਐਜੂਕੇਸ਼ਨ ਪਾਲਿਸੀ ਜਿੰਨੀਆਂ ਹੁਣ ਤੱਕ ਆਈਆਂ ਨੇ ਇੱਕ ਚੀਜ਼ ਤੇ ਬਹਿਸ ਕਰ ਰਹੀਆਂ ਨੇ ਕੋਈ ਐਜੂਕੇਸ਼ਨ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ। ਪੰਜਵੀਂ ਤੱਕ ਦੀ ਕਲਾਸ ਉਹ ਤਿੰਨ ਚਾਰ ਕਾਨਫਰੰਸਾਂ 'ਚ ਲੋਕ ਪਿੱਟ ਰਹੇ ਸਨ ਕਿ ਯਾਰ ਪੰਜਵੀਂ ਤੱਕ ਦੇ ਬੱਚਿਆਂ ਨੂੰ ਕੀ ਪਤਾ ਹੁੰਦਾ ਤੂੰ ਪੰਜਵੀਂ ਤੱਕ ਕੋਈ ਐਜੂਕੇਸ਼ਨ ਲੈਣ ਦਿਓ ਉਹਦੇ ਵਿੱਚ ਮਤਲਬ ਕੋਈ ਬੱਚੇ ਕਹਿੰਦਾ ਬਹੁਤ ਮਤਲਬ ਕਿ ਨਹੀਂ ਪੰਜਵੀਂ ਤੱਕ ਦਾ ਬੱਚਾ 13 ਸਾਲ ਦਾ ਹੋ ਜਾਏਗਾ ਜਦੋਂ ਸਕੂਲ ਗਿਆ ਛੇਵੇਂ ਛੇ ਸੱਤ ਸਾਲ ਦੀ ਉਮਰ ਵਿੱਚ ਬੱਚਾ ਜਾਂ ਬੱਚੀ ਉਹਦੀ ਮਤਲਬ ਲੇਕਿਨ ਤੁਸੀਂ ਉਹਨੂੰ ਵੀ ਜਿਹੜਾ ਹੈਗਾ ਯਾਦ ਤੁਹਾਨੂੰ ਆਪਣੇ ਟੀਚਰ ਦੇ ਇਤਬਾਰ ਨਹੀਂ ਫਿਰ ਦੇਖੋ ਨਾ ਦੋ ਹੀ ਗੱਲਾਂ ਹੀ ਨਾ ਤੁਸੀਂ ਉਹਨੂੰ ਸਮਝਦੇ ਤੁਸੀਂ ਉਹਨੂੰ ਸਕੂਲ ਇਨਵਾਇਰਮੈਂਟ ਨਹੀਂ ਦੇ ਸਕਦੇ ਅਗਰ ਸਕੂਲ ਇਨਵਾਇਰਮੈਂਟ ਤੁਸੀਂ ਨਹੀਂ ਦੇ ਸਕਦੇ ਤੇ ਉਹਨੂੰ ਠੀਕ ਕਰਨ ਦੀ ਲੋੜ ਹੈ ਨਾ ਬਜਾਏ ਇਹਦੇ ਕਿ ਉਹਨਾਂ ਨੂੰ ਸੈਪਰੇਟ ਕਰਨ ਦੀ ਲੋੜ ਹੈਗੀ ਹੈ।
ਔਰ ਅਮਿਤ ਸਾਹਿਬ ਇੱਕ ਹੋਰ ਤੁਹਾਨੂੰ ਮੈਂ ਦੱਸਾਂ ਕਿ ਲੋਕ ਇਹ ਮਤਲਬ ਮੁਆਸ਼ਰੇ ਦੇ ਵਿੱਚ ਇਹ ਬੜੀ ਸੋਚ ਪ੍ਰਵੇਲ ਕਰਦੀ ਹੈ ਕਿ ਇਹ ਮਸਲਾ ਸਿਰਫ ਕਮ ਪੜ੍ਹੇ ਲਿਖੇ ਲੋਕਾਂ ਦਾ ਹੈ ਗਰੀਬ ਲੋਕਾਂ ਦਾ ਹੈ ਜਦੋਂ ਕਿ ਐਸਾ ਨਹੀਂ ਹੈ ਬਹੁਤ ਸਾਰੀ ਪੜ੍ਹੀ ਲਿਖੀ ਅਲੀਡ ਕਲਾਸ ਫੈਮਿਲੀ ਦੇ ਵਿੱਚ ਵੀ ਇਹ ਮਸਲਾ ਇੰਜ ਹੀ ਐਗਜ਼ਿਸਟ ਕਰਦਾ ਔਰ ਉਹਦੇ ਕੁਛ ਹੋਰ ਫੈਕਟਰਸ ਨੇ ਮਤਲਬ ਅਸੀਂ ਗਰੀਬ ਗੁਰਬਤ ਨਾਲ ਉਹਨੂੰ ਹਮੇਸ਼ਾ ਜੋੜੀਦਾ ਹੈ ਕਿ ਉਹ ਇੱਕ ਸਮਝਦੇ ਨੇ ਕਿ ਕੁੜੀ ਵੱਡੀ ਹੋ ਰਹੀ ਹੈ ਉਹਦੇ ਸ਼ਾਦੀ ਦਾ ਭਾਰ ਹੈ ਅਗਰ ਉਹ ਸ਼ਾਦੀ ਤੋਂ ਪਹਿਲੇ ਘਰ ਰਹੇਗੀ ਤੇ ਉਹ ਇੱਕ ਬੋਝ ਹੈ ਮਤਲਬ ਇਹ ਬੋਝ ਵਾਲੀ ਗੱਲ ਤੇ ਮਤਲਬ ਮੈਂ ਤੈਨੂੰ ਬੜੇ ਖੁੱਲੇ ਅਲਫਾਜ਼ ਨਾਲ ਕਹਾਂਗਾ ਇਹ ਤੇ ਜਹਾਲਤ ਹੈ ਮਤਲਬ ਸਾਨੂੰ ਨਾ ਕਿਤੇ ਸਾਡੇ ਦੀਨ ਦੇ ਵਿੱਚ ਵੀ ਕਿਤੇ ਕੁੜੀ ਦੇ ਬਾਰੇ ਚ ਬੋਝ ਦੀ ਗੱਲ ਨਹੀਂ ਕੀਤੀ ਜਾਂਦੀ ਨਾ ਦੱਸੀ ਜਾਂਦੀ ਹੈ ਫਿਰ ਲੋਕ ਉਹਨੂੰ ਕਿਉਂ ਸਮਝ ਰਹੇ ਨੇ
ਤੇ ਹੁਣ ਜਿਹੜਾ ਹੈਗਾ ਨਾ ਕੰਮ ਹੋ ਗਿਆ ਸਾਡੀ ਬ੍ਰੇਕ ਦਾ ਆ ਗਿਆ ਤੁਹਾਨੂੰ ਪਤਾ ਬ੍ਰੇਕਾਂ ਤੋਂ ਬਗੈਰ ਜਿਹੜਾ ਹੈਗਾ ਕਾਰੋਬਾਰ ਨਹੀਂ ਚੱਲ ਸਕਦਾ
ਬਿਲਕੁਲ ਬਿਲਕੁਲ
ਜੁੜੇ ਰਹਿਣਾ ਜੀ ਅਸੀਂ ਆ ਰਹੇ ਲੋ ਜੀ ਅਸੀਂ ਲੋਕਲਰ ਪ੍ਰੋਗਰਾਮ ਦੇ ਨਾਲ ਦੁਬਾਰਾ ਤੋਂ ਹਾਜ਼ਰ ਹੈਗੇ ਹਾਂ ਅਤੇ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਅਸੀਂ ਗੱਲ ਕਰ ਰਹੇ ਹਾਂ ਨਿੱਕੀ ਉਮਰੇ ਜਿਹੜਾ ਵਿਆਹ ਹੈਗੇ ਨੇ ਅਤੇ ਨਿੱਕੀ ਉਮਰੇ ਵਿਆਹ ਅਤੇ ਜ਼ਿੰਦਗੀ ਬਾਲਣਾ ਦੀ ਕਿਉਂ ਕਰਨਾ ਹੈ ਤਬਾਹ ਅਤੇ ਇਸ ਹਵਾਲੇ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ ਸਾਡੇ ਨਾਲ ਮੌਜੂਦ ਹੈਗੇ ਨੇ ਸਟੂਡੀਓ ਦੇ ਵਿੱਚ ਸਬੀਆ ਸ਼ਾਹੀਨ ਔਰ ਨਾਲ ਫੈਸਲ ਬਸ਼ੀਰ ਸਾਹਿਬ ਅਤੇ ਇਸ ਲਈ ਸਾਡੇ ਨਾਲ ਲਾਈਨ 'ਤੇ ਹੈਗੇ ਨੇ ਸਾਦੀਆ ਸੁਹੇਲ ਜਨਾਬੇ ਵਾਲੀ ਮੌਜੂਦ ਹੋ ਸਾਦੀਆ ਜੀ
ਜੀ ਬਿਲਕੁਲ ਪੂਰੀ ਪੂਰੀ ਮੌਜੂਦ ਆ
ਪੂਰੀ ਪੂਰੀ ਮੌਜੂਦ ਹੋ ਜਨਾਬੇ ਵਾਲੀ ਤੇ ਅਸੀਂ ਗੱਲ ਕਰ ਰਹੇ ਹਾਂ ਜਨਾਬ ਆਪਣਾ ਜਿਹੜੀ ਹੈ ਛੋਟੀ ਉਮਰ ਦੇ ਵਿੱਚ ਸ਼ਾਦੀ ਹੋਈ ਹੈ ਇਹਦੇ ਹਵਾਲੇ ਨਾਲ ਤੇ ਜ਼ਾਹਿਰ ਹੈ ਪਾਲਿਸੀ ਸਾਜ਼ਾਂ ਦੇ ਕੋਲੋਂ ਹੀ ਅਸੀਂ ਗੱਲ ਕਰਨੀ ਹੈ ਉਹਨਾਂ ਨੂੰ ਕਹਿਣਾ ਕਿ ਕੁਛ ਕਰਨ ਤੇ ਇਹਦੀ ਉਮਰ ਦੇ ਵੀ ਬੜੇ ਮਸਾਇਲ ਹੈਗੇ ਨੇ ਕਿ ਸਾਡੇ ਲਾਅ ਦੇ ਅੰਦਰ ਵੀ ਬੜੇ ਮਸਾਇਲ ਨੇ ਤੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਮਤਲਬ ਬਤੌਰ ਜ਼ਾਹਿਰ ਤੁਸੀਂ ਖਾਤੂਨ ਵੀ ਹੈਗੇ ਹੋ ਉਸ ਹਵਾਲੇ ਨਾਲ ਵੀ ਤੁਸੀਂ ਦੇਖਦੇ ਹੋ ਔਰ
ਵੀ ਸ਼ਾਦੀ ਦੀ ਸ਼ਿਕਾਇਤ ਮੈਂ ਖੁਦ ਵੀ ਹਾਂ
ਅੱਛਾ ਕਿਸ ਉਮਰ ਚ ਹੋਈ ਸੀ ਮੇਰੀ ਅੰਮੀ ਦੀ ਵੀ ਹੋਈ ਸੀ ਵੈਸੇ ਮੇਰੀ ਅੰਮੀ 8ਵੀਂ ਚ ਪੜ੍ਹਦੇ ਸਨ ਜਦੋਂ ਵਿਆਹ ਹੋ ਗਿਆ ਸੀ ਤੇ ਉਹਨਾਂ ਨੇ ਸਾਨੂੰ ਬੜੀ ਗੱਲ ਉਹ ਕਹਿੰਦੇ ਮੈਨੂੰ ਪਤਾ ਹੀ ਨੀ ਚੱਲਿਆ
ਕਿ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹਨਾਂ ਦੇ ਬੱਚੇ ਅਸੀਂ ਚਾਰ ਪੰਜ ਹੋ ਗਏ ਉਹਨਾਂ ਨੇ ਕਿਹਾ ਮੈਨੂੰ ਤੇ ਉਸ ਵੇਲੇ ਤੋਂ ਬਾਅਦ ਜਾ ਕੇ ਜ਼ਿੰਦਗੀ ਦਾ ਪਤਾ ਚੱਲਿਆ
ਮੈਂ ਖੈਰ ਫਿਰ ਵੀ 18-19 ਸਾਲ ਦੀ ਸਾਂ
ਚਲੋ ਠੀਕ ਹੈ
ਲੇਕਿਨ ਇਹ ਕਿ ਇਹ ਵੀ ਮੈਂ ਸਮਝ ਰਹੀ ਹਾਂ ਬੜੀ ਜਲਦੀ ਹੈ
ਠੀਕ ਹੈ
ਕਿਉਂਕਿ ਬੱਚਿਆਂ ਨੂੰ ਸਮਝਣ ਪੂਰੀ ਜ਼ਿੰਦਗੀ ਗੁਜ਼ਾਰਨਾ ਤਾਲੀਮੀ ਕੈਰੀਅਰ ਚੱਲ ਰਿਹਾ ਹੁੰਦਾ ਅਸੀਂ ਤੁਹਾਡਾ ਉਹ ਸਿਲਸਿਲਾ ਉਸ ਤਰ੍ਹਾਂ ਮਤਲਬ ਸਮੂਥ ਨਹੀਂ ਚੱਲ ਸਕਦਾ ਬੱਚਿਆਂ ਦਾ ਬਚਪਨ ਜਿਹੜਾ ਹੈ ਨਾ ਉਹ ਨਹੀਂ ਖੋਣਾ ਚਾਹੀਦਾ ਮੈਂ ਪਿਛਲੇ 5 ਸਾਲ ਵੀ ਕਿਉਂਕਿ ਰਹੀ ਅਪੋਜੀਸ਼ਨ ਦਾ
ਹਿੱਸਾ
ਤੇ ਅਸੀਂ ਇਸ ਬਿੱਲ ਅਸੈਂਬਲੀ ਵਿੱਚ ਪੇਸ਼ ਕੀਤਾ ਸੀ ਤੇ ਕਮ ਸੇ ਕਮ ਜਿਹੜੀ ਉਮਰ ਹੈ ਉਹ 18 ਸਾਲ ਹੋਣੀ ਚਾਹੀਦੀ
ਹੈ ਬਿਲਕੁਲ ਠੀਕ
ਜਦੋਂ ਕਿ ਪੰਜਾਬ ਅਸੈਂਬਲੀ ਵਿੱਚ 16 ਸਾਲ ਕਾਨੂੰਨ ਦੇ ਹਿਸਾਬ ਨਾਲ 16 ਸਾਲ ਹੈ
ਉਹ ਸਿੰਧਾਂ ਨੇ ਕਰ ਲਈ ਹੋਈ ਹੈ 18 ਸਾਲ ਮੇਰੇ ਖਿਆਲ
ਹਾਂਜੀ 18 ਸਾਲ ਦਾ ਮੈਂ ਤੁਹਾਨੂੰ ਦੱਸਦੀ ਹਾਂ ਕੀ ਹੋਇਆ ਪਹਿਲੇ ਅਸੀਂ ਜਿਹੜਾ ਸਾਰੀ ਖਵਾਤੀਨ ਜਿਹੜੀ ਅਸੈਂਬਲੀ ਵਿੱਚ ਮੌਜੂਦ ਸਾਂ ਅਸੀਂ ਸਾਰੇ ਪਾਰਟੀਆਂ ਤੋਂ ਅਬਵ ਹੋ ਕੇ ਅਸੀਂ ਸਾਰੇ
ਸਾਡੇ ਵਰਗੇ ਬੰਦੇ ਵੀ ਹੋਣਗੇ ਤੁਹਾਡੇ ਨਾਲ
ਆਪਣਾ ਜ਼ਿਆਦਾਤਰ ਮੁਖਾਲਿਫ ਸਨ
ਅੱਛਾ
ਜਿਹੜੇ ਸਾਡੇ ਨਾਲ ਸਨ
ਠੀਕ ਹੈ ਠੀਕ ਹੈ
ਕਿ ਫਿਰ ਆਪਣਾ ਗੱਲ ਹੋਈ ਕਿ ਇਸਲਾਮੀ ਕੌਂਸਲ ਨੇ ਇਹਨੂੰ ਰਿਜੈਕਟ ਕਰ ਦਿੱਤਾ ਅਸੀਂ ਬਹਿਲ ਬੜੀ ਕੋਸ਼ਿਸ਼ ਜਾਰੀ ਰੱਖੀ ਹੌਸਲਾ ਨਹੀਂ ਆ ਰਿਹਾ ਤੇ ਫਿਰ ਇਸ ਵਾਰੀ ਅਸੀਂ ਬੜਾ ਕਿਉਂਕਿ ਸਾਡੀ ਗਵਰਨਮੈਂਟ ਸੀ ਸਾਨੂੰ ਉਤੋਂ ਬੜੀ ਅੱਛੀ ਹੋਈ ਕਿ ਹਾਈ ਕੋਰਟ ਨੇ ਵੀ ਹੱਕ ਵਿੱਚ ਫੈਸਲਾ ਕਰ ਦਿੱਤਾ ਤੇ ਇਨਸ਼ਾਅੱਲਾ ਔਰ ਦੂਜਾ ਅਸੀਂ ਸ਼ਰਤ ਹੀ ਰੱਖ ਦਿੱਤੀ ਨਾ ਕਿ ਨਿਕਾਹ ਲਈ ਸ਼ਨਾਖਤੀ ਕਾਰਡ ਲਾਜ਼ਮੀ ਕਰਕੇ
ਠੀਕ ਹੈ
ਬੱਚਾ ਖੁਦ ਖੁਦ ਹੀ ਹੱਲ ਹੋ
ਜਾਏ ਠੀਕ ਹੈ ਠੀਕ ਹੈ ਠੀਕ ਹੈ
18 ਸਾਲ ਤੋਂ ਕੰਮ ਤੁਸੀਂ ਦੇਖੋ ਨਾ ਮੈਂ ਇੱਕ ਮਿਸਾਲ ਦੇਣੀ ਹੁੰਦੀ ਆ 16 ਸਾਲ ਦੀ ਬੱਚੀ ਜੋ ਤੁਸੀਂ ਜਿਹੜਾ ਨਾ ਘਰ ਦਾ ਕੀਮਤੀ ਸਮਾਨ ਨਹੀਂ ਫੜਾਉਂਦੇ ਕਰੋਕਰੀ ਨਹੀਂ ਫੜਾਉਂਦੇ
ਬਿਲਕੁਲ
ਸੋਨੇ ਦੀ ਕੋਈ ਚੀਜ਼ ਨਹੀਂ ਦਿੰਦੇ
ਹਾਂਜੀ ਬਿਲਕੁਲ ਬਿਲਕੁਲ
ਕਿ ਉਹ ਸੰਭਾਲ ਨਹੀਂ ਸਕਦੀ ਪੂਰੀ ਫੈਮਿਲੀ ਦੀ ਜ਼ਿੰਮੇਵਾਰੀ ਕਿਵੇਂ ਦੇ ਸਕਦੇ
ਬਿਲਕੁਲ
ਬੱਚੀ ਅਗਲੀ ਨਸਲ ਨੂੰ ਪੈਦਾ ਕਰਨਾ ਦੂਜਾ ਪਾਪੂਲੇਸ਼ਨ ਦਾ ਇੱਕ ਬੜਾ ਮਸਲਾ ਜਿਹੜਾ ਹੈ ਉਹ ਇਸ ਦੀ ਵਜ੍ਹਾ ਇਹ ਹੈ ਕਿ ਇੰਨੀ ਛੋਟੀ ਉਮਰ ਤੋਂ ਸ਼ਾਦੀ ਕਰਨ ਦਾ ਤੁਹਾਡੇ ਬੱਚੇ ਪੈਦਾ ਕਰਨ ਦਾ ਪੈਨ ਬੜਾ ਵੱਧ ਜਾਂਦਾ ਹੈ
ਤੁਹਾਡੀ ਤੇ ਹੁਣ 1.5-2 ਸਾਲ ਹੋ ਗਈ ਹੈ ਆਪਣਾ ਗਵਰਨਮੈਂਟ ਤੇ ਤੁਸੀਂ ਬਿੱਲ ਦੇ ਉੱਤੇ ਕੀ ਕਰ ਰਹੇ ਹੋ ਫਿਰ
ਨਹੀਂ ਬਿੱਲ ਤੇ ਇਨਸ਼ਾਅੱਲਾ ਸਾਡਾ ਆਲਮੋਸਟ ਡਨ ਹੈ ਤੇ ਕਰੋਨਾ ਵੀ ਆ ਗਿਆ ਵਿੱਚ ਤਮਾਮ ਚੀਜ਼ਾਂ ਉਹ ਚਲਾ ਗਿਆ ਹੈ
ਇਹ ਹੁਣ ਸਾਰਾ ਕੁਛ ਹੀ ਕਰੋਨਾ ਤੇ ਤਾਂ ਨਾ ਪਾਓ ਕੁਛ ਸਾਡੇ ਤੇ ਵੀ ਰਹਿੰਦੇ ਹੋ
ਕਾਨੂੰਨ ਹੈ ਆਪਣੀ ਫਾਈਨਲ ਸ਼ਕਲ ਤੇ ਹੈ ਇਨਸ਼ਾਅੱਲਾ ਤਾਲਾ
ਤੇ ਕੇਪੀ ਦੇ ਵਿੱਚ ਵੀ ਕਰ ਰਹੇ ਹੋ ਤੁਸੀਂ ਲੋਕ ਕਿਉਂਕਿ ਪੀਟੀਆਈ ਤੇ ਜ਼ਾਹਿਰ ਕੇਪੀ ਦੇ ਵਿੱਚ ਕਰ ਸਕਦੇ ਨੇ
ਮੈਂ ਸਮਝਦੀ ਹਾਂ ਪੂਰੇ ਪਾਕਿਸਤਾਨ ਵਿੱਚ ਹੋਣਾ
ਬਿਲਕੁਲ ਠੀਕ ਬਿਲਕੁਲ ਠੀਕ
ਇਹਦੇ ਵਿੱਚ ਸਿੰਧ ਨੂੰ ਸਰਾਵਾਂਗੀ ਤੇ ਉਹ ਬੋਲਡ ਕਾਨੂੰਨ ਸਾਜ਼ੀ ਕਰਨ ਲਈ
ਬਹੁਤ ਅੱਛੀ
ਐਕਟਿਵ ਨੇ ਔਰ ਮੈਂ ਸਾਹਿਬ ਰਾਸ਼ਟਰੀ ਸਾਹਿਬਾਂ ਨੇ ਇਹ ਬਿੱਲ ਲਾਂਚ ਕੀਤਾ ਸੀ ਸਿੰਧ ਵਿੱਚ ਤੇ ਉਹਨਾਂ ਨੇ ਉੱਥੇ ਵੀ ਇਸਲਾਮੀ ਕੌਂਸਲ ਦਾ
ਬਿਲਕੁਲ ਠੀਕ ਹੈ
ਮਾਮਲਾ ਜ਼ਰਾ ਪਿਆਰ ਮੁਹੱਬਤ ਨਾਲ ਚਲੇ ਬਿਕਰੀ ਹੁੰਦੀ ਹੈ ਤਾਂ ਕਿ ਫਿਰ ਸਿੱਖਾਂ ਦੇ ਸਾਥ ਬਾਤ ਵਿੱਚ ਨਾ ਖੜਾ ਹੋਏ ਕਿਉਂਕਿ ਬੱਚੀ ਦੇ ਹੈਲਥ ਦੇ ਪੁਆਇੰਟ ਆਫ ਵਿਊ ਨਾਲ ਸੀ ਨਾ ਸਾਡੇ ਮੁਲਕ ਉਹ ਦੁਨੀਆਂ ਤੇ ਉਸ ਮੁਲਕਾਂ ਵਿੱਚ ਜਿੱਥੇ ਡਿਊਰਿੰਗ ਪੈਦਾਇਸ਼ ਬੱਚੇ ਦੀ ਮਾਂ ਤੇ ਬੱਚਿਆਂ ਦੀ ਡੈਥ ਦੀ ਸ਼ਰ੍ਹਾ ਬਹੁਤ ਜ਼ਿਆਦਾ ਹੈ ਇਹਦੀ ਬੜੀ ਵਜ੍ਹਾ ਇਹ ਕਿ ਛੋਟੀ ਉਮਰਾਂ ਦੀ ਸ਼ਾਦੀਆਂ ਵਿੱਚ ਬੱਚਾ ਬੱਚੀ ਜਿਸਮਾਨੀ ਤੌਰ ਤੇ ਵੀ ਤਿਆਰ ਨਹੀਂ ਹੁੰਦੇ
ਬਿਲਕੁਲ ਬਿਲਕੁਲ
ਇਹ ਸਾਰੀ ਅੰਸਰ ਸਾਨੂੰ ਨਾ ਮੱਦੇਨਜ਼ਰ ਰੱਖਣੇ ਚਾਹੀਦੇ
ਇਹ ਤੁਹਾਨੂੰ ਅਕਰੋਸ ਦਾ ਪਾਰਟੀ ਕਰੋਗੇ ਤੇ ਹੋਏਗਾ ਮੈਨੂੰ ਤੇ ਲੱਗਦਾ
ਬਿਲਕੁਲ ਅਕਰੋਸ ਦਾ ਪਾਰਟੀ ਹੈ
ਬਿਲਕੁਲ ਸਹੀ
ਹੈ ਜਿਹੜਾ ਹੈ ਨਾ ਇਹਦੇ ਵਿੱਚ ਆਪੋਜੀਸ਼ਨ ਅਸੀਂ ਸਾਰੇ ਜਿਹੜੇ ਨੇ ਨਾ ਇੱਕੋ ਪੇਸ਼
ਤੇ ਸਾਡੇ ਵਰਗੇ ਮਰਦ ਵੀ ਨਾਲ ਸ਼ਾਮਿਲ ਕਰਨੇ ਨੇ
ਮੈਂ ਤੁਹਾਨੂੰ ਦੱਸਾਂ ਤਕਨੀਕ ਪੈਦਾ ਕਰਦੇ ਨੇ ਨਾ ਮਰਦ ਔਰ ਔਰਤਾਂ ਵਿੱਚ ਨਹੀਂ ਨਾ
ਬਿਲਕੁਲ ਸਹੀ ਹੈ
ਨਾਲ ਚੱਲਾਂਗੇ ਤੇ
ਮਸਲੇ ਹੱਲ ਹੋਣਗੇ ਬਿਲਕੁਲ
ਗਰੁੱਪ
ਨਹੀਂ ਹੈਗਾ ਬਿਲਕੁਲ ਸਹੀ ਹੈ
ਸਾਥ ਆ ਅਸੀਂ ਜਿਹਦੀ ਮਜ਼ਬੂਤੀ ਆ
ਤੇ ਜਦੋਂ ਕਰੋਨਾ ਖਤਮ ਹੋਣਾ ਤੁਸੀਂ ਮੇਰੇ ਸਟੂਡੀਓ ਜਾਣਾ ਫਿਰ ਬਹੁਤ ਬਹੁਤ ਮਿਹਰਬਾਨੀ ਜਨਾਬ ਬਹੁਤ ਮਿਹਰਬਾਨੀ ਤੇ ਸਭੀਆ ਤੁਹਾਡੇ ਨਾਲ ਕੋਈ ਗੱਲ ਕਰੇਗੀ
ਸਾਦੀਆ ਬਹੁਤ ਸ਼ੁਕਰੀਆ ਤੁਸੀਂ ਆਏ ਹੋ ਔਰ ਸਾਨੂੰ ਪਤਾ ਕਿ ਸਾਦੀਆ ਜਿਹੜੇ ਨੇ ਉਹ ਬਹੁਤ ਐਕਟਿਵਲੀ ਪੰਜਾਬ ਅਸੈਂਬਲੀ ਦੇ ਵਿਚ ਬਿਜ਼ਨਸ ਵਿਚ ਸ਼ਾਮਿਲ ਹੁੰਦੇ ਨੇ ਤੇ ਸਾਦੀਆ ਤੁਸੀਂ ਕਿਹਾ ਇਤਫਾਕ ਹੋ ਗਿਆ ਤੇ ਹੁਣ ਇਹਦਾ ਮਤਲਬ ਹੈ ਅੱਲਾ ਕਰਿਆ ਕਰੋਨਾ ਖਤਮ ਹੁੰਦਾ ਤੇ ਫਿਰ ਤੁਸੀਂ ਕਰੋਨਾ ਤੋਂ ਫੌਰਨ ਬਾਅਦ ਤੁਸੀਂ ਇਹ ਵਾਅਦਾ ਕਰਦੇ ਹੋ ਸਾਡੇ ਨਾਲ ਕਿ ਤੁਸੀਂ ਇਹਨੂੰ ਮਨਜ਼ੂਰ ਕਰਾਓਗੇ
زندہباد
زندہباد سادیا اسی بالکل چاہواں گے تسی جویں کہا کہ ترنل باقی پارٹی دے عورتاں بھی شامل نے مرد بھی شامل نے تے انہاں مخالفتاں نوں ہن تساں نپٹانا میں تے اس بل نوں پاس کرانا میں
انشاءاللہ
اے بہت ضروری جے تے اے تسی ہن ذرا آن لائن بھی ساڈا وعدہ کر لیا تے ہن اسی جڑی ہے نا تانوں ریکارڈ بھی کر لیا
لو جی بہت بہت مہربانی بہت مہربانی
ریکارڈ آ جائے سبیا تسی تے جدوں چاہو مینوں پھڑ سکدے ہو میں تہاڈی دی اس توں دور تھوڑی ہاں
سانو پتہ
میں بھی اوکے جی اوکے بہت مہربانی بہت مہربانی بہت مہربانی تھینک یو لو جی ہاں جی تے تسی سن رہے سو گلاں سادیا سہیل دیاں پی ٹی آئی دے ممبر ہے گنے اور جیڑی گل انہوں نے کیتی بنیادی طور تے وہ بہت اہم ہے کہ کچھ ایسے ایشوز نے کہ جنہاں تے تانوں اکراس دا پارٹی جانا پیندا ہے اے جدوں کرونا بھی آیا تسی دیکھو کہ اے گل پہلے دن تو ہون لگ گئی سی کہ تانوں جیڑا ہے اکراس دا پارٹی جا کے ہی کام کر وہ نہیں ہو سکیا لیکن اے ضروری نے گئے گلاں کہ انہاں دے اتے تسی ایک پولیٹیکل پارٹیز نوں کہو جب سب ساری خواتین ہی ہیں وہ زیادہ سمجھدیاں نے اس مسئلے نوں کہ کم سنی دی شادی دے ہن دیکھو وہ کہہ رہے نے میں میری اپنی ہوئی ہے ہن جڑا بندے دی اپنی ہوئی ہے جڑی اودی ہڈ بیتی ہے ایکچولی اس تو وڈی گل کوئی نہیں ہے تے وہ انہاں سارے مسئلے تے کیونکہ اسی گل کرنا نہیں چاہندے
بالکل میں سمجھ رہی ہوں کہ عامر اسی بالکل تفریق نہیں کرتے عورتوں مردوں کی لیکن جدو کدی یہ بل آیا جی نا ارلی چائلڈ میرج کا بل ہوئے یا ڈومیسٹک وائلنس کا بل ہوں تو بہرحال پنجاب اسمبلی ہوئے یا نیشنل اسمبلی ہوئے باقی اسمبلیاں ہون عورتیں ساری ایک پیج تے آ جاندیاں جی ایون نے بہت سارے ایسے بل جے جے یو آئی ایف دی عورتیں بھی آ کے نال بیٹھ جاندیاں تے مل لادا کتلے نہ کتلے ہڈ بیتی بھی ہوندی ہے نا تے او پھر
پارلیمنٹ دا ہی ہے نا کہ اگر اودے چ فرض کرو جڑے کنزرویٹو ہے نے انہاں دا بھی تے کوئی نقطہ نظر ہے نا اور انہاں نے بھی جا کے ووٹ لینے نے انہاں عورتوں تو بھی ووٹ لینے نے انہاں نے تے اگر کنزرویٹو اسمبلی دا فائدہ ہے کہ تسی کنزرویٹو نال بھی گل کر کے ایک پیج دے اوتے چیزاں نوں لے آ سکدے ہو وہ کہن گے چار چیزاں مان لو اسی دو نہیں مانتے اس طرح ہی ہوئے گا نا اور وہ گل ہو بھی جاندی ہے میرا خیال ہے کیونکہ اسمبلیاں اتنے چل نہیں سکیاں اس واسطے بہت ساری لیجسلیشن نہیں ہو سکی
اور میں تانوں دساں عامر صاحب ایدے وچ جو سب تو امپورٹنٹ چیز ہوندی ہے پولیٹیکل ول ہوندی ہے تسی یہ دیکھو کہ چاہے پارٹی کوئی بھی ہے مطلب اسی کسے پارٹی نوں او نہیں کہندے پارٹی کوئی بھی ہے
ساڈے تے ساریاں چنگیاں
نے سارے چنگے نے جدوں تک اس
پارٹی جڑا الیکٹ ہو کے آندا ساڈے واسطے چنگا ہے
بالکل جدوں تک اس پوری پارٹی دے اندر او پولیٹیکل ول نہیں آندی او چیز او لیجسلیشن انیشیٹو نہیں ہو سکدی اسی ہسٹری چ بہت سارے ایسے کیسز دیکھے نے بہت سارے ایسے بل دیکھے نے جو ود ان ڈیز اپروو ہوندے نے ود ان ڈے اودے اوتے لیجسلیشنز ہو رہی ہوندیاں نے اودے چ بیسک چیز کی ہوندی ہے پارٹی دی پولیٹیکل ول ہوندی ہے اور جو گل تسی کہہ رہے نا اکراس دا پارٹی پوری پارٹی دے وچ او چیز پرویل کر رہی ہوندی ہے اور مین لگدا ہے کہ اس پولیٹیکل ول دے وچ جو موسٹ مطلب سب تو ضروری جو چیز ہوندی ہے او پارٹی لیڈرشپ جو ہے نا او دی ول ہونی بہت ضروری ہے اور اگر او ہوئے گی مطلب ہن جیسے دیکھتے ہیں کہ پی ٹی آئی
بعض دفعہ سیاسی طور تے پھنس جاندے نے تے پھر بہت سارے کام کر چھڑدے
ہاں بالکل او اے او گلاں نے
اونوں پولیٹیکل ول نہیں کہیندا
بالکل بالکل این جی گل ہے اور لیکن اسی بڑے پور امید ہیں کہ جن جسی دیکھے ہے کہ پنجاب نے پہلے بھی کوشش کی تھی بل نو مینڈ کرن دی 2015 دے وچ اور اسی مطلب انہوں دی اس کوشش تے مطلب اسی لوگ بہت اس ٹائم خوش سی کہ چلو ایک چیز جو بڑے ٹائم تو نہیں ہو رہی وہ کچھ تو ہل چال ہوئی نا لیکن مطلب تھوڑا ٹائم گزرن تے بعد سانو پتہ لگا کہ نہیں یہ تھوڑی جی گنجائش ہو رہا ہے کہ انہوں تھوڑا جہا ہور تھوڑا ریوائز ہونا چاہیے جو ایج ہے کم تو کم ایج ضرور 18 سال تک ہونی چاہیے سو اسی بڑے پور امید ہیں کہ آنے والے دنوں دے وچ دے بل دے وچ یقیناً بل ضرور اپروو ہوئے گا انشاءاللہ ضرور اپروو ہوئے گا رہ جنج سادیا گل کر رہے سی ایہو جے بہت سارے ہور بھی پارلیمنٹ دی خواتین نے پارلیمنٹرینز نے جو بڑے بڑے پازیٹو نے جو آنے والے دنوں دے وچ بڑا بہت کچھ کرنا چاہ رہے نے اور اسی تسی دیکھو گے اسی بھی دیکھا گے کہ انشاءاللہ بل جلدی پاس ہو جائے گا پنجاب
بالکل
میں ایک چھوٹی جی چیز بس شیئر کرنا چاہنی ہوں اسی ایک پٹیشن بھی کر رہے ہیں سائن کرا رہے ہیں آن لائن اور وہ آئیڈیا بھی یہی ہے ਕਿ ਤੁਸੀਂ ਜਾ ਕੇ ਅਗਰ ਵੇਖੋ ਬਰਗਰ ਦੇ ਫੇਸਬੁੱਕ ਪੇਜ ਤੇ ਤੁਹਾਨੂੰ ਲਿੰਕ ਮਿਲ ਜਾਏਗਾ ਤੇ ਪਲੀਜ਼ ਮੇਰੀ ਰਿਕੁਐਸਟ ਹੈ ਕਿ ਸਾਡੇ ਜਿੰਨੇ ਵੀ ਸੁਣਨ ਵਾਲੇ ਨੇ ਉਹ ਸਾਈਨ ਜ਼ਰੂਰ ਕਰਨ ਕਿਉਂਕਿ ਵੇਖੋ ਜਦੋਂ ਅਸੀਂ ਆਉਂਦੇ ਹਾਂ ਨਾ ਕਿ ਇਹ ਸਾਰੇ ਲੋਕਾਂ ਦੀ ਖਾਹਿਸ਼ ਹੈ ਤੇ ਫਿਰ ਉਹਦਾ ਕੋਈ ਸਾਡੇ ਕੋਲ ਐਵੀਡੈਂਸ ਵੀ ਹੋਣਾ ਚਾਹੀਦਾ ਤੇ ਅਗਰ ਪਟੀਸ਼ਨ ਸਾਈਨ ਹੋਵੇਗੀ ਔਰ ਸਾਨੂੰ ਪਤਾ ਲੱਗੇਗਾ ਕਿ ਕਿੰਨੇ ਲੋਕ ਨੇ ਜਿਹੜਾ ਆਪਣਾ ਇੱਕ ਮਿੰਟ ਦੇ ਸਕਦੇ ਨੇ ਇਸ ਗੱਲ ਵਾਸਤੇ
ਜਿਹੜੇ ਸੁਣ ਰਹੇ ਨੇ ਉਹਨਾਂ ਨੂੰ ਤੁਸੀਂ ਜ਼ਰੂਰ ਉਹਦਾ ਲਿੰਕ ਕਿਸ ਤਰ੍ਹਾਂ ਪਹੁੰਚ ਸਕਦੇ ਨੇ ਕਿਉਂਕਿ ਉਹਨਾਂ ਨੂੰ ਦੱਸਣਾ ਪਏਗਾ ਹੁਣ ਨਹੀਂ ਦੱਸੋ ਥੋੜੀ ਦੇਰ ਬਾਅਦ ਦੱਸ ਦੇਣਾ ਤਾਂ ਕਿ ਉਹ ਸੁਣ ਲੈਣ ਇਹਨੂੰ ਤੇ ਅਸੀਂ ਇਹਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਦੋ ਤਿੰਨ ਦਫ਼ਾ ਦੱਸੀਏ ਤਾਂ ਕਿ ਜਿੰਨੀ ਜ਼ਿਆਦਾ ਉਹ ਸਾਈਨ ਹੋਏ ਉਹ ਜ਼ਿਆਦਾ ਬਿਹਤਰ ਹੈਗੀ ਹੈ
ਬਿਲਕੁਲ ਠੀਕ
ਹਾਂ ਤੇ ਇਹ ਦੇਖੋ ਇਹਦੇ ਅਸੀਂ ਵੈਸੇ ਤਾਂ ਕੋਸ਼ਿਸ਼ ਕਰ ਰਹੇ ਹਾਂ ਕਿ ਹੁਣ ਆਪਣਾ ਹੋਰ ਦੋਸਤਾਂ ਨਾਲ ਵੀ ਗੱਲ ਕਰੀਏ ਆਨਲਾਈਨ ਜਿਹੜਾ ਹੈਗਾ ਹਾਂ ਤੇ ਅਗਲੀ ਜਿਹੜੀ ਗੱਲ ਹੈਗੀ ਹੈ ਉਹ ਅਹਿਮ ਤਰੀਨ ਗੱਲ ਇਹਦੇ 'ਚ ਇਹ ਹੈਗੀ ਹੈ ਕਿ ਜਿਹੜੇ ਰਵੱਈਏ ਹੈਗੇ ਨੇ ਸਾਡੇ ਔਰ ਤੁਹਾਡੀ ਜਿਹੜੀ ਆਪਣਾ ਫੈਸਲ ਸਾਹਿਬ ਇਹ ਗੱਲ ਜਿਹੜੀ ਹੈਗੀ ਨਾ ਇਹ ਬਹੁਤ ਅਹਿਮ ਹੈ ਤੁਸੀਂ ਜਿਹੜੀ ਗੱਲ ਕੀਤੀ ਨਾ ਕਿ ਇਸਲਾਮਾਬਾਦ ਔਰ ਖੈਬਰ ਪਖਤੂਨਖਵਾ ਔਰ ਬਲੋਚਿਸਤਾਨ 'ਚ ਬਿੱਲ ਮਨਜ਼ੂਰ ਹੀ ਨਹੀਂ ਹੋਇਆ ਯਾਨੀ
ਉਹਦੇ ਉੱਤੇ ਉੱਥੇ ਹਲੇ ਗੱਲ ਨਹੀਂ ਹੋਈ ਸਭ ਮਤਲਬ ਗੱਲ ਪਹਿਲੇ
ਇਹ ਸਿਰਫ ਬਿੱਲ ਦੋ ਜਗ੍ਹਾ ਤੇ ਗਏ
ਬਿੱਲ ਸਭ ਤੋਂ ਪਹਿਲੇ ਇਹ ਬਿੱਲ ਅਮੈਂਡ ਹੋਇਆ ਸਿੰਧ ਦੇ ਵਿੱਚ ਉਮਰ 18 ਸਾਲ ਕਰਤੀ ਗਈ ਉਸ ਤੋਂ ਬਾਅਦ ਪੰਜਾਬ ਦੇ ਵਿੱਚ 2015 ਦੇ ਵਿੱਚ ਬਿੱਲ ਅਮੈਂਡ ਹੋਇਆ ਜਿਹਦੇ ਵਿੱਚ ਉਹ ਸਜ਼ਾ 50,000 ਤੀਕਰ ਉਹਦਾ ਫਾਈਨ ਹੋਇਆ
ਉਮਰ ਉੱਥੇ ਰੱਖੀ ਲੇਕਿਨ ਸਜ਼ਾ
ਮੁੰਡੇ ਦੀ ਉਮਰ 18 ਸਾਲ ਹੈ ਉਹ ਪੰਜਾਬ ਵਾਲੇ ਬਿੱਲ ਦੇ ਵਿੱਚ ਮੁੰਡੇ ਦੀ ਉਮਰ 18 ਸਾਲ ਹੈ ਤੇ ਕੁੜੀ ਦੀ ਉਮਰ 16 ਸਾਲ ਹੈ
16 ਸਾਲ ਠੀਕ
ਹੁਣ ਉਹਦੇ ਉੱਤੇ ਕਿ ਉਹ ਵੀ ਕੁੜੀ ਦੀ ਉਮਰ ਵੀ 18 ਸਾਲ ਹੋਣੀ ਚਾਹੀਦੀ ਹੈ ਲੇਕਿਨ ਬਾਕੀ ਜੋ ਸੂਬੇ ਨੇ ਉਹਦੇ ਵਿੱਚ ਅਸੀਂ ਹਲੇ ਵੀ ਦੇਖਦੇ ਹਾਂ ਕਿ 1929 ਵਾਲਾ ਉਹ ਬ੍ਰਿਟਿਸ਼ ਲਾਅ ਜੋ ਬਣਿਆ ਆਇਆ ਸੀ ਉਹੀ ਐਗਜ਼ਿਸਟ ਕਰ ਰਿਹਾ ਉਹਨਾਂ ਦੇ ਵਿੱਚ ਉਹਦੇ ਉੱਤੇ ਕੋਈ ਅਮੈਂਡਮੈਂਟ ਨਹੀਂ ਆਈ ਉਹਨਾਂ ਨੇ ਉਸਦੇ ਉੱਤੇ ਹਲੇ ਤੱਕ ਕੋਈ ਮਤਲਬ ਉੱਥੇ ਹਲਚਲ ਹੀ ਨਹੀਂ ਹੋਈ ਤੁਸੀਂ
ਇਸਲਾਮਾਬਾਦ ਤਾਂ ਮੈਨੂੰ ਪਤਾ ਹੈ ਲੇਕਿਨ ਬਲੋਚਿਸਤਾਨ ਔਰ ਖੈਬਰ ਪਖਤੂਨਖਵਾ ਵੀ ਬ੍ਰਿਟਿਸ਼ ਦੇ ਮਾਮੇ ਲੱਗਦੇ ਨੇ ਮੈਨੂੰ
ਸੂਬੇ ਖੁਦ ਮੁਖਤਾਰ ਹੋ ਗਏ ਸੀ ਤੇ ਸਭ ਸੂਬਿਆਂ ਨੇ ਆਪਣਾ ਆਪਣਾ ਕਰਨਾ ਜੋ ਵੀ ਲੈਜਿਸਲੇਸ਼ਨ ਨੇ ਲਾਜ਼ ਨੇ ਸਭ ਨੇ ਆਪਣੇ ਆਪਣੇ ਆਪ
ਕਰਨੇ ਨੇ
ਔਰ ਅਸੀਂ ਦੇਖ ਰਹੇ ਸੀ ਕਿ ਮਤਲਬ ਸਿੰਧ ਦੇ ਵਿਚ ਥੋੜੀ ਮੂਵਮੈਂਟ ਜ਼ਿਆਦਾ ਸੀ ਥੋੜੀ ਇਸ ਤੋਂ ਵਾਪਸ ਹੋਈ ਗੱਲ ਸ਼ਾਇਦ ਪੋਲੀਟੀਕਲ ਵਿਲ ਸੀ ਜਾਂ ਗਵਰਨਮੈਂਟ ਫਸ ਗਈ ਸੀ ਤੇ ਉਥੇ ਉਹ ਹੋ ਗਿਆ ਪੰਜਾਬ ਦੇ ਵਿਚ ਉਹਨਾਂ ਨੇ ਵੀ ਉਹਨੂੰ ਲੋਕਾਂ ਨੇ ਇੱਥੇ ਸਿਵਲ ਸੁਸਾਇਟੀ ਨੇ ਬੜਾ ਰੋਲ ਪਲੇ ਕੀਤਾ ਮਤਲਬ ਬਹੁਤ ਬਹੁਤ ਜ਼ੋਰ ਲਾਇਆ ਪੰਜਾਬ ਦੇ ਵਿਚ
ਫਿਰ ਪੀਪਲਸ ਪਾਰਟੀ ਦੀ ਤੇ ਜਦੋਂ ਦੇ ਮਤਲਬ ਜ਼ਾਹਿਰ ਪਾਰਟੀ ਬਣੀ ਹੈ ਉਹਨਾਂ ਦਾ ਇੱਕ ਸਟੈਂਡ ਹੈਗਾ ਇਹਨਾਂ ਚੀਜ਼ਾਂ ਤੇ ਔਰ ਉਹ ਤੁਸੀਂ ਦੇਖੋ ਕਿ ਹਮੇਸ਼ਾ ਉਹ ਨਜ਼ਰ ਵੀ ਆਉਂਦਾ ਉਹਨਾਂ ਨੇ ਬਹੁਤ ਸਾਰੀ ਲੈਜਿਸਲੇਸ਼ਨਸ ਕੀਤੀਆਂ ਨੇ ਉਹਨਾਂ ਨੇ ਅਗਰ ਤੁਸੀਂ ਸਿਰਫ ਭੁੱਟੋ ਦੌਰ ਦੇ ਵਿੱਚ ਦੇਖ ਲਓ ਨਾ ਤੇ ਆਇਨ ਨਹੀਂ ਆਇਨ ਤੋਂ ਇਲਾਵਾ ਬਹੁਤ ਲੈਜਿਸਲੇਸ਼ਨ ਹੋਈਆਂ ਨੇ ਔਰ ਬਹੁਤ ਅੱਛੀ ਲੈਜਿਸਲੇਸ਼ਨ ਹੋਈਆਂ ਨੇ ਤੇ ਉਹ ਤੇ ਉਹਨਾਂ ਨੇ ਮਤਲਬ ਜਿਹੜਾ ਕੀਤਾ ਉਹਨਾਂ ਦੇ ਬਹੁਤ ਸਾਰੇ ਸ਼ਹਿਰੀ ਰਹਿਮਾਨ ਵਗੈਰਾ ਬੋਲਦੇ ਵੀ ਨੇ ਇਹਦੇ ਉੱਤੇ ਇਹਨਾਂ ਇਸ਼ੂਜ਼ ਤੇ ਹਮੇਸ਼ਾ ਉਹ ਗੱਲ ਵੀ ਕਰਦੇ ਨੇ ਤੇ ਇਸ ਵਾਸਤੇ ਉਹ ਤੇ ਮੇਰਾ ਖਿਆਲ ਹੈ ਉਹਨਾਂ ਨੇ ਜਿਹੜੀ ਅਮੈਂਡਮੈਂਟ ਕੀਤੀ ਹੈ ਉਹਦੇ ਪਿੱਛੇ ਉਹਨਾਂ ਦੀ ਵਿਲ ਸ਼ਾਮਲ ਹੈ
ਥੋੜਾ ਜਿਹਾ ਤੁਸੀਂ ਜੋ ਕਹਿ ਰਹੇ ਕਿ ਉਹ ਬੋਲਦੇ ਨੇ ਮੈਨੂੰ ਲੱਗਦਾ ਤੁਸੀਂ ਥੋੜਾ ਇਹਨੂੰ ਹੋਰ ਆਸਾਨ ਅਲਫਾਜ਼ ਚ ਕਹੀਏ ਉਹ ਥੋੜੇ ਲਿਬਰਲ ਨੇ ਉਹ ਹੈ ਇਹਨਾਂ ਇਸ਼ੂਜ਼ ਤੇ ਬੜੇ ਓਪਨਲੀ ਡਿਬੇਟ ਕਰਦੇ ਨੇ ਗੱਲ ਕਰ ਲੈਂਦੇ ਨੇ ਇਸ ਤੋਂ ਤਰ੍ਹਾਂ ਸਾਨੂੰ ਨਜ਼ਰ ਆਉਂਦਾ ਹੈ ਕਿ ਮਤਲਬ ਅਸੀਂ ਇਹ ਦੇਖਦੇ ਹਾਂ ਥੋੜੇ ਜ਼ਿਆਦਾ ਪ੍ਰੋਗਰੈਸਿਵ ਨੇ ਮਤਲਬ ਉਹ ਚੀਜ਼ਾਂ ਨੂੰ ਜ਼ਿਆਦਾ ਤੇਜ਼ੀ ਨਾਲ ਇਹਨਾਂ ਤੇ ਗੱਲਾਂ ਕਰ ਲੈਂਦੇ ਨੇ ਇਹਨਾਂ ਤੇ ਲੈਜਿਸਲੇਸ਼ਨ ਲੈ ਕੇ ਆ ਜਾਂਦੇ ਨੇ ਇਸ ਤੋਂ ਸਾਨੂੰ ਇਹ ਨਜ਼ਰ ਆਇਆ ਕਿ ਸਭ ਤੋਂ ਪਹਿਲੇ ਇਹ ਹੋਇਆ ਵੀ ਸਿੰਧ ਦੇ ਵਿਚ ਲੇਕਿਨ
ਦੇਖੋ ਇਹ ਜਿਹੜਾ ਹੈਗਾ ਨਾ ਹੁਣ ਮੈਨੂੰ ਲੱਗਦਾ ਕਿ ਜਿਹੜੇ ਟਰਮਸ ਅਸੀਂ ਇਸਤੇਮਾਲ ਕਰਨੇ ਨਾ ਲਿਬਰਲ ਦੀ ਪ੍ਰੋਗਰੈਸਿਵ ਦੀ ਫਿਰ ਉਹਨੂੰ ਸਬਸਟੈਂਸ਼ੀਏਟ ਜਦੋਂ ਅਸੀਂ ਕਰਨ ਲੱਗਦੇ ਹਾਂ ਨਾ ਹੁਣ ਦੇਖੋ 18ਵੀਂ ਤਰਮੀਮ ਹੈ ਨੂਨ ਦੇ ਮੁਤਲਕ ਕੀ ਕੁਛ ਨਹੀਂ ਕਹਿੰਦੇ ਸਨ ਲੇਕਿਨ ਉਹਨੇ ਉਹਦੇ ਬਗੈਰ ਤਾਂ 18ਵੀਂ ਤਰਮੀਮ ਨਹੀਂ ਹੋ ਸਕਦੀ ਸੀ ਔਰ 18ਵੀਂ ਤਰਮੀਮ ਹੋਈ ਔਰ ਇਹਨਾਂ ਨੇ ਰੌਲਾ ਪਾਇਆ ਹੋਇਆ ਸੀ ਖਾਸ ਤੌਰ ਤੇ ਕਿ ਪੰਜਾਬ ਨੇ ਇਹ ਕਰਤਾ ਪੰਜਾਬ ਨੇ ਉਹ ਕਰਤਾ ਸੁਬਾ ਸ਼ਾਮ ਹੈ ਪੂਰੇ ਜ਼ਿਆਓ ਲੱਗਦੇ ਦੌਰ ਤੋਂ ਮੁਸਲਸਲ ਤੇ ਲੇਕਿਨ ਉਹਦੇ ਬਾਵਜੂਦ ਪੰਜਾਬ ਦੇ ਵਿੱਚੋਂ ਜਿਹੜੇ ਲੋਕ ਆਏ ਉਹਨਾਂ ਨੇ 18ਵੀਂ ਤਰਮੀਮ ਕਰਕੇ ਸਾਬਤ ਕੀਤਾ ਤੇ ਇਹ ਮੈਨੂੰ ਲੱਗਦਾ ਸਾਨੂੰ ਟਰਮੀਨੋਲੋਜੀ ਦੇ ਵੀ ਥੋੜਾ ਜਿਹਾ ਰੀਕਨਸੀਡਰ ਕਰਨਾ ਚਾਹੀਦਾ
ਬਿਲਕੁਲ ਸਾਨੂੰ ਕਰਨੇ ਦੀ ਜ਼ਰੂਰਤ ਹੈ ਤੁਹਾਨੂੰ ਰੀਕਨਸੀਡਰ ਵੀ
ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਆਪਣਾ ਸਾਡੀ ਗੱਲਬਾਤ ਜਿਹੜੀ ਹੈਗੀ ਹੈ ਉਹ ਨਬੀਲਾ ਮਾਲਿਕ ਨਾਲ ਹੋਏ ਜਨਾਬ ਨਬੀਲਾ ਜੀ ਤੁਹਾਨੂੰ ਆਵਾਜ਼ ਆ ਰਹੀ ਹੈ ਹੈਲੋ ਜੀ ਨਬੀਲਾ ਜੀ ਆਵਾਜ਼ ਆ ਰਹੀ ਹੈ
ਹੈਲੋ
ਹਾਂਜੀ ਕੀ ਹਾਲ ਚਾਲ ਨੇ ਜੀ ਤੁਹਾਡੇ
ਬਿਲਕੁਲ ਠੀਕ ਅੱਲਾ ਦਾ ਸ਼ੁਕਰ ਹੈ
ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਇੱਥੇ ਕਮਸਨੀ ਦੀ ਜਿਹੜੀ ਸ਼ਾਦੀ ਹੈ ਉਹਦੇ ਤੇ ਅਸੀਂ ਗੱਲਬਾਤ ਕਰ ਰਹੇ ਹਾਂ ਤੇ ਸਟੂਡੀਓ 'ਚ ਸਾਡੇ ਨਾਲ ਸਬੀਆ ਸ਼ਾਹੀਨ ਮੌਜੂਦ ਨੇ ਔਰ ਨਾਲ ਫੈਸਲ ਸ਼ਬੀਰ ਸਾਹਿਬ ਮੌਜੂਦ ਹੈਗੇ ਨੇ ਤੇ ਅਸੀਂ ਇਹੀ ਗੱਲਬਾਤ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਇਸ ਮਸਲੇ ਨੂੰ ਜਿਹੜਾ ਹੈਗਾ ਉਹ ਅੱਗੇ ਲੈ ਕੇ ਜਾਇਆ ਜਾਏ ਤੇ ਕਿਉਂਕਿ ਤੁਸੀਂ ਕੰਮ ਕਰਦੇ ਰਹੇ ਹੋ ਤੇ ਅਸੀਂ ਇਹ ਚਾਹੁੰਦੇ ਸਾਂ ਕਿ ਤੁਸੀਂ ਥੋੜੀ ਜਿਹੀ ਗੱਲ ਸਾਨੂੰ ਇਹ ਦੱਸੋ, ਕਿਉਂਕਿ ਇਸ ਲਈ ਸੂਰਤ ਹਾਲ ਹੈਗੀ ਹੈ ਕਿ ਸਿੰਧ ਨੇ ਤੇ ਕਾਨੂੰਨ 18 ਸਾਲ ਦੀ ਉਮਰ ਤੱਕ ਅਮੈਂਡ ਕਰਤਾ ਚਾਈਲਡ ਰਾਈਟਸ ਮੈਰਿਜ ਬਿੱਲ ਜਿਹੜਾ ਚਾਈਲਡ, ਤੇ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਤੇ ਹਲੇ ਹੋਇਆ ਨਹੀਂ, ਲੇਕਿਨ ਜਿਹੜੇ ਸਾਡੇ ਨਾਲ ਦੋਸਤ ਹੈਗੇ ਨੇ ਫੈਸਲ ਸਾਹਿਬ, ਉਹਨਾਂ ਨੇ ਸਾਨੂੰ ਇਹ ਦੱਸਿਆ ਕਿ ਜਿਹੜਾ ਇਸਲਾਮਾਬਾਦ ਹੈ ਔਰ ਖੈਬਰ ਪਖਤੂਨਖਾ ਹੈ ਔਰ ਬਲੋਚਿਸਤਾਨ, ਉਹ ਤਿੰਨਾਂ ਦੇ ਅੰਦਰ ਹਲੇ ਤੱਕ 1929 ਦਾ ਹੀ ਕਾਨੂੰਨ ਚੱਲ ਰਿਹਾ, ਜਿਹੜੀ ਪੰਜਾਬ ਵਿੱਚ ਅਮੈਂਡਮੈਂਟ ਹੋਈ ਉਹ ਵੀ ਨਹੀਂ ਹੋਈ ਉੱਥੇ, ਤੇ ਤੁਸੀਂ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ?
ਦੇਖੋ ਜਿਸ ਤਰ੍ਹਾਂ ਇੱਕ ਤੇ ਜਿਹੜੀ ਸਭ ਤੋਂ ਵੱਡੀ ਗੱਲ ਹੈ ਅੱਜ ਕੱਲ ਜਿਹੜੀ ਆਪਣੇ ਆਡੀਅੰਸ ਨੂੰ ਦੱਸਣਾ ਹੈ ਕਿ ਕੋਰੋਨਾ ਦੀ ਵਜ੍ਹਾ ਕਰਕੇ ਹੁਣ ਚਾਈਲਡ ਮੈਰਿਜਸ ਹੋਰ ਵੀ ਜ਼ਿਆਦਾ ਹੋ ਰਹੀਆਂ ਨੇ।
ਅੱਛਾ।
ਜਦੋਂ ਵੀ ਕੋਈ ਡਿਜ਼ਾਸਟਰ ਹਿੱਟ ਕਰਦਾ ਹੈ ਤੇ ਲੋਕਾਂ ਦਾ ਖਿਆਲ ਹੁੰਦਾ ਕਿ ਹੁਣ ਬੱਚਿਆਂ ਨੂੰ ਕਿਸੇ ਤਰ੍ਹਾਂ ਜਿਹੜਾ ਨਾ ਉਹ ਜਿਹੜਾ ਮਸ਼ਹੂਰ ਕਹਾਵਤ ਹੈ ਸਾਡੇ ਕਿ ਉਹ ਆਪਣੇ ਘਰ ਦੀ ਹੋ ਜਾਣ।
ਹਾਂਜੀ ਬਿਲਕੁਲ।
ਤਾਂ ਕਿ ਉਹਨਾਂ ਦੀ ਜ਼ਿੰਮੇਵਾਰੀ ਖਤਮ ਹੋ
ਜਾਵੇ।
ਤੇ ਇਸ ਕਰਕੇ ਉਹ ਜਿਹੜਾ ਕੋਈ ਡਿਜ਼ਾਸਟਰ ਹੁੰਦਾ ਹੈ, ਕੋਈ ਇਕਨੋਮਿਕ ਰਿਸੈਸ਼ਨ ਹੁੰਦੀ ਹੈ, ਕੁਛ ਹੁੰਦਾ ਹੈ ਤੇ ਉਹ ਹੋਰ ਸ਼ਾਮਤ ਆ ਜਾਂਦੀ ਹੈ। ਜਿਹੜੇ ਕੋਈ ਲੋਕ ਬੱਚਿਆਂ ਨੂੰ ਪੜ੍ਹਾਉਣ ਤੇ ਵੈਸੇ ਤਿਆਰ ਹੁੰਦੇ ਨੇ ਉਹ ਵੀ ਇਸ ਵਕਤ ਜਿਹੜਾ ਨਾ ਕੋਸ਼ਿਸ਼ ਕਰਦੇ ਨੇ ਕਿ ਉਹਨਾਂ ਦੀਆਂ ਸ਼ਾਦੀਆਂ
ਤੋੜ ਦਿਓ ਉਹਨਾਂ ਨੂੰ।
ਅੱਛਾ ਗੱਲ ਮਸਲਾ ਇਹ ਵੇ ਕਿ ਲੋਕਾਂ ਦਾ ਬਹੁਤ ਜ਼ਿਆਦਾ ਲੋਕਾਂ ਦਾ ਖਿਆਲ ਹੈ ਕਿ ਇਹ ਇੱਕ ਪ੍ਰਾਈਵੇਟ ਡਿਸੀਜਨ ਹੈ, ਮਾਂ ਪਿਓ ਦਾ ਡਿਸੀਜਨ ਹੈ, ਮਾਂ ਪਿਓ ਤੋਂ ਵੱਧ ਕੇ ਕੋਈ ਬੱਚਿਆਂ ਦਾ ਜਿਹੜਾ ਹੈ ਦੋਸਤ ਨਹੀਂ ਹੁੰਦਾ, ਕੋਈ ਉਹਨਾਂ ਦਾ ਜ਼ਿਆਦਾ ਉਹਨਾਂ ਤੋਂ ਸਗਾ ਕੋਈ ਨਹੀਂ ਹੋ ਸਕਦਾ। ਇਸ ਗੱਲ ਚ ਕੋਈ ਜਿਹੜਾ ਇੰਨਾ ਖੋਟ ਨਹੀਂ ਹੈਗਾ, ਬਿਲਕੁਲ ਸੱਚੀ ਗੱਲ ਹੈ। ਮਗਰ ਮਸਲਾ ਹੈ ਵੇ ਜਦੋਂ ਤੁਹਾਨੂੰ ਸਾਰੀ ਜਿਹੜੀ ਮੈਡੀਕਲ ਸਾਇੰਸ ਹੈ, ਜਿਹੜੀ ਕਾਮਨ ਨੌਲੇਜ ਹੈ, ਸਭ ਕੁਛ ਤੁਹਾਨੂੰ ਇਹ ਦੱਸ ਰਿਹਾ ਹੈ ਕਿ ਬੱਚਿਆਂ ਦੀ ਅਗਰ ਕਮ ਉਮਰ ਵਿੱਚ ਸ਼ਾਦੀ ਕਰਦੇ ਹੋ ਤੇ ਉਹਨਾਂ ਵਾਸਤੇ ਬਹੁਤ ਜ਼ਿਆਦਾ ਖਰਾਬੀਆਂ ਪੈਦਾ
ਹੁੰਦੀਆਂ,
ਇੱਥੋਂ ਤੱਕ ਕਿ ਉਹਨਾਂ ਦੀ ਜ਼ਿੰਦਗੀ ਵੀ ਖਤਰੇ 'ਚ ਆ ਜਾਂਦੀ ਹੈ ਅਗਰ ਪ੍ਰੈਗਨੈਂਸੀ ਵਗੈਰਾ ਹੋ ਜਾਂਦੀ ਹੈ। ਤੇ ਜਿਹੜੀ ਬੱਚੀ 18 ਤੋਂ ਘੱਟ ਸਾਲਾਂ ਦੀ ਹੈ ਉਹ ਅਗਰ ਇਸ ਮਰਨ ਇਸ ਸਾਰੇ ਚੀਜ਼ ਤੋਂ ਗੁਜ਼ਰਦੀ ਹੈ ਤੇ ਉਹਦੇ ਮਰਨ ਦੇ ਚਾਂਸਿਸ 5 ਟਾਈਮ ਜ਼ਿਆਦਾ ਨੇ। ਤੇ ਕੋਈ ਮਾਂ ਪਿਓ ਵੀ ਜਾਣ ਬੁੱਝ ਕੇ ਆਪਣੇ ਬੱਚਿਆਂ ਨੂੰ ਇਸ ਖਤਰਨਾਕ ਚੀਜ਼ ਵਿੱਚ ਨਹੀਂ ਪਾਉਣਾ ਚਾਹੁੰਦਾ, ਮਗਰ ਹੁੰਦਾ ਕੀ ਹੈ ਕਿ ਉਹਨਾਂ ਦੀ ਆਪਣੀ ਅਵੇਅਰਨੈਸ ਨਹੀਂ ਹੈਗੀ, ਆਪਣੀ ਅੰਡਰਸਟੈਂਡਿੰਗ ਨਹੀਂ ਹੋਗੀ, ਆਪਣੀ ਤਰਫੋਂ ਆਪਣੇ ਬੱਚਿਆਂ ਦਾ ਭਲਾ ਕਰ ਰਹੇ ਹੁੰਦੇ, ਲੇਕਿਨ ਉਹਨਾਂ ਨੂੰ ਇਸ ਗੱਲ ਦੀ ਚੁੱਕ ਸਮਝ ਨਹੀਂ ਹੈਗੀ ਤੇ ਜਿਹੜਾ ਉਹਦਾ ਵਿਕਟਿਮ ਬਣਦਾ ਹੈ ਉਹ ਬੱਚੀਆਂ ਬਣ ਜਾਂਦੇ ਨੇ। ਹੁਣ ਕਾਨੂੰਨ ਇਹਦੇ ਚ ਕਿਸ ਤਰ੍ਹਾਂ ਆ ਜਾਂਦਾ, ਸਟੇਟ ਦੀ ਕੀ ਰਿਸਪੋਂਸੀਬਿਲਿਟੀ ਬਣਦੀ ਹੈ, ਸਟੇਟ ਦੀ ਰਿਸਪੋਂਸੀਬਿਲਿਟੀ ਬਣਦੀ ਹੈ ਕਿ ਜੋ ਕੋਈ ਵੀ ਆਪਣੀ ਹਿਫਾਜ਼ਤ ਨਹੀਂ ਕਰ ਸਕਦਾ ਉਹਦੀ ਹਿਫਾਜ਼ਤ ਲਾਜ਼ਮੀ ਬਣਾਉਣਾ ਸਟੇਟ ਦਾ ਕੰਮ ਹੈ। ਹੁਣ ਜਦੋਂ ਅਸੀਂ ਕਹਿੰਦੇ ਹਾਂ ਕਿ ਕਾਨੂੰਨ ਪਾਸ ਕਰੋ ਕਿ 18 ਤੋਂ ਕਮ ਸਾਲ ਦੀ ਬੱਚੀ ਜਿਹੜੀ ਹੈ ਉਹਦੀ ਸ਼ਾਦੀ ਨਾ ਹੋਏ, ਉਹਦਾ ਉਹਦੀ ਵਜ੍ਹਾ ਇੰਨੀ ਹੈ ਕਿ ਅਸੀਂ ਇੰਨੀ ਇਤਬਾਰ ਕਰਦੇ ਕਿ ਮਾਂ ਪਿਓ ਜਿਹੜੇ ਨੇ ਉਹ ਬੱਚਿਆਂ ਦੇ ਸਕੇ ਨੇ ਤੇ ਉਹਨਾਂ ਦੇ ਵਾਸਤੇ ਕੀ ਸੋਚਦੇ ਨੇ, ਅਸੀਂ ਕਿਉਂਕਿ ਸਾਨੂੰ ਪਤਾ ਹੈ ਕਿ ਬੱਚਿਆਂ ਦਾ ਨੁਕਸਾਨ ਹੁੰਦਾ ਬੱਚਿਆਂ ਦਾ, ਇਸ ਵਾਸਤੇ ਉਹਨਾਂ ਦੀ ਪ੍ਰੋਟੈਕਸ਼ਨ ਕਾਨੂੰਨ ਦੀ ਜ਼ਿੰਮੇਦਾਰੀ ਬਣਦੀ ਹੈ, ਸਟੇਟ ਦੀ ਜ਼ਿੰਮੇਦਾਰੀ ਬਣਦੀ ਹੈ। ਤੇ ਜਿਹੜਾ ਤੁਸੀਂ ਕਿਹਾ ਕਿ ਸਿੰਧ ਵਿੱਚ ਤੇ ਕਾਨੂੰਨ ਪਾਸ ਹੋ ਗਿਆ,
ਜੀ ਜੀ, ਉਹਨਾਂ ਨੇ ਅਮੈਂਡ ਕਰਕੇ ਇਹਨੂੰ 18 ਸਾਲ ਏਜ ਤੇ ਲੈ ਗਏ ਨੇ। ਹਾਂਜੀ,
ਉਹਨਾਂ ਨੇ ਪੂਰਾ ਜਿਹੜਾ 1929 ਦਾ ਉਹ ਰਿਵਿਊ ਕਰ ਲਿਆ
ਜੀ,
ਤੇ ਉਹਨਾਂ ਦਾ ਆਪਣਾ ਇੱਕ ਸਿੰਧ ਚਾਈਲਡ ਮੈਰਿਜ ਰਿਸਟ੍ਰੇਂਟ ਐਕਟ ਆ ਗਿਆ ਹੋਇਆ।
ਠੀਕ,
ਪੰਜਾਬ ਵਿਚ ਵੀ ਓਹੋ ਚੀਜ਼ ਰਿਪੀਟ ਹੋਣੀ ਸੀ, ਲੇਕਿਨ ਪੰਜਾਬ ਵਿਚ ਬਾਕੀ ਅਮੈਂਡਮੈਂਟ ਤੇ ਆ ਗਈਆਂ ਨੇ। ਦੋ ਤਿੰਨ ਮਸਲੇ ਸਨ, ਇੱਕ ਲਾ ਪਿਊਨਿਟਿਵ ਨਹੀਂ ਸੀ ਜੋ 1929 ਦਾ ਬਣਿਆ ਹੋਇਆ ਸੀ, ਓਹੀ ਚੱਲਦਾ ਆ ਰਿਹਾ ਸੀ, ਤੇ ਉਸ ਵਿਚ ਜਿਹੜੀ ਸਜ਼ਾ ਸੀ ਜਾਂ ਫਾਈਨ ਸੀ ਉਹ ਬਿਲਕੁਲ ਅੱਜ ਕੱਲ ਦੇ ਜ਼ਮਾਨੇ ਚ ਇੱਕ ਮਜ਼ਾਕ ਹੀ ਬਣ ਕੇ ਰਹਿ ਗਿਆ। ਤੇ ਉਹ ਜਿਹੜਾ ਕੋਈ 16 ਸਾਲ ਜਿਹੜੀ ਉਮਰ ਲੜਕੀਆਂ ਵਾਸਤੇ ਰੱਖੀ ਹੈ ਉਹਦੇ ਤੇ ਵੀ ਕਿਸੇ ਨੂੰ ਕੋਈ ਜ਼ਰੂਰਤ ਨਹੀਂ ਮਹਿਸੂਸ ਹੁੰਦੀ ਕਿ ਉਹਦੀ ਵੀ ਕੋਈ ਕਰੇ, ਉਹਨੂੰ ਵੀ ਓਬੇ ਕਰੇ ਲਾਅ ਨੂੰ। ਕਿਉਂਕਿ
ਸਜ਼ਾ ਕੋਈ ਨੀ ਜੀ ਜੀ ਹੁਣ ਸਜ਼ਾ ਕੋ 50,000 ਜੁਰਮਾਨਾ ਹੈਗਾ ਤੇ ਸਜ਼ਾ ਸ਼ਾਇਦ 6 ਮਹੀਨੇ ਹੈਗੀ
ਹੁਣ ਜਿਹੜਾ ਪੰਜਾਬ ਵਿਚ ਜਦੋਂ ਅਮੈਂਡਮੈਂਟਸ ਆਈਆਂ ਨੇ ਤੇ ਉਹਨਾਂ ਨੇ ਉਹ ਸਜ਼ਾ ਵਾਲਾ ਜਿਹੜਾ ਪਿਊਨਿਟਿਵ ਸਾਈਡ ਹੈ ਉਹਨੂੰ ਤੇ ਐਡਰੈਸ ਕੀਤਾ ਹੈ ਆਪਣੀ ਤਰਫੋਂ ਕਿਸੇ ਨਾ ਕਿਸੇ ਤਰ੍ਹਾਂ ਲੇਕਿਨ ਜਿਹੜਾ ਐਨ ਮੇਨ ਮਸਲਾ ਸੀ ਉਹ ਕਿ ਅੰਡਰ ਏਜ ਮੈਰਿਜਸ ਖਤਮ ਹੋਣੀਆਂ ਚਾਹੀਦੀਆਂ ਨੇ ਉਹ ਨਹੀਂ ਐਡਰੈਸ ਹੋਇਆ
ਹੁਣ ਇਹ ਕੁਛ ਕਰ ਰਹੇ ਨੇ ਕਿ 18 ਆਪਣਾ ਸ਼ਨਾਖਤੀ ਕਾਰਡ ਨਿਕਾਹ ਵੇਲੇ ਲਾਜ਼ਮੀ ਕਰਨ ਤੇ ਉਹਦੇ ਨਾਲ ਫਿਰ ਆਪਣੇ ਆਪ ਉਹ 18 ਸਾਲ ਹੋ ਜਾਏਗੀ
ਬਿਲਕੁਲ ਦੇਖੋ ਇਹਦੇ ਵਾਸਤੇ ਹੁਣ ਕੋਸ਼ਿਸ਼ਾਂ ਹੋ ਰਹੀਆਂ ਨੇ ਤੇ ਇੱਕ ਜਿਹੜੀ ਇੱਕ ਹੋਰ ਐਂਗਲ ਮੈਂ ਅਗਰ ਤੁਸੀਂ ਇਜਾਜ਼ਤ ਦਿਓ ਤਾਂ
ਜੀ 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 ਜ਼ਰੂਰ ਜ਼ਰੂਰ
ਇੱਕ ਚਾਈਲਡ ਮੈਰਿਜ ਦਾ ਜਿਹੜਾ ਹੈ ਮਸਲਾ ਉਸ ਵਿਚ ਕਾਨੂੰਨ ਵਿਚ ਮੁੰਡਿਆਂ ਨੂੰ ਕਿਹਾ ਕਿ ਉਹ 18 ਸਾਲ ਮਿਨੀਮਮ ਏਜ ਹੈ ਉਹਨਾਂ ਦੀ ਸ਼ਾਦੀ ਤੇ ਕੁੜੀਆਂ ਦੀ 16 ਸਾਲ ਐਸੇ ਚ ਤੁਸੀਂ ਇੱਕ ਹੋਰ ਵੀ ਮਸਲਾ ਕ੍ਰੀਏਟ ਕਰ ਰਹੇ ਹੋ ਕਿ ਤੁਸੀਂ ਸੋਸਾਇਟੀ ਚ ਮੈਸੇਜ ਜਿਹੜਾ ਹੈ ਉਹ ਇਨਇਕਵਾਲਿਟੀ ਦਾ ਦੇ ਰਹੇ ਹੋ ਤੁਸੀਂ ਸਮੋ ਮੈਸੇਜ ਦੇ ਰਹੇ ਹੋ ਕਿ ਕੁੜੀਆਂ ਨੂੰ ਤੁਸੀਂ 16 ਸਾਲ ਦਾ ਵੀ ਵਿਆਹ ਸਕਦੇ ਹੋ ਤੇ ਡਿਸਪੈਰਿਟੀ ਲੈ ਕੇ ਆ ਰਹੇ ਹੋ ਜਿਹੜੀ ਕਿ ਖਤਮ ਹੋਣੀ ਬਹੁਤ ਜ਼ਰੂਰੀ ਹੈ ਲੜਕੀਆਂ ਤੇ ਲੜਕਿਆਂ ਦੇ ਜ਼ਿੰਦਗੀ ਚ ਸਾਡੀ ਆਊਟਲੁੱਕ ਚ
ਉਹਨਾਂ ਦੀ ਵਜ੍ਹਾ ਬਹੁਤ ਸ਼ੁਕਰੀਆ ਜਨਾਬ ਤੁਹਾਡਾ ਤੁਸੀਂ ਇਹ ਸਾਰੀ ਗੱਲਬਾਤ ਕੀਤੀ ਤੇ ਅਸੀਂ ਫੇਰ ਵੀ ਤੁਹਾਨੂੰ ਜਿਹੜਾ ਹੈਗਾ ਉਹ ਆਪਣੇ ਪ੍ਰੋਗਰਾਮ ਦੇ ਵਿੱਚ ਦਾਵਤ ਦਿੰਦੇ ਰਹਾਂਗੇ ਬਹੁਤ ਸ਼ੁਕਰੀਆ ਜੀ
ਬਹੁਤ ਸ਼ੁਕਰੀਆ
ਥੈਂਕ ਯੂ ਲੋ ਜੀ ਤੁਸੀਂ ਇਹ ਗੱਲਬਾਤ ਸੁਣੀ ਅਸੀਂ ਕੋਸ਼ਿਸ਼ ਕੀਤੀ ਇਸ ਤੋਂ ਪਹਿਲਾਂ ਤੁਸੀਂ ਸਾਦੀਆ ਸੁਹੇਲ ਦੀ ਗੱਲ ਸੁਣੀ ਸੀ ਜਿਹੜੇ PTI ਦੇ ਮੈਂਬਰ ਹੈਗੇ ਨੇ ਔਰ ਉਹਨਾਂ ਨੇ ਵੀ ਇਹਦੇ ਤੇ ਜਿਹੜੀ ਗੱਲ ਕੀਤੀ ਔਰ ਜਿਹੜੀ ਨਬੀਲਾ ਮਾਲਿਕ ਨੇ ਕੀਤੀ ਉਹਦੇ ਵਿੱਚ ਬੁਨਿਆਦੀ ਗੱਲ ਇਹੀ ਹੈਗੀ ਏ ਕਿ ਬੇਸਿਕਲੀ ਇਹ ਜਿਹੜਾ ਮਸਲਾ ਹੈਗਾ ਏਜ ਦਾ ਮਸਲਾ ਹੈਗਾ ਉਹਨੂੰ ਕਿਸ ਤਰ੍ਹਾਂ ਐਡਰੈਸ ਕੀਤਾ ਜਾਏ ਔਰ ਤੁਸੀਂ ਅਗਰ ਦੇਖੋ ਤੇ ਇਹ ਅਗਰ ਤੁਸੀਂ ਆਪਣਾ ਅਵਲ ਤੇ ਮੈਨੂੰ ਇਹ ਆਪਣਾ ਫੈਸਲ ਸਾਹਿਬ ਤੁਸੀਂ ਦੱਸ ਸਕਦੇ ਹੋ ਕਿ ਜਿਹੜਾ ਸਿੰਧ ਦਾ ਲਾਅ ਹੈਗਾ ਉਹਦੇ ਚ ਅਗਰ ਤੁਹਾਨੂੰ ਪਤਾ ਹੋਏ ਕਿ ਇਹਦਾ ਉਹਦੇ ਜੁਰਮਾਨਾ ਕਿੰਨਾ ਹੈਗਾ ਔਰ ਉਹਦੀ ਸਜ਼ਾ ਕਿੰਨੀ ਹੈਗੀ ਹੈ ਉਹ ਮੇਰਾ ਖਿਆਲ ਚੈੱਕ ਕਰਨਾ ਚਾਹੀਦਾ ਸਾਨੂੰ
ਚੈੱਕ ਕਰਾਂਗੇ ਮੇਰਾ ਖਿਆਲ
ਕਿਉਂਕਿ ਉਹ ਜ਼ਰੂਰੀ ਹੈਗਾ ਕਿਉਂਕਿ ਮੇਰਾ ਖਿਆਲ ਮਤਲਬ ਕਿ 50,000 ਵੀ ਅੱਜ ਦੇ ਦੌਰ ਦੇ ਵਿੱਚ ਜਿਹੜਾ ਹੈਗਾ ਨਾ ਜ਼ਿਆਦਾ ਜੁਰਮਾਨਾ ਹੋਣਾ ਚਾਹੀਦਾ
ਇਨਸਾਨੀ ਜ਼ਿੰਦਗੀ ਦੀ ਕੀਮਤ
ਵੈਸੇ ਕੋਈ ਨਹੀਂ ਹੈਗੀ
ਉਹ 50,000 ਵੀ ਉਹਦੇ ਅੱਗੇ ਕੁਛ ਵੀ ਨਹੀਂ ਹੈਗਾ
ਕੁਛ ਵੀ ਨਹੀਂ ਹੈਗਾ
ਔਰ ਲੇਕਿਨ ਮਤਲਬ ਉਸ ਤੋਂ ਅਗਲੀ ਗੱਲ ਤੁਸੀਂ ਦੇਖੋ
ਮਤਲਬ ਜਿਹਦੇ ਕੋਲ 50,000 ਹੈ ਉਹ ਕਹੇਗਾ ਠੀਕ ਹੈ
ਮੈਂ 50,000 ਭਰ ਲਾਂਗਾ ਤੇ ਮੈਂ ਇੱਕ ਛੋਟੀ ਉਮਰ ਦੀ ਕੁੜੀ ਨਾਲ ਸ਼ਾਦੀ ਕਰ ਲਾਂ ਔਰ ਤੁਸੀਂ ਇਹ ਦੇਖੋ ਕਿ ਪ੍ਰੈਕਟਿਸ ਇੰਟੀਰੀਅਰ ਸਿੰਧ ਦੇ ਵਿੱਚ ਹੋ ਰਹੀ ਬਿੱਲ ਆਉਣ ਤੋਂ ਬਾਵਜੂਦ ਇਹ ਪ੍ਰੈਕਟਿਸ ਬਹੁਤ ਹੋ ਰਹੀ ਹੈ ਲੋਕ ਇਹਨੂੰ ਬਹੁਤ ਮਤਲਬ ਇਹਨੂੰ ਪ੍ਰੈਕਟਿਸ ਕਰ ਰਹੇ ਨੇ ਔਰ ਆਮ ਗੱਲ ਹੈ ਕਿ ਕਮ ਉਮਰੀ ਦੀ ਸ਼ਾਦੀ ਹੋ ਰਹੀ ਹੈ
ਮੈਂ ਤਾਂ ਦੱਸਾਂ ਕਿ ਮੈਂ ਤੁਹਾਨੂੰ ਕਰਾਚੀ ਨੂੰ ਮਿਸਾਲ ਦੇ ਸਕਦਾ ਸਾਡੇ ਇੱਥੇ ਅਸਲ ਮਸਲਾ ਹੈਗਾ ਕਿ ਸਿਰਫ ਇੰਟੀਰੀਅਰ ਦੇ ਮਸਲੇ ਨਹੀਂ ਹੈਗੇ ਦਿਹਾਤ ਦੇ ਵੀ ਮਸਲੇ ਲੇਕਿਨ ਸ਼ਹਿਰਾਂ ਦੇ ਬੜੇ ਮਸਲੇ ਨੇ ਪੜ੍ਹੇ ਲਿਖੇ ਲੋਕਾਂ ਦੇ ਬੜੇ ਮਸਲੇ ਨੇ
ਬਿਲਕੁਲ
ਇਹ ਜਿਹੜੀ ਹਲੇ ਸਬੀਆ ਨੇ ਗੱਲ ਕੀਤੀ ਨਾ ਮੇਰੇ ਤੇ ਆਪਣੇ ਮੈਂ ਕੀ ਕਹਾਂ ਐਸੇ ਮੈਂ ਸਾਡੇ ਯਾਰ ਹੈਗੇ ਨੇ ਕਿ ਉਹਨਾਂ ਨੇ ਫਖਰ ਨਾਲ ਗਿਆ ਔਰ ਕਦੀ ਜ਼ਿੰਦਗੀ ਚ ਰਿਵਿਊ ਕਰਨ ਵਾਸਤੇ ਤਿਆਰ ਰਹੀ ਸਨ ਮਤਲਬ ਇਹ ਕਰਕੇ ਇਹ ਬਿਲਕੁਲ ਅਸੀਂ ਕਰਤੀ ਬਸ
ਮੈਂ ਦੱਸਿਆ ਨਾ ਇਹ ਮਾਇੰਡ ਸੈਟ ਏ ਜਿਹੜਾ ਅਸਾਂ ਲੜਕੀ ਦੀ ਖਾਸ ਤੌਰ ਤੇ ਸ਼ਾਦੀ ਨੂੰ ਉਹਦੀ ਜ਼ਿੰਦਗੀ ਦੀ ਕਾਮਯਾਬੀ ਨਾਲ ਜੋੜਿਆ ਹੈ ਇਸ ਮਾਇੰਡ ਸੈਟ ਨੂੰ ਵੀ ਚੇਂਜ ਕਰਨ ਦੀ ਜ਼ਰੂਰਤ ਹੈ ਪੜ੍ਹੇ ਲਿਖੇ ਲੜਕੀਆਂ ਦਾ ਵੀ ਮਸਲਾ ਵੇ ਇਹਦੇ ਤੇ ਗੱਲ ਕਰਨਾ ਬੜੀ ਜ਼ਰੂਰੀ ਜੇ ਲੜਕੀਆਂ ਪੜ੍ਹ ਲਿਖ ਜਾਂਦੀਆਂ ਨੇ ਉਦੋਂ ਬਾਅਦ ਮਾਂ ਪਿਓ ਦਾ ਇੰਨਾ ਪ੍ਰੈਸ਼ਰ ਹੁੰਦਾ ਹੈ ਕਿ ਹੁਣ ਸ਼ਾਦੀ
ਸਬੀਆ
ਤੁਸੀਂ ਦੇਖੋ ਕਿ ਅਸੀਂ ਮਤਲਬ ਇਹ ਹਰ ਘਰ ਦਾ ਮਸਲਾ ਕਿ ਤੁਸੀਂ ਕੁੜੀ ਨੂੰ ਹਮੇਸ਼ਾ ਜਦੋਂ ਹੀ ਉਹ ਥੋੜੀ ਸਮਝਬੂਝ ਵਾਲੀ ਹੁੰਦੀ ਹੈ ਉਹਨੂੰ ਇੱਕ ਹੀ ਗੱਲ ਸਮਝਾਈ ਸਿਖਾਈ ਜਾਂਦੀ ਹੈ ਕਿ ਤੂੰ ਅਗਲੇ ਘਰ ਜਾਣਾ ਤੂੰ ਹਾਂਡੀ ਰੋਟੀ ਕਰਨੀ ਮਤਲਬ ਮੈਂ ਇੱਕ ਐਗਜ਼ਾਮਪਲ
ਦੱਸਾਂ ਜੇ ਮਾਵਾਂ ਮੈਂ ਇੱਥੋਂ ਤੱਕ ਆਉਂਦੀਆਂ ਕਿ ਕੁੜੀਆਂ ਬਹੁਤ ਫੈਸ਼ਨ ਕਰਨਾ ਚਾਹਣ ਤੇ ਮਾਵਾਂ ਆਉਂਦੀਆਂ ਨੇ ਆਪਣੇ ਘਰ ਜਾ ਕੇ ਕਰੀ ਮਤਲਬ ਹੁਣ ਤੁਸੀਂ ਜੇ ਮੇਕਅਪ ਵੀ ਕਰਨਾ ਹੈ ਤੇ ਉਹ ਵੀ ਤੂੰ ਆਪਣੇ ਘਰ ਜਾ ਕੇ ਕਰੀ ਵਾਲ ਕਟਾਣੇ ਨੇ ਆਪਣੇ ਘਰ ਜਾ ਕੇ ਕਰੀ ਸਲੀਵਲੈਸ ਪਾਉਣਾ ਵੇ ਆਪਣੇ ਘਰ ਜਾ ਕੇ ਪਾਵੀ ਮਤਲਬ ਤੁਸੀਂ ਉਹਦੀ ਪੂਰੀ ਜ਼ਿੰਦਗੀ ਨੂੰ ਉਹਦੀਆਂ ਖਾਹਿਸ਼ਾਂ ਨੂੰ ਉਹਦੇ ਸ਼ੌਕਾਂ ਨੂੰ ਤੁਸੀਂ ਜੋੜ ਦਿੱਤਾ ਕਿ ਤੇਰੀ ਸ਼ਾਦੀ ਹੋਵੇਗੀ ਤੇ ਫਿਰ ਬੰਦਾ ਸੋਚਦਾ ਸ਼ਾਦੀ ਹੋਈ ਜਾਏ ਇੰਨਾ ਕੁਛ ਨੂੰ ਕਰਨ ਨੂੰ
ਮਿਲੇਗਾ
ਪਤਾ ਲੱਗਦਾ ਕਰਕੇ ਕੁਛ ਵੀ ਨਹੀਂ ਕਰਨਾ
ਔਰ ਕੁੜੀ ਬਸ ਇਹੀ ਸੋਚਦੀ ਰਹਿੰਦੀ ਔਰ ਦਿਮਾਗ ਚ ਇਹੀ ਰਹਿੰਦਾ ਹੈ ਕਿ ਬੰਨੋ ਰੀ ਬੰਨੋ ਚਲੀ ਮੈਂ ਸਸੁਰਾਲ ਬਸ ਇਹ ਹਰ ਟਾਈਮ ਵੱਜਦਾ ਰਹਿੰਦਾ ਕੰਨਾਂ ਦੇ ਵਿੱਚ
ਤੇ ਤੁਸੀਂ ਅਸੀਂ ਤਾਂ ਸਸੁਰਾਲ ਕਾ ਕਹਿ ਰਹੇ ਲੇਕਿਨ ਅਸੀਂ ਜਾ ਰਹੇ ਖਬਰਾਂ ਇਹ ਬੜਾ ਜ਼ਰੂਰੀ ਹੈਗਾ ਤੇ ਖਬਰਾਂ ਤੋਂ ਬਾਅਦ ਅਸੀਂ ਆਉਂਦੇ ਹਾਂ ਜੀ ਜੁੜੇ ਰਹਿਣਾ ਜੀ
ਲਾ ਹਨੇਰਾ ਜੋਹਲ ਬੁਰੇ ਦਾ ਚਾਨਣ ਲਾ ਅਕਲ ਦਾ ਅਕਲ ਦਾ ਚਾਨਣ ਲਾਣਾ ਐਡਾ ਸੌਖਾ ਨਹੀਂ ਕਿ ਇਸ ਲਈ ਪਹਿਲੀ ਸ਼ਰਤ ਹੈ ਕਿ ਤੁਸੀਂ ਆਪਣੇ ਮਿੱਥੇ ਖਿਆਲਾਂ ਨੂੰ ਲਾਂਭੇ ਰੱਖੋ ਹਰ ਵੇਲੇ ਸਿੱਖਣ ਲਈ ਤਿਆਰ ਰਹੋ ਅਤੇ ਸੱਤੇ ਖੈਰ ਹਫ਼ਤਾਵਾਰ ਲੋਕ ਲਹਿਰ ਪ੍ਰੋਗਰਾਮ ਮੈਂ ਤੁਹਾਡਾ ਬੇਲੀ ਆਮਿਰ ਰਿਆਜ਼ ਇਸ ਪ੍ਰੋਗਰਾਮ ਵਿੱਚ ਸੁਣੋ ਲੋਕ ਹੱਕਾਂ ਅਤੇ ਲੋਕ ਪੱਖਾਂ ਦੀ ਗੱਲਾਂ ਦਾ ਭੰਡਾਰ ਕਾਲੇ ਪੱਟ ਨਾ ਚੜ੍ਹੇ ਸਫੇਦੀ ਕਾਗ ਨਾ ਥੁੰਦੇ ਬੱਗੇ ਕੋਈ ਵੱਡਾ ਦਾਵਾ ਨਹੀਂ ਕੋਈ ਨਾਅਰੇਬਾਜ਼ੀ ਨਹੀਂ ਬਸ ਲੋਕਾਈ ਦੀ ਬਾਤਾਂ ਨੂੰ ਚੇਤੇ ਰੱਖਦੇ ਹੋਏ ਰਲ ਮਿਲ ਧਿਆਨ ਕਰਨ ਦਾ ਇੱਕ ਆਸਰਾ ਹਰ ਜੁਮੇ ਨੂੰ 2 ਤੋਂ 4 ਵਜੇ ਲੋਡੇ ਵੇਲੇ ਲਾ ਹਨੇਰਾ ਜੋਹਲ ਬੁਰੇ ਦਾ ਚਾਨਣ ਲਾ ਅਕਲ ਦਾ ਅਕਲ ਦਾ ਚਾਨਣ ਲਾਣਾ ਐਡਾ ਸੌਖਾ ਨਹੀਂ ਕਿ ਇਸ ਲਈ ਪਹਿਲੀ ਸ਼ਰਤ ਹੈ ਕਿ ਤੁਸੀਂ ਆਪਣੇ ਮਿੱਥੇ ਖਿਆਲਾਂ ਨੂੰ ਲਾਂਭੇ ਰੱਖੋ ਹਰ ਵੇਲੇ ਸਿੱਖਣ ਲਈ ਤਿਆਰ ਰਹੋ ਅਤੇ ਸੱਤੇ ਖੈਰ ਹਫ਼ਤਾਵਾਰ ਲੋਕ ਲਹਿਰ ਪ੍ਰੋਗਰਾਮ ਮੈਂ ਤੁਹਾਡਾ ਬੇਲੀ ਆਮਿਰ ਰਿਆਜ਼ ਇਸ ਪ੍ਰੋਗਰਾਮ ਵਿੱਚ ਸੁਣੋ ਲੋਕ ਹੱਕਾਂ ਅਤੇ ਲੋਕ ਪੱਖਾਂ ਦੀ ਗੱਲਾਂ ਦਾ ਭੰਡਾਰ ਕਾਲੇ ਪੱਟ ਨਾ ਚੜ੍ਹੇ ਸਫੇਦੀ ਕਾਗ ਨਾ ਥੁੰਦੇ ਬੱਗੇ ਕੋਈ ਵੱਡਾ ਦਾਵਾ ਨਹੀਂ ਕੋਈ ਨਾਅਰੇਬਾਜ਼ੀ ਨਹੀਂ ਬਸ ਲੋਕਾਈ ਦੀ ਬਾਤਾਂ ਨੂੰ ਚੇਤੇ ਰੱਖਦੇ ਹੋਏ ਰਲ ਮਿਲ ਧਿਆਨ ਕਰਨ ਦਾ ਇੱਕ ਆਸਰਾ ਹਰ ਜੁਮੇ ਨੂੰ 2 ਤੋਂ 4 ਵਜੇ ਲੋਡੇ ਵੇਲੇ Yo, undisputed Herbie Sahara equals MC. What? RDB, yo, let's go. E bringing it back for the ladies. Sahara back again. 3 years in the making, and now we got the floor shaking. Yo, you need to know RDB equals MC Sahara. 2K4 doing a big. Once again, you never heard of I like this. Sit down with your girl, drink that Chris. And if you love it, Herbie, then move to this. ਲਓ ਜੀ ਅਸੀਂ ਲੋਕ ਲਹਿਰ ਪ੍ਰੋਗਰਾਮ ਦੇ ਨਾਲ ਦੁਬਾਰਾ ਤੋਂ ਹਾਜ਼ਰ ਹੈਗੇ ਹਾਂ ਔਰ ਜੈਸਾ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਅੱਜ ਗੱਲਬਾਤ ਕਰ ਰਹੇ ਹਾਂ ਨਿੱਕੀ ਉਮਰੇ ਜਿਹੜੇ ਵਿਆਹ ਹੈਗੇ ਨੇ ਉਹਨਾਂ ਦੇ ਹਵਾਲੇ ਨਾਲ ਔਰ ਸਾਡੀ ਕੋਸ਼ਿਸ਼ ਹੈਗੀ ਹੈ ਕਿ ਉਹਦੇ ਹਵਾਲੇ ਨਾਲ ਪੋਲਿਸੀ ਸਾਜ਼ ਜਿਹੜੇ ਲੋਕ ਹੈਗੇ ਨੇ ਜਿਹੜੇ ਪੋਲਿਸੀਆਂ ਬਣਾਉਂਦੇ ਨੇ ਉਹਨਾਂ ਨਾਲ ਵੀ ਗੱਲਬਾਤ ਕਰੀਏ ਸਟੂਡੀਓ 'ਚ ਸਾਡੇ ਨਾਲ ਮੌਜੂਦ ਹੈਗੇ ਨੇ ਸਬੀਆ ਸ਼ਾਹੀਨ ਔਰ ਨਾਲ ਫੈਸਲ ਸ਼ਬੀਰ ਸਾਹਿਬ ਅਤੇ ਅਸੀਂ ਇਸ ਲਈ ਗੱਲ ਕਰਾਂਗੇ
ਬੁਸ਼ਰਾ
ਜੀ ਬੁਸ਼ਰਾ ਬੁਸ਼ਰਾ ਜੰਬਾਟੇ ਗਏ ਨੇ ਜੀ ਬੁਸ਼ਰਾ ਮੇਰੀ ਆਵਾਜ਼ ਆ ਰਹੀ ਹੈ ਤੁਹਾਨੂੰ
ਜੀ ਜੀ ਆ ਰਹੀ ਹੈ
ਜਨਾਬੇ ਅਲੀ ਅਸੀਂ ਗੱਲ ਕਰ ਰਹੇ ਹਾਂ ਆਪਣਾ ਚਾਈਲਡ ਰਾਈਟ ਬਿੱਲ ਦੇ ਹਵਾਲੇ ਨਾਲ ਔਰ ਜਿਹੜੀ ਨਿੱਕੀ ਉਮਰ ਦੇ ਵਿੱਚ ਵਿਆਹ ਹੁੰਦੇ ਨੇ ਉਹਦੇ ਹਵਾਲੇ ਨਾਲ ਤੇ ਅਸੀਂ ਚਾਹਵਾਂਗੇ ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਬਿੱਲ ਬਣਿਆ 2015 ਦੇ ਵਿੱਚ ਉਹਦੇ ਵਿੱਚ ਗੋ ਕਿ ਉਹਨਾਂ ਨੇ 50,000 ਉਹਦੀ ਆਪਣਾ 1929 ਦੇ ਅਮੈਂਡ ਕੀਤਾ ਬਿੱਲ ਨੂੰ ਲੇਕਿਨ ਉਸ ਤੋਂ ਬਾਅਦ ਸਿੰਧ ਨੇ ਜਿਹੜਾ ਹੈਗਾ ਉਹਦੇ ਵਿੱਚ 18 ਸਾਲ ਉਮਰ ਵੀ ਕਰ ਦਿੱਤੀ ਤੇ ਮੈਂ ਚਾਹਾਂਗਾ ਕਿ ਤੁਸੀਂ ਆਪਣੀ ਇਹਦੇ ਵਿੱਚ ਪੋਜੀਸ਼ਨ ਦੱਸੋ ਕਿਉਂਕਿ ਸਾਨੂੰ ਇਹ ਲੱਗਦਾ ਕਿ ਇਹ ਸ਼ਾਇਦ ਖਵਾਤੀਨ ਮਿਲ ਕੇ ਹੀ ਇਹਨੂੰ ਜਿਹੜਾ ਹੈਗਾ ਮਸਲੇ ਨੂੰ ਜ਼ਿਆਦਾ ਅੱਛੀ ਤਰ੍ਹਾਂ ਐਡਰੈਸ ਕਰ ਸਕਦੀਆਂ ਨੇ
ਔਰ ਬੁਸ਼ਰਾ ਬਿਲਕੁਲ ਇਹਨੂੰ ਬਹੁਤ ਲੀਡ ਕਰ ਰਹੇ ਨੇ ਸਾਰੇ ਪ੍ਰੋਸੈਸ ਨੂੰ
ਜੀ ਜੀ ਬਿਲਕੁਲ ਹਮਾਰੀ ਪੂਰੀ ਕੋਸ਼ਿਸ਼ ਹੈ ਕਿ ਜਿਸ ਤਰ੍ਹਾਂ ਸਿੰਧ ਕੇ ਅੰਦਰ ਜੋ ਏਜ ਹੈ ਵੋ 18 ਸਾਲ ਕੀ ਕਰਦੀ ਹੈ ਉਸੀ ਤਰ੍ਹਾਂ ਹਮ ਪੰਜਾਬ ਮੇਂ ਵੀ ਉਸ ਚੀਜ਼ ਕੋ ਰੈਪਲੀਕੇਟ ਕਰ ਲੇ ਕਿਉਂਕਿ ਦੇਖੇ ਇਸਸੇ ਹਮ ਜੋ ਅਵੇਅਰਨੈਸ ਫੈਲਾਨੀ ਹੈ ਵੋ ਇਸ ਚੀਜ਼ ਨੂੰ ਫੈਲਾਨੀ ਹੈ ਕਿ ਇਸਸੇ ਜੋ ਬੱਚੀਆਂ ਹੈ ਉਨਕੀ ਨਾ ਕਿ ਹੈਲਥ ਕਾ ਜੋ ਬੱਚੇ ਪੈਦਾ ਕਰੇਗੀ ਉਨਕੀ ਹੈਲਥ ਕਾ ਔਰ ਜੋ ਉਨਕੋ ਐਜੂਕੇਸ਼ਨ ਦਿਲਵਾਨੀ ਉਸ ਟਾਈਮ ਪੀਰੀਅਡ ਮੇਂ ਵੋ ਸਭ ਕਿਤਨੀ ਜ਼ਰੂਰੀ ਹੈ ਔਰ ਯੇ ਜਬ ਤੱਕ ਮੀਡੀਆ ਹਮਾਰਾ ਸਾਥ ਨਹੀਂ ਦੇਗਾ ਮੇਰਾ ਖਿਆਲ ਹੈ ਯੇ ਐਸੀ ਜੰਗ ਹੈ ਜੋ ਹਮ ਕਭੀ ਵੀ ਨਹੀਂ ਜੀਤ ਸਕੇਂਗੇ
ਠੀਕ ਠੀਕ
ਮੀਡੀਆ ਤੇ ਹੈ, ਲੇਕਿਨ ਜਿਹੜਾ ਆਪਣਾ ਲਾਅ ਹੈਗਾ ਉਹਦੀ ਕੀ ਪੋਜੀਸ਼ਨ ਹੈ? ਤੁਸੀਂ ਸਮਝਦੇ ਹੋ ਕਿ ਇਸ ਲਈ ਕੋਈ ਨਿਆ ਕਾਨੂੰਨ ਜਿਹੜਾ ਉਹ ਤੇ ਕੰਮ ਹੋ ਰਿਹਾ ਹੈ, ਕੋਈ ਪਾਰਲੀਮੈਂਟ?
ਬਿਲਕੁਲ, ਹਮ ਸਭ ਮਿਲ ਕੇ ਕੰਮ ਕਰ ਰਹੇ ਹਾਂ ਇਸ ਕੇ ਉੱਪਰ, ਔਰ ਹਮ ਜੋ ਖਵਾਤੀਨ ਹੈ ਖਾਸ ਤੌਰ ਪੇ ਅਕ੍ਰੋਸ ਪਾਰਟੀ ਜੋ ਹੈ ਇਸ ਕੇ ਉੱਪਰ ਕੰਮ ਕਰ ਰਹੇ ਹਾਂ, ਔਰ ਬੜਾ ਹਮ ਲੋਕ ਕੀ ਕੋਸ਼ਿਸ਼ ਹੈ ਕਿ ਇਹ ਜਲਦ ਸੇ ਜਲਦ ਇੰਪਲੀਮੈਂਟੇਸ਼ਨ ਕੀ ਤਰਫ ਔਰ ਇਸਕੀ ਲੈਜਿਸਲੇਸ਼ਨ ਕਾ ਪ੍ਰੋਸੈਸ ਖਤਮ ਹੋ।
ਕੋਈ ਪਾਰਲੀਮੈਂਟਰੀ ਕਮੇਟੀ ਵੀ ਬਣੀ ਹੈ ਪੰਜਾਬ ਅਸੈਂਬਲੀ ਦੇ ਵਿੱਚ?
ਜੀ ਜੀ ਬਿਲਕੁਲ, ਕਮੇਟੀ ਵੀ ਬਣੀ ਹੈ ਔਰ ਉਸਕੇ ਉੱਪਰ ਬੜਾ ਗੌਰ ਔਰ ਫਿਕਰ ਵੀ ਹੋ ਰਹਾ ਹੈ ਕਿ ਯੇ ਕਿਸ ਤਰ੍ਹਾਂ ਹਮਨੇ ਇਸਕੋ ਪ੍ਰੈਕਟਿਕਲੀ, ਜਿਸ ਤਰ੍ਹਾਂ ਕਹਿੰਦੇ ਨਾ, ਇੱਕ ਤਾਂ ਹੋਤਾ ਨਾ ਕਿ ਆਪ ਲਾਅ ਪਾਸ ਕਰਾ ਦੇ ਜਾਂ ਲਾਅ ਬਣਾ ਦੇ, ਇੱਕ ਉਸਕੀ ਪ੍ਰੈਕਟੀਕਲ ਇੰਪਲੀਮੈਂਟੇਸ਼ਨ ਜੋ ਹੈ
ਉਹ
ਬਿਹਤਰੀਨ ਹੋਣੀ ਚਾਹੀਏ ਤਾਂ ਕਿ ਜਲਦ ਸੇ ਜਲਦ ਹਮੇ ਅੱਛੇ ਪੋਜ਼ਿਟਿਵ ਰਿਜ਼ਲਟਸ ਮਿਲੇ।
ਹਾਂਜੀ, ਤੇ ਤੁਹਾਡਾ ਕੀ ਖਿਆਲ ਹੈਗਾ ਕਿ ਕਿਉਂਕਿ ਸਿੰਧ ਦੇ ਵਿੱਚ ਵੀ ਇਹੀ ਗੱਲ ਹੋ ਰਹੀ ਹੈ ਕਿ ਉਹਨਾਂ ਨੇ ਕਾਨੂੰਨ ਪਾਸ ਕਰਾਇਆ ਲੇਕਿਨ ਇੰਪਲੀਮੈਂਟੇਸ਼ਨ ਦੇ ਬਹੁਤ ਮਸਾਇਲ ਹੈਗੇ ਨੇ?
ਦੇਖੀ ਜੀ, ਇਹੀ ਬਾਤ ਹੈ ਕਿ ਹਮ ਲੋਕ ਜਬ ਤੱਕ ਅਵੇਅਰਨੈਸ ਨਹੀਂ ਫੈਲਾਏਂਗੇ ਨਾ, ਜਬ ਤੱਕ ਲੋਕ ਇਸ ਆਈਡੀਆ ਸੇ ਕੰਫਰਟੇਬਲ ਨਹੀਂ ਹੋਏਂਗੇ, ਕਿਉਂਕਿ ਵੋ ਮਜ਼ਹਬ ਕੋ ਕਿਸੀ ਤਰ੍ਹਾਂ ਸੇ ਲੈ ਆਤੇ ਹੈ ਕਿ ਜੀ ਇਸਲਾਮ ਮੇਂ ਤੋ ਯੇ ਹੈ ਕਿ ਬੱਚੀ ਕੀ ਜਲਦ ਸੇ ਜਲਦ ਸ਼ਾਦੀ ਕੀ ਜਾਏ ਜਾਂ ਜੋ ਵੀ ਹੈ, ਉਨਕੋ ਜਬ ਤੱਕ ਕਾਨਸੈਪਟ ਸਮਝਾਏਂਗੇ ਨਹੀਂ ਕਿ ਯੇ ਆਪਕੀ ਆਪਣੀ ਬੱਚੀਓ ਕੀ ਸਿਹਤ ਕੇ, ਔਰ ਹਮਾਰੀ ਜੋ ਚਾਈਲਡ ਮੋਰਟੈਲਿਟੀ ਰੇਟ ਇਤਨਾ ਬੜ ਗਿਆ ਵਾ ਹੈ ਔਰ ਜੋ ਹਮਾਰੀ ਪਾਪੂਲੇਸ਼ਨ ਇਸ ਤਰ੍ਹਾਂ ਇਨਕਰੀਜ਼ ਕਰ ਰਹੀ ਹੈ, ਯੇ ਚੀਜ਼ੇ ਜਬ ਤੱਕ ਹਮ ਉਨਕੋ ਸਮਝਾਏਂਗੇ ਨਹੀਂ ਉਨਕੋ ਸਮਝ ਨਹੀਂ ਲਗੇਗੀ, ਔਰ ਉਸਕੇ ਇਲਾਵਾ ਜਬ ਤੱਕ ਹਮ ਜੋ ਸਜ਼ਾਏ ਹੈ ਔਰ ਜੋ ਪੈਨਲਟੀਜ਼ ਹੈ ਉਨਕੋ ਇਨਕਰੀਜ਼ ਕਰਕੇ ਉਨਕਾ ਨਹੀਂ ਕਰੇਂਗੇ ਤਾਂ ਲੋਕ ਡਰ ਔਰ ਖੌਫ ਸੇ ਵੀ ਜੋ ਹੈ ਨਾ ਬਹੁਤ ਚੀਜ਼ੇ ਇੰਪਲੀਮੈਂਟੇਸ਼ਨ ਆਸਾਨੀਆਂ ਪੈਦਾ ਹੋ ਜਾਤੀ ਹੈ।
ਲੇਕਿਨ ਤੁਹਾਨੂੰ ਇਹ ਲੱਗਦਾ ਕਿ ਜਿਹੜੀ ਸਾਡੀ ਆਪਣੀ ਟੈਕਸਟ ਬੁੱਕਸ ਹੈਗੀਆਂ ਨੇ ਉਹਨਾਂ ਦੇ ਅੰਦਰ ਵੀ ਮੈਸੇਜ ਇਹੀ ਜਾਂਦੇ ਨੇ, ਯਾਨੀ ਸਾਡੀ ਜਿਹੜੀ ਨਿਸਾਬੀ ਕਿਤਾਬਾਂ ਨੇ ਸਰਕਾਰ ਦੀਆਂ, ਔਰ ਉਹਦੇ ਅੰਦਰ ਵੀ ਅਸੀਂ ਇਹੀ ਮੈਸੇਜ ਦਿੰਦੇ ਹਾਂ ਕਿ ਜਿਹੜਾ ਹੈਗਾ ਨਾ ਇਹ ਸਾਰੀ ਜਿਹੜੀ ਚੀਜ਼ਾਂ ਨੇ ਨਾ ਇਸ ਤਰ੍ਹਾਂ ਦੇ ਰਵੱਈਏ ਉਹ ਸਟਰੈਂਥਨ ਹੁੰਦੇ ਨੇ ਜਿਹੜੇ ਇੱਕ ਕੰਜ਼ਰਵੇਟਿਵ ਰਵੱਈਏ।
ਬਿਲਕੁਲ ਜੀ ਬਿਲਕੁਲ, ਆਪ ਸਹੀ ਕਹਿ ਰਹੇ ਕਿ ਯੇ ਹਰ ਤਰਫ ਸੇ ਟੈਕਲ ਕਰਨਾ ਹੋਤਾ ਹੈ, ਜੈਸੇ ਕਿ ਆਪ ਟੈਕਸਟ ਬੁੱਕ ਕੇ ਉੱਪਰ ਵੀ ਕਰਿਕੁਲਮ ਆਪਕੋ ਵੋ ਕਰਨਾ ਪੜੇਗਾ, ਇੰਟਰਾਮ ਕਰਨਾ ਪੜੇਗਾ ਤਾਂ ਕਿ ਲੋਕੋ ਕੀ ਸੋਚ ਬਦਲਨੀ, ਜੋ ਸਟੀਰੀਓਟਿਪਿਕਲ ਵਿਊਜ਼ ਲੋਕੋਂ ਕੇ ਜ਼ਿਹਨੋਂ ਮੇਂ ਬੈਠ ਗਏ ਹੈ ਉਨਕੋ ਹਮਨੇ ਚੇਂਜ ਕਰਨਾ ਹੈ, ਵੋ ਸਿਰਫ ਇੱਕ ਚੀਜ਼ ਸੇ ਵੋ ਲੈਜਿਸਲੇਸ਼ਨ ਸੇ ਖਾਲੀ ਨਹੀਂ ਹੋਤੀ। ਦੇਖੇ ਜੀ, ਲਾਅ ਪਾਸ ਕਰਨੇ ਕੀ ਬਾਤ ਆਤੀ ਹੈ ਨਾ, ਤੋ ਪਾਕਿਸਤਾਨ ਇਜ਼ ਐਨ ਓਕ ਲੈਜਿਸਲਾਈਜ਼ਡ ਕੰਟਰੀ, ਯਹਾਂ ਬਹੁਤ ਲੈਜਿਸਲੇਸ਼ਨ ਹੈ, ਬਾਤ ਇੰਪਲੀਮੈਂਟੇਸ਼ਨ ਕੀ ਹੋਤੀ ਹੈ, ਔਰ ਹਮੇਸ਼ਾ ਸਿੰਧ ਜਬ ਬਾਤ ਕਰਤੇ ਕਿ ਜੀ ਹਮਨੇ ਪਾਸ ਕਰ ਦੀ, ਤੋ ਮੈਂ ਇਹ ਸਵਾਲ ਉਠਾਤੀ ਹੂੰ ਕਿ ਇੰਪਲੀਮੈਂਟੇਸ਼ਨ ਕੀ ਬਾਤ ਕੀ ਜਾਏ, ਕਿਉਂਕਿ ਸਹੀ ਤੋ ਫਾਇਦਾ ਸਭ ਹੋਤਾ ਹੈ ਇੰਪਲੀਮੈਂਟ ਕਰੇ, ਤੋ ਹਮ ਇਸ ਚੀਜ਼ ਕੋ ਜ਼ਹਿਨੀਅਤ ਕੋ ਜਬ ਤੱਕ ਨਹੀਂ ਬਦਲੇਂਗੇ, ਔਰ ਉਸਕੇ ਲੀਏ ਹਮ ਸਭ ਕੋ ਮਿਲ ਕਰ ਸਭ ਟੀਚਰਸ ਕੋ ਸਭ ਕਰਿਕੁਲਮ ਕੋ ਸਾਰੀ ਮੀਡੀਆ ਕੋ ਇਕੱਠੇ ਹੋ ਕੇ ਇੱਕ ਪੇਜ ਤੇ ਕੰਮ ਕਰਨਾ ਪੜੇਗਾ।
ਤੇ ਸਾਨੂੰ ਤੇ ਪਤਾ ਚੱਲਿਆ ਕਿ ਖੈਬਰ ਪਖਤੂਨਖਾ ਔਰ ਬਲੋਚਿਸਤਾਨ ਔਰ ਇਸਲਾਮਾਬਾਦ ਦੇ ਵਿੱਚ ਵੀ ਇਸ ਲਈ ਉਹ ਚਾਈਲਡ ਰਾਈਟ ਐਕਟ 1929 ਵਾਲਾ ਹੀ ਚੱਲ ਰਿਹਾ ਹੈਗਾ।
ਦੇਖਿਏ ਜੀ, ਇੱਕ ਐਸੀ ਚੀਜ਼ ਹੈ ਕਿ ਹਮਾਰੇ ਯਹਾਂ ਜੋ ਅਭੀ ਤੱਕ ਹਮ ਲੋਗ ਕੋ ਜੋ ਮਸਲੇ ਫੇਸ ਕਰਨੇ ਪੜ ਰਹੇ ਹੈ ਕਿ ਹਮਾਰਾ ਜੋ ਚਾਈਲਡ ਉਨਕੇ ਲਈ ਅਲਗ ਸੇ ਹੀ ਮਿਨਿਸਟਰੀ ਹੋਣੀ ਚਾਹੀਦੀ ਤਾਂ ਕਿ ਉਹ ਉਸਕੇ ਅੰਡਰ ਆਏ ਤਾਂ ਯੇ ਚੀਜ਼ੇ ਆਏ ਬਾਈ ਸ਼ਾਏ ਨਾ ਹੋ, ਜਿਤਨੀ ਹਰਾਸਮੈਂਟ ਕੇਸਿਸ ਸਭ ਕੁਛ ਆ ਰਹੇ ਇਸ ਲਈ ਮਸਲੇ ਮਸਾਇਲ ਆਤੇ ਹੈ ਕਿ ਜਬ ਇਨਕੀ ਆਪਣੀ ਇੱਕ ਮਿਨਿਸਟਰੀ ਹੋਏਗੀ ਆਪਣਾ ਇੱਕ ਡਿਪਾਰਟਮੈਂਟ ਹੋਗਾ ਤੋ ਫਿਰ ਯੇ ਕਾਮ ਜੋ ਹੈ ਨਾ ਬੜੀ ਆਸਾਨੀ ਸੇ ਔਰ ਬੜੀ ਜਲਦੀ ਸੇ ਹੋਗੇ ਔਰ ਦੇਖਾ ਦੇਖੀ ਹੀ ਹੋ ਜਾਏਂਗੇ, ਕਿਉਂਕਿ ਅਬ ਯੇ ਦੌਰ ਆ ਗਿਆ ਕਿ ਅਗਰ ਇੱਕ ਸੂਬੇ ਮੇਂ ਕੋਈ ਚੀਜ਼ ਕਾਮਯਾਬ ਹੋਈ ਹੈ ਯਾ ਪਾਸ ਹੋਈ ਹੈ ਤੋ ਅਗਲਾ ਸੂਬਾ ਵੀ ਕਹਿੰਦਾ ਕਿ ਹਮ ਜਲਦ ਉਸਕੋ ਰੈਪਲੀਕੇਟ ਕਰ ਲੈ।
ਬਹੁਤ ਸ਼ੁਕਰੀਆ ਤੁਹਾਡਾ, ਔਰ ਮੈਂ ਜਾਂਦੇ ਜਾਂਦੇ ਤੁਹਾਨੂੰ ਇਹ ਦੱਸਾਂ ਕਿ ਮੀਆਂ ਨਵਾਜ਼ ਸ਼ਰੀਫ ਤੇ ਪੰਜਾਬੀ ਬੋਲਦੇ ਨੇ ਤੇ ਤੁਸੀਂ ਵੀ ਪੰਜਾਬੀ ਸਿੱਖ ਲਓ, ਇਹ ਬੜਾ ਜ਼ਰੂਰੀ ਕੰਮ ਹੈ।
ਨਹੀਂ ਮੈਂ ਸਿੱਖਾਂਗੀ ਬਟ ਮੇਰੀ ਜੀ ਫਲੂਐਂਟ ਨਹੀਂ ਹੈਗੀ।
ਬਸ ਤੁਸੀਂ ਇੰਨਾ ਕੀ ਕਹਿਤਾ ਕਾਫੀ ਹੈਗਾ ਸਾਡੇ ਵਾਸਤੇ, ਲਓ ਜੀ ਜੁੜੇ ਰਹਿਣਾ ਜੀ, ਫਿਰ ਮੁਲਾਕਾਤ ਹੁੰਦੀ ਹੈ, ਖੁਦਾ ਹਾਫਿਜ਼।
आप घर बैठे मीजान मोबाइल ऐप के जरिए फंड्स ट्रांसफर और बिल पेमेंट्स बआसानी कर सकते हैं।
FM 103 की आवाज इन हवाओं के दोष पर।
मीजान इजी रेमिट के जरिए दुनिया भर से भेजी जाने वाली रेमिटेंस बराहे रास्त आपके अकाउंट में, यानी कि अब रेमिटेंस वसूल करने के लिए ब्रांच जाने की जरूरत नहीं। आप घर बैठे मीजान मोबाइल ऐप के जरिए फंड्स ट्रांसफर और बिल पेमेंट्स बआसानी कर सकते हैं और डेबिट कार्ड के जरिए ATM से कैश भी निकलवा सकते हैं। तो रेमिटेंस के लिए अब सिर्फ मीजान इजी रेमिट। मीजान बैंक, द प्रीमियर इस्लामिक बैंक।
ਲੋ ਜੀ, ਅਸੀਂ ਦੁਬਾਰਾ ਤੋਂ ਹਾਜ਼ਰ ਹੈਗੇ ਹਾਂ। ਅਸੀਂ ਲੋਕ ਲਹਿਰ ਦਾ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ, ਔਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਕਮ ਸੰਨੀ ਦੀ ਸ਼ਾਦੀ ਦੇ ਹਵਾਲੇ ਨਾਲ ਗੱਲਬਾਤ ਕਰ ਰਹੀ ਹੈ। ਅਤੇ ਅਸੀਂ ਇਸ ਤੋਂ ਪਹਿਲੇ ਜਿਹੜਾ ਹੈਗਾ ਸਾਦੀਆ ਸੁਹੇਲ ਨੇ ਗੱਲਬਾਤ ਕੀਤੀ ਸੀ, ਹੁਣ ਤੁਸੀਂ ਥੋੜ੍ਹੀ ਦੇਰ ਪਹਿਲੇ ਜਿਹੜਾ ਹੈਗਾ ਉਹ ਬੁਸ਼ਰਾ ਅੰਜਮ ਭੱਟ ਦੀ ਗੱਲ ਸੁਣੀ ਹੈ। ਇਹ ਦੋਨੋਂ ਪੀ ਟੀ ਆਈ ਔਰ ਮੁਸਲਿਮ ਲੀਗ ਨੂਨ ਦੀ ਪੰਜਾਬ ਅਸੈਂਬਲੀ ਦੀ ਮੈਂਬਰ ਰਹੀ ਨੇ। ਇਸ ਤੋਂ ਇਲਾਵਾ ਨਬੀਲਾ ਮਾਲਕ ਨੇ ਗੱਲ ਕੀਤੀ। ਸਟੂਡੀਓ 'ਚ ਸਾਡੇ ਨਾਲ ਸਬੀਆ ਮੌਜੂਦ ਹੈਗੇ ਨੇ, ਸਬੀਆ ਸ਼ਾਹੀਨ, ਔਰ ਨਾਲ ਫੈਸਲ ਬਸ਼ੀਰ ਸ਼ਬੀਰ ਸਾਹਿਬ ਜਿਹੜੇ ਹੈਗੇ ਨੇ। ਅਤੇ ਹੁਣ ਅਸੀਂ ਆਪਣਾ ਗੱਲਬਾਤ ਕਰਾਂਗੇ ਰਾਸ਼ਦਾ ਕੁਰੈਸ਼ੀ ਨਾਲ। ਜੀ ਰਾਸ਼ਦਾ, ਮੌਜੂਦ ਹੈਗੇ ਹੋ ਤੁਸੀਂ?
ਜੀ, ਅਸਲਾਮ ਅਲੈਕੁਮ ਸਰ,
ਕੀ ਹਾਲ ਚਾਲ ਨੇ?
ਅੱਲਾ ਦਾ ਸ਼ੁਕਰ, ਤੁਸੀਂ ਸੁਣਾਓ ਸਭ ਸੁਣਨ ਵਾਲਿਆਂ ਨੂੰ ਮੇਰਾ ਸਲਾਮ।
ਸਲਾਮ ਪਹੁੰਚਾਤਾ ਜੀ। ਇਹ ਰਾਸ਼ਦਾ ਕੁਰੈਸ਼ੀ ਜਿਹੜੇ ਨੇ ਚਾਈਲਡ ਰਾਈਟਸ ਦੇ ਹਵਾਲੇ ਨਾਲ ਇਹਨਾਂ ਦਾ ਕੰਮ ਹੈਗਾ। ਤੇ ਇਹ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਚਾਈਲਡ ਜਿਹੜਾ ਰੈਸਟ੍ਰੇਨ ਬਿੱਲ ਹੈਗਾ ਇਹਦੇ ਹਵਾਲੇ ਨਾਲ, ਕਿ ਇਹਦੇ ਵਿੱਚ ਕੀ ਅਮੈਂਡਮੈਂਟ ਦੀ ਲੋੜ ਹੈ ਔਰ ਕੀ ਇਹਦੇ 'ਚ ਰੁਕਾਵਟਾਂ ਆਈਆਂ ਨੇ। ਤੇ ਕਿਉਂਕਿ ਤੁਸੀਂ ਚਾਈਲਡ ਰਾਈਟਸ ਦੇ ਹਵਾਲੇ ਨਾਲ ਕੰਮ ਕਰਦੇ ਰਹੇ ਹੋ, ਤੇ ਅਸੀਂ ਚਾਹਾਂਗੇ ਕਿ ਤੁਸੀਂ ਇਹ ਦੱਸੋ ਕਿ ਗਰਾਊਂਡ ਦੇ ਉੱਤੇ ਕੀ ਸਿਚੁਏਸ਼ਨ ਹੈਗੀ ਹੈ, ਕਿਉਂਕਿ ਕੁਛ ਲੋਕ ਤਾਂ ਕਹਿੰਦੇ ਨੇ ਗਰਾਊਂਡ ਦੇ ਉੱਤੇ ਕੋਈ ਨਹੀਂ ਮੌਜੂਦ ਹੈਗਾ, ਐਵੇਂ ਤੁਸੀਂ ਰੌਲਾ ਪਾਇਆ ਹੋਇਆ।
ਨਹੀਂ ਸਰ, ਅਗਰ ਇਹ ਕਹੋ ਕਿ ਗਰਾਊਂਡ ਦੇ ਉੱਤੇ ਕੋਈ ਚੀਜ਼ ਮੌਜੂਦ ਨਹੀਂ ਹੈਗੀ ਤੇ ਇਹ ਤੇ ਬਿਲਕੁਲ ਹੀ ਇੱਕ ਕਹਿੰਦੇ ਨੇ ਨਾ ਵੇਖ ਕੇ ਅੱਖਾਂ ਬੰਦ ਕਰਨ ਵਾਲੀ ਗੱਲ ਹੈ,
ਕਬੂਤਰ ਵਾਂਗ
ਹੋ ਰਿਹਾ ਹੈ। ਲੇਕਿਨ ਅੱਗੇ ਇਹ ਕਿਹਾ ਜਾ ਸਕਦਾ ਹੈ ਕਿ ਸ਼ਾਇਦ ਅਸੀਂ ਚੁੱਕ ਚੁੱਕ ਕੇ ਸ਼ਹਿਰਾਂ ਦੇ ਵਿੱਚ ਬੈਠੇ ਹੋਏ ਹਾਂ ਤੇ ਸ਼ਾਇਦ ਸਾਨੂੰ ਉਸ ਤਰ੍ਹਾਂ ਇਹ ਨਹੀਂ ਅੰਦਾਜ਼ਾ ਹੋ ਰਿਹਾ ਕਿ ਦੂਰ ਦਰਾਜ ਦੇ ਇਲਾਕੇ ਜਿਹੜੇ ਨੇ, ਖਾਸ ਤੌਰ ਤੇ ਅਗਰ ਤੁਸੀਂ ਵੇਖੋ ਇਹ ਸਾਊਥ ਪੰਜਾਬ ਵਾਲੇ ਏਰੀਆ ਦੀ ਬੈਲਟ ਜਿਹੜੀ ਹੈ ਸਾਰੀ, ਇਹਨੂੰ ਵੇਖੋ ਤੁਸੀਂ ਉਸ ਇਲਾਕੇ ਵੱਲ ਜਾਵੋ ਕਿਉਂਕਿ ਮੇਰਾ ਆਪਣਾ ਤਾਲੁਕ ਸਾਊਥ ਪੰਜਾਬ ਨਾਲ ਤੇ ਮੈਨੂੰ ਬੜੀ ਚੰਗੀ ਤਰ੍ਹਾਂ ਪਤਾ ਹੈ ਕਿ ਉਹ ਸਾਰੇ ਜਿਹੜੇ ਬਿਲਕੁਲ ਹੀ
ਕਿਹੜੇ ਇਲਾਕੇ ਤੋਂ ਤਾਲੁਕ ਹੈ ਤੁਹਾਡਾ?
ਮੈਂ ਮੁਲਤਾਨ, ਮੇਰਾ ਤਾਲੁਕ ਮੁਲਤਾਨ,
ਅਵਾਮੀ ਜਮਹੂਰੀਆ ਮੁਲਤਾਨ। ਕੀ ਬਾਤ ਹੈ, ਠੀਕ ਹੈ ਠੀਕ ਹੈ।
ਤੇ ਉਹ ਜਿਹੜੇ ਖਾਸ ਤੌਰ ਤੇ ਜਿਹੜੇ ਪਿੰਡਾਂ ਦੇ ਇਲਾਕੇ ਨੇ ਉੱਥੇ ਇਹ ਰਸਮ ਜਿਹੜੀ ਹੈ ਬੱਚਿਆਂ ਦੀ ਖਾਸ ਤੌਰ ਤੇ ਬੱਚਿਆਂ ਦੀ ਵੀ ਛੋਟੀ ਉਮਰ ਦੀ ਸ਼ਾਦੀ ਦੀ ਰਸਮ ਜਿਹੜੀ ਹੈ, ਜਿਹੜਾ ਰਿਵਾਜ਼ ਜਿਹੜਾ ਵੇ ਉਹ ਹਾਲੀ ਵੀ ਕਾਇਮ ਨੇ ਕਰਦੇ ਨੇ। ਔਰ ਇਹਦੇ ਪਿੱਛੇ ਜਿਹੜੀਆਂ ਬਹੁਤ ਸਾਰੀਆਂ ਮੇਰੇ ਤੋਂ ਪਹਿਲੇ ਵੀ ਜਿਹੜੇ ਸਾਰੇ ਲੋਕ ਗੱਲ ਕਰ ਚੁੱਕੇ ਨੇ ਉਹਨਾਂ ਨੂੰ ਦੱਸਿਆ ਹੀ ਹੋ ਗਿਆ ਕਿ ਬੜੀ ਸਾਰੀ ਰੀਜ਼ਨ ਹੈ ਤੇ ਵਜੂਹਾਤ ਨੇ ਇਹਦੇ ਪਿੱਛੇ ਬਹੁਤ ਸਾਰੀਆਂ। ਤੇ ਜਿਹੜੀ ਉਹ ਅਗਰ ਬਹੁਤ ਥੋੜੀ ਗੱਲ ਕਰੋ ਤੇ ਇੱਕ ਪ੍ਰੋਟੈਕਸ਼ਨ ਜਿਹੜੀ ਹੈ ਬੱਚਿਆਂ ਦੀ, ਹਿਫਾਜ਼ਤ ਜਿਹੜੀ ਹੈ ਖਾਸ ਤੌਰ ਤੇ ਬੱਚਿਆਂ ਦੀ ਹਿਫਾਜ਼ਤ ਜਿਹੜੀ ਹੈ ਇੱਕ ਬਹੁਤ ਬੜੀ ਵਜ੍ਹਾ ਬਣ ਰਹੀ ਹੈ ਇਸ ਗੱਲ ਦੀ, ਕਿਉਂਕਿ ਉਹ ਉਸ ਇਲਾਕਿਆਂ ਦੇ ਵਿੱਚ ਇਹ ਸਮਝਿਆ ਜਾਂਦਾ ਹੈ ਕਿ ਜਦੋਂ ਬੱਚੀ ਜਿਹੜੀ ਹੈ ਉਹ ਥੋੜੀ ਵੱਡੀ ਹੋਣ ਲੱਗਦੀ ਹੈ ਤੇ ਉਹਦੇ ਜਿਹੜੇ ਹਿਫਾਜ਼ਤ ਦੇ ਤੇ ਉਹਦੀ ਜਿਹੜੀ ਇਹ ਇੰਤਜ਼ਾਮਾਤ ਨੇ ਜਾਂ ਇਹ ਚੀਜ਼ਾਂ ਨੇ, ਇਹ ਜਿਹੜੇ ਮਾਂ ਪਿਓ ਨੇ ਕਿਉਂਕਿ ਉੱਥੇ ਸਾਰੇ ਮਿਹਨਤ ਮਜ਼ਦੂਰੀ ਕਰ ਰਹੇ ਹੁੰਦੇ ਨੇ, ਬੱਚੀਆਂ ਘਰ ਹੁੰਦੀਆਂ ਤੇ ਉਹਨਾਂ ਨੂੰ ਲੱਗਦਾ ਹੈ ਕਿ ਇਹਨਾਂ ਦੀ ਜਿਹੜੀ ਸ਼ਾਦੀ ਕਰ ਦਿੱਤੀ ਜਾਵੇ ਤੇ ਅਸੀਂ ਇਹਨਾਂ ਦੇ ਫਰਜ਼ ਤੋਂ ਜਿਹੜਾ ਹੈ ਉਹ ਸਬਕਦੋਸ਼ ਹੋ ਜਾਂਦੇ ਹਾਂ ਤੇ ਇਹ ਬੱਚੀਆਂ ਜਿਹੜੀਆਂ ਹਿਫਾਜ਼ਤ ਚ ਚਲੀਆਂ
ਜਾਂਦੀਆਂ।
ਦੂਸਰਾ ਇਹ ਕਿ ਚੂੰਕਿ ਗੁਰਬਤ ਬੜੀ ਹੈ ਤੇ ਲੋਕੀ ਇਹ ਸਮਝਦੇ ਨੇ ਕਿ ਬੱਚੀਆਂ ਜਿਹੜੀਆਂ ਨੇ ਉਹ ਬੋਝ ਹੁੰਦੀਆਂ ਨੇ
ਸਾਡੇ
ਤੇ ਬੱਚੇ ਤੇ ਫਿਰ ਵੀ ਲੜਕੇ ਜਿਹੜੇ ਨੇ ਉਹ ਫਿਰ ਵੀ ਚਲੋ ਜੀ ਕਮਾ ਕੇ ਲੈ ਕੇ ਆਣਗੇ ਤੇ ਘਰ ਜਿਹੜਾ ਉਹ ਚੱਲੇਗਾ ਉਹਨਾਂ ਦੇ ਨਾਲ ਤੇ ਲੜਕੀਆਂ ਸ਼ਾਇਦ ਉਸ ਤਰ੍ਹਾਂ ਨੂੰ ਉਸ ਨਜ਼ਰ ਨਾਲ ਨਹੀਂ ਵੇਖਦੇ।
ਅਲਾਖੀਰ ਮਾਂ ਪਿਓ ਦਾ ਖਿਆਲ ਕੁੜੀਆਂ ਹੀ ਰੱਖਦੀਆਂ ਨੇ, ਮੁੰਡੇ ਜੋ ਕਰਦੇ ਨੇ ਸਾਨੂੰ ਪਤਾ ਹੈ।
ਵੇਖੋ ਮਾਂ ਪਿਓ ਦਾ ਖਿਆਲ ਸਭ ਤੋਂ ਜ਼ਿਆਦਾ ਕੁੜੀਆਂ ਰੱਖਦੀਆਂ ਨੇ ਔਰ ਆਖਰੀ ਉਮਰ ਤੱਕ ਰੱਖਦੀਆਂ,
ਆਖਰੀ ਉਮਰ ਤੱਕ
ਜਿੰਨਾ ਅਹਿਸਾਸ ਉਹ ਕਰਦੀਆਂ ਨੇ ਉਹਨਾਂ ਅਹਿਸਾਸ ਕਰਦੇ ਨੇ, ਪੁੱਤਰ ਵੀ ਕਰਦੇ ਨੇ, ਐਵੇਂ ਅਸੀਂ ਕਹਿ ਸਕਦੇ, ਲੇਕਿਨ ਜਿੰਨਾ ਅਹਿਸਾਸ ਧੀਆਂ ਨੂੰ ਹੁੰਦਾ ਸ਼ਾਇਦ ਉਹਨਾਂ ਪੁੱਤਰਾਂ ਨੂੰ ਨਹੀਂ ਹੁੰਦਾ। ਲੇਕਿਨ ਇਸ ਦੇ ਬਾਵਜੂਦ ਬਚਪਨ ਤੋਂ ਲੈ ਕੇ ਤੇ ਵੱਡਿਆਂ ਹੋਣ ਤੱਕ ਜਿਹੜਾ ਇੱਕ ਫਰਕ ਹੈ ਧੀ ਦੇ ਵਿੱਚ ਤੇ ਪੁੱਤਰ ਦੇ ਵਿੱਚ ਤੇ ਲੜਕੀ ਦੇ ਵਿੱਚ ਤੇ ਲੜਕੇ ਦੇ ਵਿੱਚ, ਇਹ ਜਿਹੜਾ ਉਹ ਸਾਡਾ ਚੱਲਿਆ ਆ ਰਿਹਾ ਔਰ ਹੁਣ ਤੱਕ ਚੱਲਿਆ ਆ ਰਿਹਾ, ਔਰ ਬਦਕਿਸਮਤੀ ਦੇ ਨਾਲ ਇਹ ਫਰਕ ਜਿਹੜਾ ਉਹ ਸਾਡੇ ਮੁਲਕ ਦੇ ਜਿਹੜੇ ਕਾਨੂੰਨ ਨੇ ਉਹਨਾਂ ਦੇ ਵਿੱਚ ਵੀ ਇਹ ਫਰਕ ਜਿਹੜਾ ਆਇਆ। ਹਾਲਾਂਕਿ ਸਾਡਾ ਜਿਹੜਾ ਆਈਨ ਹੈ ਉਹ ਕਹਿੰਦਾ ਹੈ ਕਿ ਤਮਾਮ ਜਿਹੜੇ ਸ਼ਹਿਰੀ ਨੇ ਉਹ ਬਰਾਬਰ ਹੋਣਗੇ, ਲੇਕਿਨ ਜਿਹੜੇ ਸਾਡੇ ਕਾਨੂੰਨ ਨੇ ਹੁਣ ਜਿਹਦੇ ਤੇ ਅਸੀਂ ਗੱਲ ਕਰ ਰਹੇ ਹਾਂ ਸ਼ਾਦੀ ਦਾ ਜਿਹੜਾ ਕਾਨੂੰਨ ਨੇ ਉਹਦੇ ਤੇ ਅਸੀਂ ਗੱਲ ਕਰ ਰਹੇ ਹਾਂ, ਉਹਦੇ ਤੇ ਵੇਖ ਲਓ ਕਿ ਬੱਚੀ ਨੂੰ ਤੁਸੀਂ ਕਹਿ ਰਹੇ ਹੋ ਕਿ ਅਗਰ ਬੱਚੀ ਹੋਏਗੀ ਤੇ ਉਹ 16 ਸਾਲ ਦੀ ਉਮਰ ਦੀ ਬੱਚੀ ਹੋਏਗੀ ਤੇ, ਲੇਕਿਨ ਲੜਕਾ ਜਿਹੜਾ ਉਹ 18 ਸਾਲ ਦੀ ਉਮਰ ਦਾ ਲੜਕਾ
ਹੋਏਗਾ।
ਤੁਸੀਂ ਬੱਚੀ ਦੀ ਤੇ 16 ਸਾਲ ਦੀ ਉਮਰ ਚ ਸ਼ਾਦੀ ਕਰ ਸਕਦੇ ਹੋ ਤੇ, ਲੇਕਿਨ ਮੁੰਡੇ ਦੀ ਤੁਸੀਂ ਨਹੀਂ ਕਰ ਸਕਦੇ। ਸੋ ਇਹ ਇੱਕ ਵਾਜ਼ਿਆ ਫਰਕ ਹੈ ਜਿਹੜੀ ਜ਼ਿਆਦਤੀ ਹੈ ਬੱਚਿਆਂ ਦੇ ਨਾਲ, ਬੱਚਿਆਂ ਨੂੰ ਵੀ ਓਨਾ ਹੀ ਹੱਕ ਹੈ।
ਮੁੰਡਿਆਂ ਨਾਲ ਕਿੰਨੀ ਜ਼ਿਆਦਤੀ ਹੈ ਵੈਸੇ?
ਬਿਲਕੁਲ ਮੁੰਡੇ, ਮੈਂ ਤਾਂ 18 ਸਾਲ ਦੀ ਉਮਰ ਚ ਵੀ ਵਿਆਪਤੀ ਕਵਾਂਗੀ ਨਾ।
ਠੀਕ ਹੈ, ਸਹੀ ਗੱਲ ਹੈ, ਸਹੀ ਗੱਲ ਹੈ, ਇਹ ਗੱਲ ਠੀਕ ਹੈ
ਵੀ ਮੁੰਡੇ ਜਿਹੜੇ ਨੇ ਉਹ ਆਪਣੇ ਪੈਰਾਂ ਸਿਰ ਨਹੀਂ ਖਲੋਂਦੇ ਨੇ। 18 ਸਾਲ ਦਾ ਬੱਚਾ ਜ਼ਿਆਦਾ ਤੋਂ ਜ਼ਿਆਦਾ ਐਫਏ ਕਰ ਲੈਂਦਾ
ਵੇ, ਜ਼ਾਹਿਰ ਹੈ ਜ਼ਾਹਿਰ ਹੈ, ਹਲੇ ਤਾਂ ਉਹਦਾ ਪ੍ਰੋਫੈਸ਼ਨਲ ਕੈਰੀਅਰ ਸ਼ੁਰੂ ਹੋ ਰਿਹਾ ਹੁੰਦਾ।
ਪ੍ਰੋਫੈਸ਼ਨ ਹਾਂ ਬਿਲਕੁਲ ਤੇ ਉਹ ਉਹ ਆਪਣੇ ਪੈਰਾਂ ਤੇ ਔਰ ਫਿਰ ਉਹਨਾਂ ਜ਼ਿਹਨੀ ਤੌਰ ਤੇ ਉਹ ਇੰਨੇ ਮਚੋਰ ਨਹੀਂ ਹੁੰਦੇ ਨੇ ਜ਼ਿਹਨੀ ਤੌਰ ਤੇ ਉਹ ਇੰਨੇ ਅਕਲਮੰਦ ਨਹੀਂ ਹੁੰਦੇ ਨੇ ਦੇਖੋ ਸਾਡੇ ਮੁਆਸ਼ਰੇ ਦੇ ਵਿੱਚ ਨਾ ਸ਼ਾਦੀ ਦੋ ਲੋਕਾਂ ਦੀ ਨਹੀਂ ਹੁੰਦੀ ਦੋ ਖਾਨਦਾਨਾਂ ਦੀ ਹੁੰਦੀ
ਜੀ ਬਿਲਕੁਲ
ਸਾਡੇ ਮੁਆਸ਼ਰੇ ਦਾ ਜਿਹੜਾ ਸਾਡਾ ਜੁਆਇੰਟ ਫੈਮਿਲੀ ਸਿਸਟਮ ਹੈ ਜਿਹੜਾ ਸਾਡਾ ਸੱਸ ਨਾਨਾ ਨੰਦਾ ਤੇ ਸੁਸਰ ਤੇ ਮੀਆਂ ਇਹ ਪੂਰੇ ਖਾਨਦਾਨ ਨੂੰ ਸੰਭਾਲ ਕੇ ਲੈ ਕੇ ਚੱਲਣਾ ਹੈ ਉਹ ਜਿਹੜਾ 16 ਸਾਲ ਦੀ ਅਗਰ ਬੱਚੀ ਹੈ ਜਾਂ 13-14 ਸਾਲ ਦੀ ਬੱਚੀ ਦੀ ਸ਼ਾਦੀ ਹੋ ਰਹੀ ਹੈ ਜਾਂ 18 ਸਾਲ ਦਾ ਮੁੰਡਾ ਵੀ ਹੈ ਤੇ ਮੇਰਾ ਨੀ ਖਿਆਲ ਹੋ ਇੰਨਾ ਜ਼ਿਹਨੀ ਤੌਰ ਤੇ ਜਿਹੜਾ ਮੈਚੋਰ ਹੁੰਦਾ ਹੋਵੇ ਲੇਕਿਨ ਬੱਚੀ ਤੇ ਬਿਲਕੁਲ ਹੀ ਨਾ ਉਹ ਫਿਜ਼ੀਕਲੀ ਵੀ ਮੈਚੋਰ ਨੀ ਹੁੰਦੀ ਅਗਰ ਇਹਨੂੰ ਮੈਡੀਕਲ ਪੁਆਇੰਟ ਆਫ ਵਿਊ ਨਾਲ ਵੀ ਲੈ ਲਵੋ ਕਿ ਇੱਕ ਬੱਚੀ ਜਿਹੜੀ ਹੈ ਉਹਦਾ ਜਿਸਮ ਜਿਹੜਾ ਹੈ ਉਹ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਕਿ ਉਹ ਸ਼ਾਦੀ ਜੈਸੇ ਜਿਹੜੀ ਫਰਜ਼ ਨੂੰ ਜਿਹੜੀ ਉਹ ਨਿਭਾ ਸਕੇ ਸੋ ਗਵਰਨਮੈਂਟ ਤੋਂ ਤੇ ਸਾਡੀ ਇਹ ਹੀ ਹਮੇਸ਼ਾ ਦੀ ਗੁਜ਼ਾਰਿਸ਼ ਹੈ ਔਰ ਅਸੀਂ ਇਸ ਚੀਜ਼ ਤੇ ਐਡਵੋਕੇਸੀ ਕਰਦੇ ਆਏ ਹਾਂ ਕਿ ਕਮ ਅਜ਼ ਕਮ ਤੁਸੀਂ ਵੇਖੋ ਤੁਸੀਂ ਆਈ ਡੀ ਕਾਰਡ ਬੱਚੇ ਤੁਸੀਂ ਇੱਕ ਬੱਚੇ ਨੂੰ ਸਿਆਣਾ ਉਦੋਂ ਸਮਝਦੇ ਹੋ ਜਦੋਂ ਉਹਦਾ ਆਈ ਡੀ ਕਾਰਡ ਬਣ ਜਾਂਦਾ ਹੈ ਹੱਕ ਤੁਸੀਂ ਉਦੋਂ ਦਿੰਦੇ ਹੋ 18 ਸਾਲ ਦੀ ਉਮਰ ਵਿੱਚ ਠੀਕ ਹੈ ਉਹਨੂੰ ਤੁਸੀਂ ਗੱਡੀ ਲੈ ਕੇ ਸੜਕ ਤੇ ਨੀ ਆਉਣ ਦਿੰਦੇ ਕਿ ਇਹ ਕਿਤੇ ਐਕਸੀਡੈਂਟ ਨਾ ਹੋ ਜਾਏ ਬੱਚਾ ਹੈ ਹਲੇ 18 ਸਾਲ ਦੀ ਉਮਰ ਤੋਂ ਪਹਿਲਾਂ ਤੁਸੀਂ ਉਹਨੂੰ ਡਰਾਈਵਿੰਗ ਲਾਇਸੈਂਸ ਨਹੀਂ ਦਿੰਦੇ
ਜੀ ਬਿਲਕੁਲ
ਤੇ ਤੁਸੀਂ ਇੱਕ ਪੂਰੇ ਖਾਨਦਾਨ ਦੀ ਜ਼ਿੰਮੇਵਾਰੀ ਕਿਵੇਂ ਉਸ ਬੱਚੀ ਨੂੰ ਜਾਂ ਬੱਚੇ ਨੂੰ ਲੜਕੀ ਨੂੰ ਖਾਸ ਤੌਰ ਤੇ 16 ਸਾਲ ਦੀ ਉਮਰ ਦੇ ਵਿੱਚ ਦੇ ਦਿੰਦੇ ਹੋ ਕਮ ਅਜ਼ ਕਮ ਇਹ ਫਰਕ ਨੂੰ ਤੇ ਮਿਟਣਾ ਚਾਹੀਦਾ ਨਾ ਲੜਕੀ ਦੀ ਉਮਰ
ਕਹਿੰਦੇ ਨੇ ਕਿ ਨਿੱਕੀ ਕੁੜੀ ਹੋਏ ਤਾਂ ਉਹਨੂੰ ਦਬਾਣਾ ਆਸਾਨ ਹੁੰਦਾ
ਬਿਲਕੁਲ
ਕੰਮ ਠੀਕ ਹੈਗਾ
ਮਾਈਂਡ ਸੈਟ ਜਿਹੜਾ ਹੈ ਨਾ ਉਹ ਹੈ ਹੀ ਦਬਾਣ ਵਾਲਾ ਜਿੱਥੇ ਵੀ ਕੋਈ ਜ਼ਿਆਦਤੀ ਦੀ ਗੱਲ ਹੋਏ ਨਾ ਉਹ ਜ਼ਿਆਦਤੀ ਕਿਸੇ ਵੀ ਕਿਸਮ ਦੀ ਹੋਏ ਉਹ
ਗੋਰਿਆਂ ਦਾ ਸਾਨੂੰ ਬੜਾ ਕੁਛ ਮਿਲਿਆ ਹੈਗਾ ਜਿਹਦੇ ਚ ਦਬਾਣ ਦਾ ਕਲਚਰ ਬਹੁਤ ਮਜ਼ਬੂਤ ਹੈ
ਅਸੀਂ ਪਤਾ ਕਿ ਅਸੀਂ ਜ਼ਿਹਨੀ ਤੌਰ ਤੇ ਜਿਹੜਾ ਨਾ ਹਾਲੀ ਵੀ
ਥਾੜੇਦਾਰ
ਉਹ ਸਾਡੇ ਜ਼ਿਹਨ ਦੇ ਵਿੱਚ ਨਾ ਅਸੀਂ ਕਿਉਂਕਿ ਗੁਲਾਮੀ ਵੇਖੀ ਹੈ ਉਸ ਗੁਲਾਮੀ ਚ ਨਿਕਲਣ ਦੇ ਲਈ ਨਾ ਆਪ ਅਸੀਂ ਕਹਿੰਦੇ ਚੌਧਰੀ ਬਣਨ ਦੀ ਕੋਸ਼ਿਸ਼ ਕਰਦੇ ਹਾਂ ਜਿਹੜਾ ਕਮਜ਼ੋਰ ਤਬਕਾ ਜਿਹੜਾ ਸਾਡੇ ਹੱਥੀ ਜਿਹੜਾ ਵੀ ਉਹ ਚੜਦਾ ਹੈ
ਜਿਹੜਾ ਵੀ
ਕਰਦਾ ਜਿਹੜੀ ਵਾਇਲੈਂਸ ਦੀ ਜਾਂ ਤਸ਼ੱਦਦ ਦੀ ਜਾਂ ਜਿਹੜੀ ਵੀ ਜ਼ਿਆਦਤੀ ਦੀ ਚੀਜ਼ ਹੁੰਦੀ ਹੈ ਨਾ ਸਾਰੀ ਇਹ ਤਾਕਤ ਦੀ ਗੇਮ ਹੁੰਦੀ ਹੈ ਜਿਹੜਾ ਵੀ ਬੰਦਾ ਤਾਕਤ ਵਿੱਚ ਹੋਏਗਾ ਪਾਵਰ ਵਿੱਚ ਹੋਏਗਾ ਉਹ ਆਪਣੇ ਤੋਂ ਕਮ ਤਾਕਤਵਰ ਬੰਦੇ ਤੇ ਜਾਂ ਬੰਦੀ ਹੋਏ ਬੱਚਾ ਹੋਏ ਉਹ ਜਿੱਥੇ ਉਹਦਾ ਜ਼ੋਰ ਨਿਕਲੇਗਾ ਉਹ ਆਪਣਾ ਜ਼ੋਰ ਕੱਢੇਗਾ
ਬਿਲਕੁਲ ਬਿਲਕੁਲ ਸਹੀ
ਸਭ ਤੋਂ ਆਸਾਨ ਹਦਫ ਜਿਹੜਾ ਉਹ ਬੱਚੇ ਹੁੰਦੇ ਨੇ
ਅੱਛਾ ਜਿਹੜਾ ਜ਼ੈਨਬ ਕੇਸ ਹੋਇਆ ਸੀ ਮੈਨੂੰ ਯਾਦ ਹੈ ਕੁਛ ਉਸ ਵੇਲੇ ਜਦੋਂ ਅਸੀਂ ਕਸੂਰ ਦੇ ਇਲਾਕੇ ਦੇ ਅੰਦਰ ਉੱਥੇ ਵੀ ਅਸੀਂ ਬਹੁਤ ਸਾਰੇ ਕੇਸਿਸ ਦੇਖੇ ਸਨ ਕੰਪਨੀ ਦੀ ਸ਼ਾਦੀ ਦੇ ਤੇ ਤੁਸੀਂ ਦੇਖੋ ਨਾ ਮੁਲਤਾਨ ਤੋਂ ਸ਼ੁਰੂ ਕਰਦੇ ਹੋ ਤੇ ਮਤਲਬ ਪੰਜਾਬ ਦੇ ਕਾਫੀ ਸਾਰੇ ਇਲਾਕੇ ਜਿਹੜੇ ਨੇ ਉਹ ਤੁਹਾਨੂੰ ਉਹਦੇ ਵਿੱਚ ਨਜ਼ਰ ਆਉਂਦੇ ਨੇ ਚੀਜ਼ਾਂ
ਇਹ ਕੇਸਿਸ ਜਿਹੜੇ ਬਿਲਕੁਲ ਦੇਖੋ ਬੱਚੀ ਨੂੰ ਪੂਰਾ ਹੱਕ ਹੈ ਉਹ ਆਪਣਾ ਬਚਪਨ ਜਿਹੜਾ ਉਹਨੂੰ ਇੰਜੋਏ ਕਰ ਸਕੇ ਉਹ ਵੀ ਆਪਣੀ ਸਿਹਤਮੰਦ ਇੱਕ ਜ਼ਿੰਦਗੀ ਜਿਹੜੀ ਹੈ ਉਹ ਸ਼ੁਰੂ ਕਰ ਸਕੇ ਆਪਣੀ ਮਰਜ਼ੀ ਸਭ ਤੋਂ ਜਿਹੜੀ ਵੱਡੀ ਗੱਲ ਹੈ ਆਪਣੀ ਤਾਲੀਮ ਹਾਸਲ ਕਰ ਸਕੇ ਜਿਹਦਾ ਹੱਕ ਜਿਹੜਾ ਸਾਨੂੰ ਮਿਲਿਆ ਹੋਇਆ ਹੈ ਸਾਡਾ ਹੁਣ ਤੇ ਸਾਡਾ ਆਇਨ ਸਾਡੇ ਕੋਲ ਕਾਨੂੰਨ ਮੌਜੂਦ ਹੈ ਔਰ ਉਹ ਵੀ ਕਾਨੂੰਨ ਜਿਹੜਾ ਉਹ ਵੀ ਆ ਕੇ ਜਿਹੜਾ ਉਹ ਵੀ ਅਸਲ ਵਿੱਚ ਤੇ ਅਸੀਂ ਹਾਲੇ ਤੱਕ ਬੱਚੇ ਨੂੰ ਡਿਫਾਈਨ ਹੀ ਨਹੀਂ ਕਰ ਸਕੇ ਨਾ ਪੂਰੇ ਆਪਣੇ ਮੁਲਕ ਚ ਡਿਫਾਈਨ ਨਹੀਂ ਕਰ ਸਕੇ ਕਿ ਅਸਲ ਬੱਚੇ ਦੀ ਉਮਰ ਹੈ ਕਿਹੜੀ ਹੈ ਸਾਨੂੰ UN ਨੇ ਦੱਸ ਦਿੱਤਾ ਕਿ ਬੱਚਾ ਜਿਹੜਾ 18 ਸਾਲ ਤੋਂ ਕਮ ਉਮਰ ਹੈ ਲੇਕਿਨ ਸਾਡੇ ਅਗਰ ਬੱਚਿਆਂ ਵਾਲੇ ਕਾਨੂੰਨ ਚੁੱਕ ਕੇ ਤੁਸੀਂ ਵੇਖੋ ਹਰ ਕਾਨੂੰਨ ਚ ਜਿਹੜੀ ਉਹ ਅਲੱਗ ਉਮਰ ਹੈ ਠੀਕ ਹੈ 500 ਸਾਡੇ ਪੜ੍ਹਾਈ ਦਾ ਜਿਹੜਾ ਕਾਨੂੰਨ ਤੁਸੀਂ ਬਣਾਇਆ ਉਹ ਚ ਤੁਸੀਂ ਕਹਿਤਾ 5-16 ਸਾਲ ਤੁਸੀਂ ਲੇਬਰ ਦਾ ਕਾਨੂੰਨ ਬਣਾਇਆ ਇੱਕ ਲੇਬਰ ਦੇ ਕਾਨੂੰਨ ਪੱਠੇ ਤੇ ਬੱਚਾ ਹੋਏਗਾ 14 ਸਾਲ ਦਾ ਤੇ ਜਨਰਲ ਲੇਬਰ ਜਿਹੜੀ ਉਹਦੇ ਚ ਬੱਚਾ ਹੋਏਗਾ
ਬਿਲਕੁਲ ਬਹੁਤ ਅੱਛੀ ਗੱਲ
ਤੁਸੀਂ ਹਰ ਜਗ੍ਹਾ ਤੇ ਬੱਚਾ ਜਿਹੜਾ ਉਹਨੂੰ ਅਲੱਗ ਕਰ ਦਿੱਤਾ ਹੈ
ਯਾਨੀ ਉਹ ਕਹਿੰਦੇ ਨੇ ਕਿ ਕਾਨੂੰਨ ਦੇ ਵਿੱਚ ਜਿਹੜੀ ਇੱਕ ਸਿਮੈਟਰੀ ਹੋਣੀ ਚਾਹੀਦੀ ਹੈ ਉਹੀ ਨਹੀਂ ਹੈਗੀ
ਬਿਲਕੁਲ ਜਿਹੜਾ ਇੱਕ ਕਮ ਅਜ਼ ਕਮ ਤੁਹਾਨੂੰ ਇੱਕ ਸੈਂਸਿਸ ਤੇ ਚਾਹੀਦਾ ਹੋਵੇ ਨਾ ਕਿ ਬੱਚਾ ਜਿਹੜਾ ਵੇ ਉਹ ਕਿਹੜੀ ਉਮਰ ਦਾ ਤੁਹਾਡਾ ਬੱਚਾ ਵੇ ਤੁਸੀਂ ਕਿਹੜੀ ਉਮਰ ਤੋਂ ਬੱਚੇ ਨੂੰ ਬੱਚਾ ਸਮਝਣਾ ਵੇ ਕਿਦੋਂ ਤੱਕ ਸੋ ਉਹ ਤੇ ਤੁਸੀਂ ਇਹ ਇੱਕ ਪਹਿਲੇ ਹੀ ਡਿਫਾਈਨ ਕੀਤਾ ਹੋਇਆ ਸੀ ਆਈ ਡੀ ਕਾਰਡ ਤੋਂ ਹੀ ਕਿਉਂਕਿ ਤੁਸੀਂ ਬੱਚੇ ਨੂੰ ਵੋਟ ਦਾ ਹੱਕ ਨਹੀਂ ਦਿੰਦੇ ਤੁਸੀਂ ਆਈ ਡੀ ਕਾਰਡ 18 ਸਾਲ ਤੋਂ ਪਹਿਲਾਂ ਬੱਚੇ ਨੂੰ ਨਹੀਂ ਦਿੰਦੇ ਕਿ ਉਹ ਇੱਕ ਅਕਲਮੰਦ ਨਹੀਂ ਬਣਦਾ
ਬਿਲਕੁਲ ਬਿਲਕੁਲ
ਫਿਰ ਤੁਸੀਂ ਇਸੇ ਗੱਲ ਤੇ ਪੱਕੇ ਰਹੋ ਜਦੋਂ ਤੁਸੀਂ ਕਾਨੂੰਨ ਬਣਾਉਂਦੇ ਹੋ ਕੋਈ ਵੀ ਗਵਰਨਮੈਂਟ ਜਦੋਂ ਕੋਈ
ਉਹਦੇ ਨਾਲ ਮਿਲਦਾ ਜੁਲਦਾ ਹੋਣਾ
ਚਾਹੀਦਾ ਉਹ ਵੀ ਉਹਦੇ ਨਾਲ ਜਿਹੜਾ ਉਹ ਮਿਲਦਾ ਜੁਲਦਾ ਰੱਖੇ ਕਿ ਅਸੀਂ ਲੇਕਿਨ ਬਦਕਿਸਮਤੀ ਦੇ ਨਾਲ ਜਿਹੜਾ ਇਹ ਚੀਜ਼ਾਂ ਜਿਹੜੀਆਂ ਨੇ ਉਹ ਫੋਲੋ ਨਹੀਂ ਕੀਤੀਆਂ ਜਾਂਦੀਆਂ ਔਰ ਇਸ ਵਜ੍ਹਾ ਤੋਂ ਬੱਚੀਆਂ ਜਿਹੜੀਆਂ ਛੋਟੀ ਉਮਰ ਦੇ ਵਿੱਚ ਉਹਨਾਂ ਦੀ ਸ਼ਾਦੀ ਹੁੰਦੀ ਹੈ ਉਹਨਾਂ ਦੀ ਸਿਹਤ ਦੇ ਬਹੁਤ ਜ਼ਿਆਦਾ ਜਿਹੜੇ ਮਾਮਲਾਤ ਨੇ ਉਹ ਖਰਾਬ ਹੁੰਦੇ ਨੇ
ਤੇ ਤੁਹਾਡਾ ਵਿਆਹ ਜਲਦੀ ਤੇ ਨਹੀਂ ਹੋਇਆ ਸੀ ਸ਼ਾਦੀ ਚ ਛੋਟੀ ਉਮਰ ਚ ਹੋਈ ਸੀ ਤੇ ਉਹਨਾਂ ਨੂੰ ਜ਼ਿਆਦਾ ਅਹਿਸਾਸ ਹੈਗਾ ਸੀ ਇਸ ਸਾਰੀ ਗੱਲ ਦਾ ਨਾ
ਉਹਨਾਂ ਨੇ ਜ਼ਿਆਦਾ ਮਤਲਬ ਗੱਲ ਵੀ ਕੀਤੀ। ਜ਼ਾਹਿਰ ਹੈ ਜਿਹੜਾ ਬੰਦਾ ਲੰਘਦਾ
ਬਿਲਕੁਲ
ਉਹ ਹਾਂ ਠੀਕ ਹੈ ਠੀਕ ਹੈ। ਤੇ ਤੁਸੀਂ ਲੰਘੇ ਬਗੈਰ ਹੀ ਤਜਰਬਾ ਹਾਸਲ ਕਰ ਲਿਆ। ਕਰ ਲੋ ਕਰ ਲੋ ਕੁਛ ਨੀ ਹੋਣਾ ਲੋ ਜੀ ਤੁਹਾਡੀ ਬਹੁਤ ਮਿਹਰਬਾਨੀ ਤੇ ਅਸੀਂ ਫੇਰ ਵੀ ਤੁਹਾਨੂੰ ਜਿਹੜਾ ਹੈਗਾ ਉਹ ਸਟੂਡੀਓ ਚ ਵੀ ਬੁਲਾਵਾਂਗੇ ਤੇ ਫੇਰ ਦੁਬਾਰਾ ਗੱਲਬਾਤ ਕਰਾਂਗੇ। ਬਹੁਤ ਸ਼ੁਕਰੀਆ
ਸਾਰੇ ਸੁਣਨ ਵਾਲਿਆਂ ਨੂੰ ਸਲਾਮ।
ਥੈਂਕ ਯੂ ਜੀ ਥੈਂਕ
ਯੂ।
ਲੋ ਜੀ ਅਸੀਂ ਤੁਸੀਂ ਗੱਲਬਾਤ ਸੁਣ ਰਹੇ ਸੋ ਰਾਸ਼ਦਾ ਕੁਰੈਸ਼ੀ ਦੀ ਤੇ ਉਹ ਦੱਸ ਰਹੇ ਸਨ ਸਾਰੀ ਗੱਲ ਔਰ ਆਪਣਾ ਤਜਰਬਾ ਕਿਉਂਕਿ ਜਿਹੜੇ ਬੰਦੇ ਗਰਾਊਂਡ ਦੇ ਉੱਤੇ ਕੰਮ ਕਰਦੇ ਨੇ ਉਹਨਾਂ ਨੂੰ ਬਹੁਤ ਸਾਰੀ ਚੀਜ਼ਾਂ ਦਾ ਜਿਹੜਾ ਹੈਗਾ ਉਹ ਥੱਲੋਂ ਵੀ ਅੰਦਾਜ਼ਾ ਹੁੰਦਾ ਕਿ ਥੱਲੇ ਹੋ ਕੀ ਰਿਹਾ ਸੂਰਤ ਹਾਲ ਤੇ ਅਸੀਂ ਹੁਣ ਵਖਵਾ ਲੈਂਦੇ ਹਾਂ ਤੇ ਵਖਵੇ ਤੋਂ ਬਾਅਦ ਜਿਹੜਾ ਹੈਗਾ ਤੁਹਾਡੇ ਨਾਲ ਫਿਰ ਬਾਕੀ ਜੀ ਗੱਲਾਂ ਜਿਹੜੀਆਂ ਹੈਗੀਆਂ ਨੇ ਫੈਸਲ ਸਾਹਿਬ ਨੂੰ ਕਹਾਂਗੇ ਤੁਹਾਡੇ ਨਾਲ ਕਰਨ ਤਾਂ ਕਿ ਰੋਜ਼ੇ ਦੇ ਵਿੱਚ ਜਿਹੜਾ ਹੈਗਾ ਤੁਹਾਡਾ ਰੋਜ਼ਾ ਬੈਲੇਗਾ ਵੀ ਇੰਝ ਜੁੜੇ ਰਹਿਣਾ ਜੀ ਅਸੀਂ ਆ ਰਹੇ ਹਾਂ। ਲਾ ਹਨੇਰਾ ਜੁਹਲ ਬੁਰੇ ਦਾ ਚਾਨਣ ਲਾ ਅਕਲ ਦਾ। ਅਕਲ ਦਾ ਚਾਨਣ ਲਾਣਾ ਐਡਾ ਸੌਖਾ ਨਹੀਂ ਕਿ ਇਸ ਲਈ ਪਹਿਲੀ ਸ਼ਰਤ ਹੈ ਕਿ ਤੁਸੀਂ ਆਪਣੇ ਮਿੱਥੇ ਖਿਆਲਾਂ ਨੂੰ ਲਾਂਭੇ ਰੱਖੋ। ਹਰ ਵੇਲੇ ਸਿੱਖਣ ਲਈ ਤਿਆਰ ਰਹੋ ਤੇ ਸੱਤੇ ਖੈਰ। ਹਫ਼ਤਾਵਾਰ ਲੋਕ ਲਹਿਰ ਪ੍ਰੋਗਰਾਮ ਮੈਂ ਤੁਹਾਡਾ ਬੇਲੀ ਆਮਿਰ ਰਿਆਜ਼। ਇਸ ਪ੍ਰੋਗਰਾਮ ਵਿੱਚ ਸੁਣੋ ਲੋਕ ਹੱਕਾਂ ਤੇ ਲੋਕ ਪੱਖਾਂ ਦੀ ਗੱਲਾਂ ਦਾ ਭੰਡਾਰ। ਕਾਲੇ ਪੱਟ ਨਾ ਚੜੇ ਸਫੇਦੀ ਕਾਗ ਨਾ ਥੁੰਦੇ ਬੱਗੇ। ਕੋਈ ਵੱਡਾ ਦਾਵਾ ਨਹੀਂ ਕੋਈ ਨਾਅਰੇਬਾਜ਼ੀ ਨਹੀਂ ਬਸ ਲੋਕਾਈ ਦੀ ਬਾਤਾਂ ਨੂੰ ਚੇਤੇ ਰੱਖਦੇ ਹੋਏ ਰਲ ਮਿਲ ਧਿਆਨ ਕਰਨ ਦਾ ਇੱਕ ਆਸਰਾ। ਹਰ ਜੁਮੇ ਨੂੰ 2 ਤੋਂ 4 ਵਜੇ ਲੋਡੇ ਵੇਲੇ ਲੋ ਜੀ ਅਸੀਂ ਲੋਕ ਲਹਿਰ ਪ੍ਰੋਗਰਾਮ ਦੇ ਨਾਲ ਦੁਬਾਰਾ ਤੋਂ ਹਾਜ਼ਰ ਹੈਗੇ ਹਾਂ। ਹੁਣ ਸਾਡਾ ਪ੍ਰੋਗਰਾਮ ਜਿਹੜਾ ਹੈਗਾ ਬਿਲਕੁਲ ਹੁਣ ਇਖਤਤਾਮ ਵੱਲ ਵੱਧ ਰਿਹਾ ਔਰ ਅਸੀਂ ਇਹ ਵੀ ਚਾਹਵਾਂਗੇ ਕਿ ਸਾਡੇ ਮਹਿਮਾਨ ਜਿਹੜੇ ਹੈਗੇ ਨੇ ਉਹ ਇਸ ਦੇ ਉੱਤੇ ਜਿਹੜਾ ਹੈਗਾ ਆਪਣਾ ਪੈਗਾਮ ਵੀ ਦੇਣ ਔਰ ਜਿਹੜੀ ਗੱਲਬਾਤ ਤੁਸੀਂ ਸੁਣ ਚੁੱਕੇ ਹੋ ਉਹਦੇ ਤੁਸੀਂ ਬੁਸ਼ਰਾ ਅੰਜਮ ਭੱਟ ਦੀ ਗੱਲਬਾਤ ਆਖਰ ਦੇ ਵਿੱਚ ਸੁਣੀ ਔਰ ਰਾਸ਼ਦਾ ਕੁਰੈਸ਼ੀ ਦੀ ਗੱਲ ਸੁਣੀ ਨਬੀਲਾ ਮਾਲਿਕ ਨੇ ਗੱਲ ਕੀਤੀ ਔਰ ਨਾਲ ਸਾਦੀਆ ਸੁਹੇਲ ਨੇ ਇਹਦੇ 'ਤੇ ਗੱਲ ਕੀਤੀ ਅਤੇ ਸਾਡੇ ਨਾਲ ਜਿਹੜਾ ਸਬੀਆ ਸ਼ਾਹੀਨ ਔਰ ਨਾਲ ਫੈਸਲ ਸ਼ਬੀਰ ਸਾਹਿਬ ਮੌਜੂਦ ਹੈਗੇ ਨੇ ਅਤੇ ਮੈਂ ਚਾਹਾਂਗਾ ਕਿ ਮਤਲਬ ਕਿ ਇਹ ਜਿਹੜਾ ਨਿੱਕੇ ਉਮਰੀ ਵਿਆਹ ਹੈਗਾ ਅਤੇ ਜਿੰਦੜੀ ਬਾਲਣੀਆਂ ਦੀ ਕਿਉਂ ਕਰਨਾ ਵੇ ਤਬਾਹ ਇਸ ਦੇ ਹਵਾਲੇ ਦੇ ਨਾਲ ਤੁਸੀਂ ਆਪਣਾ ਸਬੀਆ ਤੁਸੀਂ ਵੀ ਗੱਲ ਕਰੋ ਅਤੇ ਨਾਲ ਫਿਰ ਉਸ ਤੋਂ ਬਾਅਦ ਆਪਣਾ ਫੈਸਲ ਸਾਹਿਬ ਵੀ ਗੱਲ ਕਰਨ।
ਮੈਂ ਇੱਕ ਛੋਟੀ ਜਿਹੀ ਗੱਲ ਦੱਸਣਾ ਚਾਹ ਰਹੀ ਹਾਂ ਕਿਉਂਕਿ ਅਸੀਂ ਜ਼ਿਕਰ ਕਰ ਰਹੇ ਸਾਂ ਬਾਰ ਬਾਰ ਸਿੰਧ ਮੈਰਿਜ ਐਕਟ ਦਾ ਤੋ ਇਕਬਾਲ ਹੈਦਰ ਵੀ ਸੁਣ ਰਹੇ ਸਨ ਤਾਂ ਉਹਨਾਂ ਮੈਨੂੰ ਮੈਸੇਜ ਕੀਤਾ ਕਿ ਜਿਹੜਾ ਵੇ ਸਿੰਧ ਦਾ ਮੈਰਿਜ ਐਕਟ ਉਹਦੇ ਵਿੱਚ ਜਿਹੜੀ ਸਜ਼ਾ ਵੇ ਅਗਰ ਕੋਈ ਮਤਲਬ ਇਹਦੀ ਖਿਲਾਫਵਰਜ਼ੀ ਕਰਦਾ ਤੇ ਉਹਦੀ 2 ਸਾਲ ਤੋਂ ਲੈ ਕੇ 3 ਸਾਲ ਤੱਕ ਸਜ਼ਾ ਹੈ ਤੇ ਜੁਰਮਾਨੇ ਦੇ ਬਾਰੇ ਉਹਦੇ ਚ ਨਹੀਂ ਲਿਖਿਆ ਹੋਇਆ ਤੇ ਇਹ ਵੀ ਮਤਲਬ ਸਾਨੂੰ ਇਹਦੇ ਤੇ ਗੱਲ ਕਰਨ ਦੀ ਜ਼ਰੂਰਤ ਹੈ ਕਿ ਸਜ਼ਾਵਾਂ ਵੀ ਬਹੁਤ
ਮੁਸਲਸਲ ਹਾਂ ਉਹਦੇ ਤੇ ਮੁਸਲਸਲ ਦੇਖਣਾ ਪੈਂਦਾ ਤੁਹਾਨੂੰ ਦੇਖਣਾ ਚਾਹੀਦਾ
ਬਿਲਕੁਲ ਤੇ ਇੱਕ ਇਹ ਗੱਲ ਸੀ ਜਿਹੜੀ ਮੈਂ ਸ਼ੇਅਰ ਕਰਨਾ ਚਾਹਾਂਗੀ। ਦੂਸਰੀ ਇਹ ਵੀ ਕਿ ਜਦੋਂ ਸਾਡੇ ਵੀ ਐਕਟ ਚ ਸਾਨੂੰ ਇਹ ਕਨਫਿਊਜ਼ਨ ਸੀ ਤੇ ਉਹ ਅੱਜ ਮੇਰੇ ਫੈਸਲੇ ਨੇ ਠੀਕ ਕਰ ਦਿੱਤੀ ਹੈ ਕਿ 1929 ਦਾ ਜਿਹੜਾ ਓਰੀਜਨਲ ਐਕਟ ਸੀ ਉਹਦੇ ਚ 1000 ਸੀ ਤੇ ਹੁਣ ਜਿਹੜਾ ਵੇ ਉਹਨੇ ਪੰਜਾਬ ਵਿੱਚ ਜਿਹੜੀ ਹੈ ਉਹ 50,000 ਸਜ਼ਾ ਵੇ 50,000 ਰੁਪਇਆ ਤਾਂ ਉਹ ਵੀ ਖੈਰ ਅਸੀਂ ਗੱਲ ਕਰ
ਉਸ ਲਈ 1000 ਸੀ ਤੇ ਉਸ ਲਈ ਲੋਕਾਂ ਦੀ ਤਨਖਾਹਾਂ ਹੁੰਦੀਆਂ ਹਨ 15 ਰੁਪਏ 12 ਰੁਪਏ ਤੁਸੀਂ ਜ਼ਰਾ ਗੌਰ ਕਰੋ ਨਾ ਉਹਨਾਂ ਦੀ ਤਨਖਾਹਾਂ ਤੋਂ ਕਿੰਨਾ ਵੱਡਾ ਔਰ ਚੰਗੇ ਭਲੇ ਐਡੀਟਰ ਦੀ ਤਨਖਾਹ ਸੀ।
ਅਸੀਂ ਮੇਰਾ ਖਿਆਲ ਹੈ ਮੈਂ ਦੇਖੋ 1929 ਜਿਹੜਾ ਵੇ ਨਾ ਸੋਨਾ ਉਹ ਮੇਰਾ ਖਿਆਲ ਹੈ 10 ਰੁਪਏ ਤੋਲਾ ਹੋਣਾ ਠੀਕ ਹੈ ਨਾ ਤੇ ਹੁਣ ਵੀ 16-80,000 ਤੋਲਾ ਤੇ ਮਤਲਬ ਅਸੀਂ ਕਿਉਂਕਿ ਮੈਨੂੰ ਯਾਦ ਹੈ ਮੇਰੀ ਅੰਮੀ ਦੀ ਸ਼ਾਦੀ ਹੋਈ ਸੀ ਤਾਂ ਮੈਂ ਗੱਲ ਕਰਦੇ ਸਨ ਕਿ 60-70 ਰੁਪਏ ਦਾ ਤੋਲਾ ਸੋਨਾ ਸੀ ਤੇ ਮਤਲਬ ਉਦੋਂ ਪਿਛਾ ਤੁਸੀਂ 1929 ਟੁਰ ਜਾਓ
1964
ਚ ਹੋਈ ਸੀ 1964 ਚ ਅੰਮੀ ਦੀ ਸ਼ਾਦੀ ਹੋਈ ਸੀ ਤਾਂ ਮੀ ਆਂਦੇ ਨੇ ਉਦੋਂ 70 ਰੁਪਏ ਜਾਂ 60 ਰੁਪਏ
ਉੱਥੇ ਤੱਕ
ਪਹੁੰਚਿਆ ਸੀ ਮੈਂ 10 ਰੁਪਏ ਤੁਸੀਂ ਉਸ ਹਿਸਾਬ ਨਾਲ ਗੱਲ ਵੇਖੋ ਨਾ ਹੁਣ ਤੇ ਇਹ ਹੁਣ ਤੇ ਕਰੋੜਾਂ ਚ ਗੱਲ ਜਾਂਦੀ ਹੈ 1000 ਰੁਪਏ ਜਿਹੜਾ ਤੇ ਇਸ ਵਾਸਤੇ ਮੇਰਾ ਖਿਆਲ ਹੈ ਕਿ ਸਾਨੂੰ ਜੁਰਮਾਨਾ ਵੀ ਸਖ਼ਤ ਕਰਨਾ ਚਾਹੀਦਾ ਵੇ ਤੇ ਫੇਰ ਇਹ ਵੇਖੇ ਜਿਹੜੀ ਬੁਸ਼ਰਾ ਭੱਟ ਸਾਹਿਬ ਨੇ ਗੱਲ ਕੀਤੀ ਬੜੀ ਅਹਿਮ ਗੱਲ ਕੀਤੀ ਹੈ ਕਿ ਲੋਕਾਂ ਤੱਕ ਇਹ ਪੈਗਾਮ ਪਹੁੰਚਾਇਆ ਜਾਏ ਔਰ ਇੰਪਲੀਮੈਂਟੇਸ਼ਨ ਨੂੰ ਇਨਸ਼ੋਰ ਕੀਤਾ ਜਾਏ ਤੇ ਜ਼ਾਹਰ ਬਿੱਲ ਆਉਂਦਾ ਤਾਂ ਸਾਡਾ ਮਕਸਦ ਹੀ ਰੇਡੀਓ ਦਾ ਸਿਰਫ ਇਹ ਨਹੀਂ ਕਿ ਅਸੀਂ ਬਿੱਲ ਚਾਹੁੰਦੇ ਅਪਰੂਵ ਹੋਵੇ ਅਸੀਂ ਚਾਹੁੰਦੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਪਤਾ ਲੱਗੇ ਔਰ ਅਗੇਨ ਮੈਂ ਇਹੋ ਗੱਲ ਕਹਾਂਗੀ ਕਿ ਸਾਨੂੰ ਮਾਇੰਡ ਸੈਟ ਚੇਂਜ ਕਰਨ ਦੀ ਜ਼ਰੂਰਤ ਹੈ ਸਾਨੂੰ ਹਾਂ
ਦੇਖੋ ਮਤਲਬ ਮੇਰਾ ਆਪਣਾ ਖਿਆਲ ਹੈ ਜ਼ਾਹਿਰ ਬਿੱਲ ਮਨਜ਼ੂਰ ਹੋਣਾ ਵੀ ਇੱਕ ਸਟੈਪ ਹੈਗਾ
ਬਿਲਕੁਲ
ਅਗਰ ਔਰ ਬਿੱਲ ਦਾ ਠੀਕ ਮਨਜ਼ੂਰ ਹੋਣਾ ਵੀ ਇੱਕ ਸਟੈਪ
ਬਿਲਕੁਲ ਬਿਲਕੁਲ
ਮੁਖਤਲਿਫ ਸਟੈਪਸ ਹੈਗੇ ਨੇ ਉਸ ਤੋਂ ਬਾਅਦ ਇੰਪਲੀਮੈਂਟੇਸ਼ਨ ਦਾ ਸਵਾਲ ਅਗਲਾ ਆਉਂਦਾ
ਜੀ ਬਿਲਕੁਲ
ਤੇ ਇਸ ਵਾਸਤੇ ਇਹ ਗੱਲ ਜਿਹੜੀ ਹੈਗੀ ਨਾ ਕਿ ਸਿੰਧ ਨੇ ਜਿਹੜਾ 18 ਸਾਲ ਏਜ ਦੇ ਵਿੱਚ ਫੈਸਲਾ ਕੀਤਾ ਮੇਰਾ ਖਿਆਲ ਹੈ ਵੱਡਾ
ਬਹੁਤ ਵੱਡਾ ਫੈਸਲਾ
ਕਿਉਂਕਿ ਇੱਥੇ ਸਾਰੀ ਡਿਬੇਟ ਹੀ ਉਮਰ ਦੇ ਉੱਤੇ ਫਸਾਤੀ ਸੀ
ਬਿਲਕੁਲ
ਹਾਲਾਂਕਿ ਉਸ ਤੋਂ ਇਲਾਵਾ ਬਹੁਤ ਸਾਰੇ ਮਸਲੇ ਹੈਗੇ ਨੇ ਉਹਦੀ ਇੰਪਲੀਮੈਂਟੇਸ਼ਨ ਦੇ ਮਸਲੇ ਹੈਗੇ
ਅਮਿਤ ਸਾਹਿਬ ਮੈਂ ਮਤਲਬ ਜਿੱਦਾਂ ਸ਼ੁਰੂ ਚ ਤੁਸੀਂ ਗੱਲ ਕਰ ਰਹੇ ਸੀ ਕਿ ਲੋਕ ਕਹਿੰਦੇ ਨੇ ਕਿ ਇਹ ਸਾਡੇ ਮੁਆਸ਼ਰੇ ਦੇ ਵਿੱਚ ਨਹੀਂ ਹੋ ਰਿਹਾ ਮਤਲਬ ਲੋਕਾਂ ਦਾ ਐਕਸਪੋਜ਼ਰ ਨਹੀਂ ਹੈ ਤੇ ਮੈਂ ਤੁਹਾਡੇ ਨਾਲ ਕੁਝ ਫੈਕਟਸ ਸ਼ੇਅਰ ਕਰਨਾ
ਚਾਹੁੰਦਾ
ਕਿ ਤੁਹਾਨੂੰ ਪਤਾ ਹੈ ਕਿ ਜੋ ਚਾਈਲਡ ਮਤਲਬ ਮੈਰਿਜ ਹੈ ਜੋ ਬੱਚੀਆਂ ਦੀ ਸ਼ਾਦੀ ਹੈ ਇਹ ਇੱਕ ਬਹੁਤ ਵੱਡੀ ਕੌਜ਼ ਹੈ ਬੱਚਿਆਂ ਦੀ ਡੈਥ ਦੀ ਜਿਹਨਾਂ ਦੀ ਉਮਰ ਹੁੰਦੀ ਹੈ 15 ਤੋਂ 19 ਸਾਲ ਦੇ ਦੌਰਾਨ 15 ਤੋਂ 19 ਸਾਲ ਦੇ ਦੌਰਾਨ ਜਿੰਨੀਆਂ ਵਾਤ ਹੁੰਦੀਆਂ ਨੇ ਉਹ ਤੋਂ ਇੱਕ ਉਹਨਾਂ ਚੋਂ ਇੱਕ ਸਭ ਤੋਂ ਵੱਡੀ ਕੌਜ਼ ਹੈ ਚਾਈਲਡ ਮੈਰਿਜ ਹੈ ਔਰ ਤੁਸੀਂ ਦੇਖੋ ਕਿ
ਅਸੀਂ ਅਗਰ ਰਚਕੀ ਦੇ ਦੌਰਾਨ ਮਾਂ ਦੀ ਜਿਹੜੀ ਡੈਥ ਹੈਗੀ ਉਹ ਅਗਰ ਉਹਦੀ ਉਮਰ 15 ਤੋਂ 19 ਸਾਲ ਹੈ ਤੇ ਉਹਦੀ ਅਮਵਾਤ ਜਿਹੜੀ ਇਸ਼ਾਰਾ ਜ਼ਿਆਦਾ ਹੈ
ਬੱਚੀਆਂ ਦੀ ਅਮਵਾਤ ਸਭ ਤੋਂ ਬੱਚੀਆਂ ਦੀ ਅਮਵਾਤ ਸਭ ਤੋਂ ਜ਼ਿਆਦਾ 15 ਤੋਂ 19 ਸਾਲ ਦੇ ਦਰਮਿਆਨ ਜਿਹੜੀ ਹੋ ਰਹੀ ਹੈ ਉਹਦੀ ਇੱਕ ਵੱਡੀ ਵਜ੍ਹਾ ਜਿਹੜੀ ਹੈ ਉਹ ਚਾਈਲਡ ਮੈਰਿਜ ਹੈ ਔਰ ਇਸੇ ਤਰ੍ਹਾਂ ਅਸੀਂ ਦੇਖਿਆ ਹੈ ਕੇਸਿਸ ਜੋ ਰਿਪੋਰਟ ਹੋਏ ਨੇ ਮਤਲਬ ਇਹ ਸਿਰਫ ਰਿਪੋਰਟਡ ਕੇਸਿਸ ਨੇ ਕਿ 2011 ਤੋਂ ਲੈ ਕੇ 2020 ਦੇ ਦਰਮਿਆਨ 140 ਮਿਲੀਅਨ ਅੰਡਰ ਏਜ ਮੈਰਿਜਿਸ ਹੋਈਆਂ ਇਹ ਕੇਸਿਸ ਰਿਪੋਰਟ ਨੇ ਪਾਕਿਸਤਾਨ ਦੀ ਗੱਲ ਕਰ ਰਿਹਾ ਮੈਂ ਕਿਸੇ ਬਾਅਦ ਸਿਰਫ ਪਾਕਿਸਤਾਨ ਦੀ ਗੱਲ ਕਰ ਰਿਹਾ ਔਰ ਉਹ ਕੇਸਿਸ ਨੇ ਜਿਹੜੇ ਰਿਪੋਰਟ ਹੋਏ ਨੇ ਜਿਹੜੇ ਰਿਪੋਰਟ ਹੀ ਨਹੀਂ ਹੋਏ ਉਹਨਾਂ ਦਾ ਤਾਂ ਪਤਾ ਹੀ ਨਹੀਂ ਸਾਨੂੰ
ਨਹੀਂ ਤੇ ਯੂਨੀਸੈਫ ਦੀ ਰਿਪੋਰਟ ਚ ਬੜੇ ਵਾਜ਼ੇ ਅਲਫਾਜ਼ੇ ਲਿਖਿਆ ਕਿ 21% ਬੱਚੀਆਂ ਜਿਹੜੀਆਂ ਨੇ ਪਾਕਿਸਤਾਨ ਚ ਉਹ ਅੰਡਰ ਏਜ ਸ਼ਾਦੀਆਂ ਹੁੰਦੀਆਂ ਨੇ ਉਹਨਾਂ ਦੀਆਂ 21% ਮਤਲਬ 100 ਚ 21 ਬੱਚੀਆਂ ਜਿਹੜੀਆਂ ਨੇ ਉਹਨਾਂ ਦੀਆਂ ਸ਼ਾਦੀਆਂ ਜਿਹੜੀਆਂ 18 ਸਾਲ ਤੋਂ ਘੱਟ ਉਮਰ ਚ ਹੁੰਦੀਆਂ ਨੇ ਤੇ ਮਤਲਬ ਹੁਣ ਇਸ ਤੋਂ ਬਾਅਦ ਡੈਟੇ ਵੀ ਨਾ ਮੰਨੋ ਤੁਸੀਂ ਤੇ ਮਿਸਾਲਾਂ ਨਾਲੇ ਵੇਖੋ ਸਾਡੇ ਆਲ ਦੁਆਲੇ ਹੁਣ ਜਿੰਨੇ ਅਸੀਂ ਬੈਠੇ ਸਾਰੇ ਵਾਰੀ ਵਾਰੀ ਪਿਆਨੇ ਆ ਕਿ ਸਾਡੀ ਵੀ ਉਹਦੀ ਸ਼ਾਦੀ ਜਲਦੀ ਹੋਈ ਸਾਡੀ ਮੇਰੀ ਆਪਣੀ ਅੰਮੀ 17 ਸਾਲ ਦੇ ਸਨ ਜਦੋਂ ਸ਼ਾਦੀ ਹੋਈ ਸੀ ਉਹਨਾਂ ਦੀ
ਤੁਹਾਡੀ ਤੇ ਨਹੀਂ ਹੋਈ
ਸ਼ੁਕਰ ਹੈ
ਫਰਕ ਵੀ ਪਿਆ ਫਰਕ ਵੀ ਪਿਆ ਮੈਂ ਸਮਝਦਾ ਕਿ ਬੱਚੀਆਂ ਦੇ ਪੜ੍ਹਨ ਦੇ ਨਾਲ ਫਰਕ ਪਿਆ
ਔਰ ਤੁਸੀਂ ਦੇਖੋ ਮਤਲਬ ਕੌਨਸਟੀਟਿਊਸ਼ਨ ਮਤਲਬ ਪਾਕਿਸਤਾਨ ਦਾ ਜੋ ਕੌਨਸਟੀਟਿਊਸ਼ਨ ਹੈ ਉਹ ਬੜਾ ਕਲੀਅਰ ਕਹਿੰਦਾ ਹੈ ਨੋਨ ਡਿਸਕ੍ਰੀਮੀਨੇਸ਼ਨ ਮਤਲਬ ਕੋਈ ਡਿਸਕ੍ਰੀਮੀਨੇਸ਼ਨ ਨਹੀਂ ਹੋਏਗੀ ਨਾ ਹੀ ਜਿਨਸ ਦੀ ਬੇਸ ਤੇ ਨਾ ਹੀ ਉਮਰ ਦੀ ਬੇਸ ਤੇ ਫਿਰ ਕੁੜੀ ਮੁੰਡੇ ਦੇ ਦਰਮਿਆਨ ਤੁਸੀਂ ਕਿੱਦਾਂ ਫਰਕ ਕਰ ਸਕਦੇ ਹੋ ਮਤਲਬ ਤੁਸੀਂ ਲਾਅ ਦੇ ਵਿੱਚ ਹੀ ਕਿੰਝ ਫਰਕ ਕਰ ਸਕਦੇ ਹੋ ਜੋ ਤੁਹਾਡਾ ਕੌਨਸਟੀਟਿਊਸ਼ਨ ਬੇਸਿਕ ਲਾਅ ਹੈ ਜੋ ਉਹ ਤੁਹਾਨੂੰ ਕਹਿ ਰਿਹਾ ਕਿ ਕੋਈ ਡਿਸਕ੍ਰੀਮੀਨੇਸ਼ਨ ਨਹੀਂ ਹੋਏਗਾ ਨਾ ਤੁਸੀਂ ਕਿਸੇ ਦੀ ਜਿਨਸ ਦੀ ਬੇਸ ਤੇ ਕਰ ਸਕਦੇ ਹੋ ਨਾ ਉਮਰ ਦੀ ਬੇਸ ਤੇ ਕਰ ਸਕਦੇ
ਹੋ ਪਤਾ ਕੀ ਹੈ ਜਿਹੜਾ ਇਹਨਾਂ ਨੇ ਕਾਨੂੰਨ ਬਣਾਇਆ ਨਾ ਪੰਜਾਬ ਵਿੱਚ ਉਸ ਤੋਂ ਲੱਗਦਾ ਕਿ ਕੁੜੀ 16 ਸਾਲ ਦੀ ਉਮਰ ਚ ਮੈਚੋਰ ਹੋ ਜਾਂਦੀ ਮੁੰਡਾ 18 ਸਾਲ ਦੀ ਉਮਰ
ਨਹੀਂ ਹੁੰਦਾ ਮਤਲਬ
ਕਿਸੇ ਤਰ੍ਹਾਂ ਸਮਝ ਨਹੀਂ ਆਉਂਦੀ ਨਾ
ਤੁਸੀਂ ਦੇਖੋ ਨਾ
ਕਿਸ ਤਰ੍ਹਾਂ
ਉਹ ਐਂਬੀਗੁਇਟੀ ਹੈ ਜੋ ਨਜ਼ਰ ਆ ਰਹੀ ਔਰ ਇਹਦੀ ਇੱਕ ਬੇਸਿਕ ਰੀਜ਼ਨ ਹੁੰਦੀ ਹੈ ਮਤਲਬ ਇਹਦੀ ਇੱਕ ਰੀਜ਼ਨ ਇਹ ਹੁੰਦੀ ਹੈ ਕਿ ਅਸੈਂਬਲੀ ਚ ਬਿੱਲ ਤੇ ਜਾ ਰਿਹਾ ਮਤਲਬ ਲੋਕ ਐਫਰਟ ਕਰ ਰਹੇ ਨੇ ਕੋਸ਼ਿਸ਼ਾਂ ਕਰ ਰਹੇ ਨੇ ਕਿ ਬਿੱਲ ਪਾਸ ਹੋ ਜਾਏ ਲਾਅ ਪਾਸ ਹੋ ਜਾਏ ਲੇਕਿਨ ਉਸ ਲਾਅ ਦੀ ਉਸ ਬਿੱਲ ਦਾ ਮਜ਼ਬੂਤ ਹੋਣਾ ਵੀ ਤਾਂ ਜ਼ਰੂਰੀ ਹੈ ਅਗਰ ਉਹਦੇ ਬਿੱਲ ਦੇ ਮਤਲਬ ਬਿੱਲ ਪਾਸ ਹੋ ਗਿਆ ਲੇਕਿਨ ਉਸ ਬਿੱਲ ਦੇ ਅੰਦਰ ਹੀ ਫਲੋਜ਼ ਨੇ ਗੈਪਸ ਨੇ ਤੇ ਤੁਸੀਂ ਜੋ ਐਕਚੁਅਲ ਚਾਹੁੰਦੇ ਹੋ ਉਹ ਤੇ ਪੂਰਾ ਹੀ ਨਹੀਂ ਹੋ ਸਕੇਗਾ
ਮੁਖਤਾਰਾ ਮਾਈ ਦੀ ਕਿੰਨੀ ਰੌਲਾ ਪਿਆ ਸੀ ਪਾਕਿਸਤਾਨ
ਬਿਲਕੁਲ
ਉਹਦੀ FIR ਹੀ ਗਲਤ ਕੱਟੀ ਹੋਈ ਸੀ ਤੁਸੀਂ ਦੇਖੋ ਕਿ FIR ਗਲਤ ਕੱਟ ਦਿਓ ਇਹ ਉਂਝ ਹੀ ਹੈ ਕਿ ਬਿੱਲ ਦੇ ਵਿੱਚ ਹੀ ਤੁਸੀਂ ਇੰਜ ਚੀਜ਼ਾਂ ਪਾ ਦਿਓ ਫਿਰ ਉਹਦੇ ਤੇ ਜਿਹੜੀ ਇਮਾਰਤ ਖੜੀ ਹੋਏਗੀ ਉਹ ਟੇੜੀ ਹੋਏਗੀ
ਮੈਂ ਤੇ ਇੱਕ ਗੱਲ ਕਹਿਣਾ ਚਾਹੁੰਦੀ ਹਾਂ ਕਿ ਅਸੀਂ ਆਪਣੀ ਇਕਨੋਮੀ ਦਾ ਲਾਸ ਕਰ ਰਹੇ ਹਾਂ ਮੈਂ ਸਮਝਦੀ ਹਾਂ ਕਿ ਜਿਹੜੀ ਅਰਲੀ ਚਾਈਲਡ ਮੈਰਿਜ ਹੋਏ ਔਰ ਛੋਟੀ ਉਮਰ ਦੀਆਂ ਸ਼ਾਦੀਆਂ ਨੇ ਅਸੀਂ ਆਪਣੇ ਆਪ ਨੂੰ ਮੁਆਸ਼ੀ ਤੌਰ ਤੇ ਇੱਕ ਮੁਲਕ ਦੇ ਤੌਰ ਤੇ ਇੱਕ ਮੁਆਸ਼ਰੇ ਦੇ ਤੌਰ ਤੇ ਇੱਕ ਫਰਦ ਦੇ ਤੌਰ ਤੇ ਔਰ ਇੱਕ ਖਾਨਦਾਨ ਦੇ ਤੌਰ ਤੇ ਤਬਾਹ ਕਰਨੇ ਆ ਵੇਖੋ ਅਗਰ ਅਸੀਂ ਆਪਣੀ ਬੱਚੀ ਨੂੰ ਪੜਾ ਲਹਾਵਾਂਗੇ ਉਹਨੂੰ ਕੰਮ ਕਰੇਗੀ ਨੌਕਰੀ ਕਰੇਗੀ ਜਾਂ ਕਾਰੋਬਾਰ ਕਰੇਗੀ ਉਹ ਜਿਹੜਾ ਪੈਸਾ ਵੇ ਉਹਦੀ ਜ਼ਿੰਦਗੀ ਚ ਉਹਦੇ ਖਾਨਦਾਨ ਦੀ ਉਹਦੇ ਬਾਲ ਬੱਚੇ ਦੀ ਉਹਦੇ ਮਾਂ ਬਾਪ ਦੀ ਔਰ ਫਿਰ ਅੱਗੋਂ ਵੱਧ ਕੇ ਮੁਆਸ਼ਰੇ ਚ ਔਰ ਫਿਰ ਮੁਲਕ ਦੀ ਸਟੇਬਿਲਿਟੀ ਵਿੱਚ ਕੰਮ ਆਏਗੀ ਤੇ ਅਸੀਂ ਤੇ ਮੇਰਾ ਤੇ ਖਿਆਲ ਹੈ ਇੱਕ ਸਾਦਾ ਜਿਹਾ ਫਾਰਮੂਲਾ ਸਮਝ ਲਵੋ ਕਿ ਅਸੀਂ ਆਪਣੇ ਆਪ ਨੂੰ ਰੱਜ ਕੇ ਰੋਟੀ ਖਾਣੀ ਏ ਤੇ ਬਾਇਜ਼ ਜ਼ਿੰਦਗੀ ਗੁਜ਼ਾਰਨੀ ਏ ਤੇ ਤਾਂ ਵੀ ਜ਼ਰੂਰੀ ਏ ਕਿਸੇ ਆਪਣੀਆਂ ਬੱਚਿਆਂ ਨੂੰ ਕੰਮ ਕਰਨ ਦੇਈਏ।
ਔਰ ਇਹਦਾ ਕੀ ਦੇਖਣਾ ਹੁਣ ਮਲੇਸ਼ੀਆ ਦੇ ਵਿੱਚ ਖਵਾਤੀਨ ਕੰਮ ਨਹੀਂ ਕਰਦੀਆਂ, ਮੁਸਲਮਾਨ ਖਵਾਤੀਨ ਹੀ
ਹਾਂ ਕਰਦੀਆਂ,
ਦੁਕਾਨਾਂ ਵੀ ਚਲਾਉਂਦੀਆਂ ਨੇ, ਸਭ ਕੁਝ
ਮੋਟਰਸਾਈਕਲ ਚਲਾਉਂਦੀਆਂ ਨੇ।
ਹਾਂ ਇੱਥੇ ਤੇ ਮੋਟਰਸਾਈਕਲ ਚਲਾਉਣ ਲੱਗੇ ਵੀ ਮਤਲਬ ਬੰਦਾ ਧਿਆਨ ਨਾ ਵੇਚਦਾ ਕੀ ਹੋ ਰਿਹਾ।
ਮੈਂ ਤੇ ਪਲਾਵੇ ਸਲਮਾਨ ਸੂਫੀ ਦਾ ਜਿਹਨੇ ਇੱਕ ਕੰਪੇਨ ਸ਼ੁਰੂ ਕੀਤੀ ਹੈ ਤੇ ਉਹ ਚਲੋ ਮਤਲਬ ਸਕੂਟੀ ਵਾਲੀ ਹਾਂ ਤੇ ਵੇਖੋ ਨਾ ਬੜੀ ਬੜੀ ਅੱਛੀ ਕੰਪੇਨ ਹੈ। ਔਰ ਆਇਆ ਵੇਖ ਕੇ ਸਾਨੂੰ ਲੜਕੀਆਂ ਕੁਛ ਦਿਨ ਪਹਿਲਾਂ ਗਈ ਸਾਂ ਇੱਧਰ ਸਟੇਸ਼ਨ ਵੱਲ ਤੇ ਉੱਥੇ ਇੱਕ ਗਲੀ ਚੋਂ ਇੱਕ ਔਰਤ ਨਿਕਲੀ ਤੇ ਅਚਾਨਕ ਵੇਖ ਕੇ ਮੈਨੂੰ ਬੜੀ ਖੁਸ਼ੀ ਹੋਈ। ਔਰਤ ਨਿਕਲੀ ਉਹਨੇ ਐਵੇਂ ਕਿ ਮੋਟਰਸਾਈਕਲ ਤੇ ਜਾ ਰਹੀ ਸੀ ਤੇ ਮਤਲਬ ਐਵੇਂ ਕਿ ਅਸੀਂ ਆਪਣੀਆਂ ਮੇਰਾ ਖਿਆਲ ਹੈ ਜਿਹੜੀ ਸਾਡੀ ਸਟਰੈਂਥ ਹੈ ਇਹਨੂੰ ਸਟਰੈਂਥ ਬਣਾਈਏ।
ਵੱਡੀ ਤਾਦਾਦ ਦੀ ਖਵਾਤੀਨ ਪੜ ਰਹੀਆਂ ਨੇ ਲੇਕਿਨ ਉਹ ਪੜਨ ਤੋਂ ਬਾਅਦ ਪ੍ਰੋਫੈਸ਼ਨਲ ਲਾਈਫ ਵਿੱਚ ਨਹੀਂ
ਜਾਂਦੀਆਂ। ਉਹਦੀ ਵਜ੍ਹਾ ਹੈ ਨਾ ਜਦੋਂ ਅਸੀਂ ਕੰਡਿਊਸਿਵ ਇਨਵਾਇਰਮੈਂਟ ਨਹੀਂ ਦਿੰਦੇ ਤੇ ਫਿਰ ਉਹ ਕੀ ਕਰਨ। ਹੁਣ ਗੱਲ ਸੁਣੋ ਮੇਰੀ, ਆਖਰ ਔਰਤ ਏ, ਉਹਦੀ ਸ਼ਾਦੀ ਹੋਣੀ, ਉਹਦੇ ਬੱਚੇ ਵੀ ਪੈਦਾ ਹੋਣੇ ਨੇ, ਉਹਨੇ ਆਪਣਾ ਘਰ ਬੂਹਾ ਵੀ ਚਲਾਉਣਾ ਵੇ ਤੇ ਸਾਨੂੰ ਇਹ ਗੱਲਾਂ ਸਾਰੀਆਂ ਵੇਖਣੀਆਂ ਪੈਣਗੀਆਂ। ਤੇ ਅਸੀਂ ਹੁਣ ਆਪਣੇ ਦਫ਼ਤਰ ਚ ਮੈਂ ਮਿਸਾਲ ਜ਼ਰੂਰ ਦਿਆਂਗੀ, ਸਾਨੂੰ ਇਹ ਵੀ ਕਿ ਅਸੀਂ ਸ਼ਾਦੀ ਹੁੰਦੀ ਏ ਲੜਕੀ ਦੀ ਜਾਂ ਕਿਸੇ ਦੀ, ਅਸੀਂ ਟਾਈਮ ਦਿੰਦੇ ਹਾਂ ਉਹਨੂੰ, ਅਸੀਂ ਆਨੇ ਕਿ ਬਈ ਤੂੰ ਥੋੜਾ ਟਾਈਮ ਗੁਜ਼ਾਰ, ਫਿਰ ਕੋਸ਼ਿਸ਼ ਕਰੀ ਦੀ ਕਿ ਉਦੋਂ ਬਾਅਦ ਕੁਛ ਮਹੀਨੇ ਉਹਦੇ ਤੇ ਬਰਡਨ ਘੱਟ ਪਾਈਏ। ਇੰਜ ਹੁੰਦਾ ਨਾ ਕਿ ਤੁਸੀਂ ਕਿਤੇ ਨਾ ਕਿਤੇ ਥੋੜੀ ਸਹੂਲਤ ਬਣਾਉਣ ਦੀ ਕੋਸ਼ਿਸ਼ ਕਰਦੇ ਹੋ। ਅਸੀਂ ਇਲਾ ਕੀਤਾ ਤਾਂ ਅੱਗੋਂ ਪਹਿਲਾਂ ਵੀ ਸਾਡੇ ਆਫਿਸ ਚ ਛੋਟੀ ਜਿਹੀ ਨਰਸਰੀ ਸੀ ਕਿ ਬੱਚੇ ਤੁਸੀਂ ਨਾਲ ਲਿਆ ਸਕਦੇ।
ਮੈਂ ਚਾਹਾਂਗਾ ਕਿ ਤੁਸੀਂ ਦੋਨੋਂ ਇੱਕ ਪੈਗਾਮ ਦਿਓ ਕਿ ਤੁਸੀਂ ਇਸ ਦੇ ਉੱਤੇ ਤੱਕ ਫਿਰ ਅਸੀਂ ਇਹਨੂੰ ਕਨਕਲੂਡ ਕਰੀਏ।
ਸਹੀ, ਬਸ ਮੇਰਾ ਤੇ ਆਮੇ ਸਭ ਇਹ ਪੈਗਾਮ ਹੈ ਕਿ ਅਸੀਂ ਬਾਰ ਬਾਰ ਬਿੱਲ ਦੀ ਲੈਜਿਸਲੇਸ਼ਨ ਦੀ ਗੱਲ ਕਰਦੇ ਹਾਂ, ਬਿੱਲ ਵੀ ਆ ਜਾਏਗਾ, ਲਾਅ ਵੀ ਆ ਜਾਏਗਾ, ਲੇਕਿਨ ਉਹਦੇ ਬਾਵਜੂਦ ਇਹ ਸਭ ਤੋਂ ਵੱਡੀ ਇੱਕ ਮੁਆਸ਼ਰੇ ਦੀ ਜ਼ਿੰਮੇਵਾਰੀ ਹੈ। ਸਾਨੂੰ ਬੀਂਗ ਆ ਮੁਆਸ਼ਰਾ ਇਹ ਜ਼ਿੰਮੇਵਾਰੀ ਨਿਭਾਉਣੀ ਹੈ ਔਰ ਸਾਨੂੰ ਇਹ ਆਪਣੇ ਘਰਾਂ ਤੋਂ ਆਪਣੀ ਫੈਮਿਲੀ ਤੋਂ ਇਹ ਕੰਮ ਸ਼ੁਰੂ ਕਰਨਾ ਹੈ ਕਿ ਅਸੀਂ ਕਿਤੇ ਵੀ ਇਸ ਚੀਜ਼ ਨੂੰ ਦੇਖੀਏ ਜਾਂ ਕਿਤੇ ਵੀ ਇਹ ਹੋਣ ਲੱਗੇ।
ਤੁਸੀਂ ਇਹ ਦੇਖਿਆ ਕਿ ਮੈਂ ਕਿਉਂਕਿ ਮੈਨੂੰ ਯਾਦ ਆ ਗਈ ਗੱਲ, ਇਹ ਇੱਕ ਪਿਛਲੇ ਖਾਸ ਤੌਰ ਤੇ ਪਿਛਲੇ ਡੈਕੇਡ ਦੇ ਵਿੱਚ ਔਰ ਉਸ ਤੋਂ ਦੋ ਡੈਕੇਡ ਤੁਸੀਂ ਦੇਖ ਸਕਦੇ ਹੋ ਕਿ ਇੰਡੀਅਨ ਫਿਲਮਾਂ ਐਸੀਆਂ ਆਈਆਂ ਜਿਹਦੇ ਬਹੁਤ ਛੋਟੀ ਕੋ ਬੱਚੀਆਂ ਦੀ ਔਰ ਮੁੰਡੇ ਦੀ ਤੁਸੀਂ ਦੇਖ ਰਹੇ ਹੋ ਕਿ ਮਤਲਬ ਕਿ ਉਹ ਪੂਰਾ ਦਿਖਾਉਂਦੇ ਸਨ ਕਿ ਉਹਨਾਂ ਦਾ ਵਿਆਹ ਹੋ ਰਿਹਾ, ਉਹਨਾਂ ਦਾ ਇਸ਼ਕ ਹੋ ਰਿਹਾ ਔਰ ਇਹ ਪੂਰਾ ਸਿਲਸਿਲਾ ਹੋ ਰਿਹਾ। ਅੱਛਾ, ਜਦੋਂ ਤੁਸੀਂ ਮੀਡੀਆ ਦੇ ਅੰਦਰ ਇਹਨਾਂ ਚੀਜ਼ਾਂ ਨੂੰ ਸਟਰੈਂਥਨ ਕਰਦੇ ਹੋ, ਇੰਡੀਆ ਹੋਏ ਜਾਂ ਪਾਕਿਸਤਾਨ ਜਿਹੜਾ ਵੀ ਮੀਡੀਆ ਹੋਏ, ਅਗਰ ਤੁਸੀਂ ਸਟਰੈਂਥਨ ਕਰਦੇ ਹੋ ਤੁਸੀਂ ਇਹਨਾਂ ਰਵੱਈਆ ਨੂੰ ਤੇ ਉਹ ਗੱਲ ਤੇ ਉੱਥੇ ਜਾ ਕੇ ਜੁੜਦੀ ਹੈ ਜਾ ਕੇ।
ਅੱਛਾ ਅਮਰ, ਇੱਥੇ ਮੇਰਾ ਹਾਲ ਡਿਬੇਟ ਵੱਧ ਜਾਏਗੀ। ਵੇਖੋ ਗੱਲ ਸੁਣੋ, ਇੱਥੇ ਹੁਣ ਸਾਡੇ ਮੁਲਕ ਚ ਵੀ ਇੱਕ ਕਪਲ ਏ, ਪਿਛਲੇ ਦਿਨਾਂ ਚ ਬੜਾ ਮਸ਼ਹੂਰ ਕਪਲ ਹੋਇਆ, ਯੰਗ ਕਪਲ ਸੀ, ਦੋਵੇਂ ਮੇਰਾ ਹਾਲ 18-18 ਸਾਲ ਦੇ ਸਨ, ਬੱਚੇ ਬੱਚੀਆਂ ਨੇ ਸ਼ਾਦੀ ਕੀਤੀ। ਅੱਛਾ, ਹੁਣ ਇਹਦੇ ਵਿੱਚ ਵੇਖੋ ਬੜੀ ਇੱਕ ਮੇਰਾ ਖਿਆਲ ਹੈ ਟੈਕਨੀਕਲ ਗੱਲ ਵੇ, ਅਗਰ ਕੋਈ ਦੋ ਬੱਚੇ ਨੇ ਔਰ 18 ਸਾਲ ਕ੍ਰੋਸ ਕਰ ਗਏ ਨੇ, 18 ਸਾਲ ਤੋਂ ਪਹਿਲਾਂ ਤੇ ਕੋਈ ਮੈਂ ਉਹਦੀ ਗੱਲ ਹੀ ਨਹੀਂ ਕਰਦੀ, 18 ਸਾਲ ਕ੍ਰੋਸ ਕਰ ਗਏ ਨੇ, 18 ਸਾਲ ਜਾਂ 19 ਸਾਲ ਦੇ ਬੱਚੇ ਨੇ ਦੋ, ਅਗਰ ਜੇ ਮੈਂ ਸਮਝਦੀ ਹਾਂ ਕਿ ਸ਼ਾਦੀ ਦੀ ਉਮਰ ਕੋਈ ਸਹੀ ਨਹੀਂ ਹੈ, ਲੇਕਿਨ ਚਲੋ ਅਗਰ ਉਹ ਦੋ ਆਪਣੇ ਮਰਜ਼ੀ ਨਾਲ ਫੈਸਲਾ ਕਰਦੇ ਨੇ ਔਰ ਦੋਵੇਂ ਉਹ ਫੈਸਲਾ ਕਰਨ ਦੀ ਸਲਾਹੀਅਤ ਰੱਖਦੇ ਨੇ ਔਰ ਫਿਰ ਉਹ ਅਫੋਰਡ ਕਰ ਸਕਦੇ ਨੇ ਇੱਕ ਸ਼ਾਦੀਸ਼ੁਦਾ ਜ਼ਿੰਦਗੀ, ਵੇਖੋ ਸ਼ਾਦੀਸ਼ੁਦਾ ਜ਼ਿੰਦਗੀ 'ਚ ਅਫੋਰਡ ਕਰਨ ਸਭ ਤੋਂ ਜ਼ਿਆਦਾ ਪੈਸਿਆਂ ਦੀ ਜ਼ਰੂਰਤ ਹੈ। ਅਬ ਅਗਰ ਇੱਕ ਬੰਦਾ ਜਿਹੜਾ 19 ਸਾਲ ਦਾ 18 ਸਾਲ ਦਾ ਕਾਲਜ 'ਚ ਪੜ੍ਹਦਾ ਤੇ ਉਹ ਸ਼ਾਦੀ ਕਰ ਲੈਂਦਾ ਲੜਕੀ ਨਾਲ ਜਿਹੜੀ ਪੜ੍ਹਦੀ ਹੈ ਯੂਨੀਵਰਸਿਟੀ, ਤੇ ਦੋਵਾਂ ਦੀਆਂ ਫੀਸਾਂ ਜਿਹੜੀਆਂ ਨੇ ਉਹ ਜਾਂ ਤਾਂ ਉਹਦਾ ਪਿਓ ਦੇਗਾ ਜਾਂ ਉਹਦਾ ਪਿਓ ਦੇਗਾ, ਤੇ ਜੇ ਪਿਓ ਫੀਸਾਂ ਦੇ ਸਕਦੇ ਨੇ ਔਰ ਉਹ ਦੋ ਬੱਚੇ 18 ਸਾਲ ਤੋਂ ਬਾਅਦ ਕੋਈ ਐਸਾ ਫੈਸਲਾ ਕਰਦੇ ਨੇ ਤੇ ਮੈਂ ਉਹਨੂੰ ਗਲਤ ਨਹੀਂ ਸਮਝਦੀ, ਠੀਕ ਹੈ ਨਾ, ਕਿਉਂਕਿ ਉਹ ਲੱਗਦਾ ਇੱਕ ਸ਼ੌਰੀ ਫੈਸਲਾ ਹੈ ਜਿਹਦੇ 'ਚ ਉਹਨਾਂ ਦੇ ਕੋਲ ਘਰ ਵੀ ਏ, ਉਹਨਾਂ ਦੇ ਮਾਂ ਪਿਓ ਉਹਨਾਂ ਦੀ ਫੀਸਾਂ ਵੀ ਦੇਣਗੇ, ਰੋਟੀ ਟੁੱਕਰ ਦਾ ਖਰਚਾ ਵੀ ਚੁੱਕਣਗੇ, ਜੇਬ ਖਰਚ ਵੀ ਦੇਣਗੇ। ਇਹ ਪਿਛਲੇ ਦਿਨ ਇੱਕ ਕਪਲ ਸੀ ਤੇ ਬੜਾ ਮਸ਼ਹੂਰ ਹੋਇਆ ਸੀ ਤੇ ਮੈਂ ਸਮਝਦੀ ਸਾਂ ਠੀਕ ਹੈ, ਅਗਰ ਉਹਨਾਂ ਨੂੰ ਕੋਈ ਬਰਡਨ ਉਹਨਾਂ ਦੇ ਤੇ ਨਹੀਂ,
ਮਤਲਬ ਅਲੀਟ ਹੈ ਯਸ਼ੀ ਅਫੋਰਡ ਕਰ ਸਕਦੀ ਹੈ 18 ਸਾਲ,
ਹਾਂ ਵੇਖੋ ਜੀ ਉਹ ਕਰ ਸਕਦੀ
ਹੈ, ਲੇਕਿਨ ਇੱਕ ਮਿਡਲ ਕਲਾਸ ਜਿਹੜਾ ਬੱਚਾ ਹੈ ਔਰ ਬੱਚੀ ਹੈ ਉਹਨੇ ਤੇ ਆਪੇ ਹੀ ਸਾਰਾ ਕੁਝ ਕਰ ਲਿਆ,
ਇਸ ਵਾਸਤੇ ਅਸੀਂ ਉਹਨਾਂ ਤੇ ਪਾਬੰਦੀ ਨਹੀਂ ਲਾਉਂਦੇ।
ਦੇਖੋ ਇੱਕ ਬੱਚਾ ਹੈ, ਉਹਨੇ ਪੜ੍ਹਨਾ ਹੈ, ਆਪਣੀ ਪੜ੍ਹਾਈ ਮੁਕੰਮਲ ਕਰਨੀ ਹੈ, ਉਹਨਾਂ ਨੇ ਕਰੀਅਰ ਸਟਾਰਟ ਕਰਨਾ ਹੈ, ਉਹਨੂੰ ਸਟੈਬਲਿਸ਼ ਹੋਣ ਦੇ ਕੁਝ ਸਾਲ ਲੱਗਣਗੇ, ਨਵਾਂ ਘਰ ਬਣਾਉਣਾ ਹੈ, ਵਟ ਐਵਰ ਜੋ ਵੀ ਹੈ। ਇਸੇ ਤਰ੍ਹਾਂ ਕੁੜੀ ਵਾਲੇ ਪਾਸੋਂ ਹੈ ਕਿ ਕੁੜੀ ਨੇ ਮਤਲਬ ਕੁੜੀ ਦੀ ਤਾਲੀਮ ਸਿਰਫ ਸਕੂਲ ਤੇ ਨਹੀਂ ਹੈ ਨਾ, ਮਤਲਬ ਉਹਨੇ ਕਾਲਜ ਜਾਣਾ, ਉਹਨੇ ਯੂਨੀਵਰਸਿਟੀ ਐਟਲੀਸਟ ਯੂਨੀਵਰਸਿਟੀ ਦੀ
ਕੁਆਲੀਫਿਕੇਸ਼ਨ ਗੱਲ ਹੈ ਕਰਨੀ ਹੈ। ਅਗਰ ਕੋਈ ਇਹੋ ਜਿਹੀ ਮਿਸਾਲ ਲੈ ਆਉਂਦਾ ਵੇ ਔਰ ਵੇਖੋ ਉਹ ਬੱਚੇ ਬੱਚੀਆਂ ਇੰਨੇ ਸਮਝਦਾਰ ਹੁੰਦੇ ਨੇ ਕਿ ਉਹ ਫਿਰ ਔਲਾਦ ਵੀ ਪੈਦਾ ਫਟਾਫਟ ਨਹੀਂ ਕਰਦੇ, ਉਹ ਆਪਣਾ ਹਿਸਾਬ ਕਿਤਾਬ ਸਹੀ ਰੱਖਦੇ ਨੇ, ਉਹ 5-7 ਸਾਲ
ਮੇਰਾ ਮੇਰਾ ਐਕਚੁਅਲੀ ਮਿਸਾਲ ਦਾ ਨਹੀਂ ਹੈਗਾ, ਮੇਰਾ ਇਸ਼ੂ ਹੈਗਾ ਕਿ ਜਦੋਂ ਮੀਡੀਆ ਐਸੀ ਚੀਜ਼ਾਂ ਪ੍ਰੋਮੋਟ ਕਰਦਾ, ਜਦੋਂ ਮੀਡੀਆ ਮਤਲਬ ਬਹੁਤ ਛੋਟੇ ਬੱਚਿਆਂ ਦੀ ਸ਼ਾਦੀ ਦਿਖਾਏਗਾ, ਜਦੋਂ ਮੀਡੀਆ ਇਸ ਪਾਸੇ ਲੈ ਕੇ ਜਾਏਗਾ ਤੇ ਉਹਦਾ ਅਸਰ ਹੋਰ ਹੋਏਗਾ। ਮੇਰਾ ਸਿਰਫ ਇਹ ਪੁਆਇੰਟ ਹੈਗਾ ਕਿ ਫਿਲਮ ਜਿਹੜੀ ਹੈ ਬਹੁਤ ਵੱਡਾ ਮੀਡੀਅਮ ਹੈਗਾ,
ਲੇਕਿਨ ਦੇਖੋ ਚਾਈਲਡ ਮੈਰਿਜ ਦਾ ਜ਼ਰਾ ਕਨਸੈਪਟ ਥੋੜਾ ਹੋਰ ਹੈ। ਕੁੜੀ ਮੁੰਡਾ 18 ਸਾਲ ਦੇ ਨੇ, ਕੁੜੀ ਮੁੰਡਾ 19 ਸਾਲ ਦੇ ਨੇ, ਕੁੜੀ ਮੁੰਡਾ 20 ਸਾਲ ਦੇ ਨੇ, ਉਹਨਾਂ ਦੀ ਸਬੀਆ ਜੰਜ ਗੱਲ ਕਰ ਰਹੇ ਕਿ ਉਹਨਾਂ ਦਾ ਫੈਮਿਲੀ ਸਟਰਕਚਰ ਐਸਾ ਹੈ, ਉਹਨਾਂ ਦੀ ਫਾਈਨੈਂਸ਼ੀਅਲ ਸਿਚੁਏਸ਼ਨ ਐਸੀ ਹੈ ਕਿ ਉਹ ਉਹਨੂੰ ਬੇਅਰ ਕਰ ਸਕਦੇ ਨੇ, ਤੇ ਉਹਦੇ ਵਿਚ ਤੇ ਕੋਈ ਮਸਲਾ ਨਹੀਂ। ਲੇਕਿਨ ਪ੍ਰੋਬਲਮ ਉੱਥੇ ਕਿ ਇੱਕ ਬੰਦੇ ਦੀ ਉਮਰ 60 ਸਾਲ ਹੈ, ਬੰਦੇ ਦੀ ਉਮਰ 70 ਸਾਲ ਹੈ, 12 ਸਾਲ 14 ਸਾਲ ਦੀ ਬੱਚੀ ਦੀ ਉਮਰ ਨਾਲ ਉਹਦੀ ਸ਼ਾਦੀ ਕਰ ਰਹੇ ਹੋ, ਮਤਲਬ ਇਹ ਬਿਲਕੁਲ ਉਹ ਗਲਤ ਹੈ। ਮਤਲਬ ਅਗਰ 14 ਸਾਲ ਦਾ ਔਰ ਉਹ ਦੇਖੋ ਉਹਦੇ
ਪਿੱਛੇ
ਉਹਦੇ ਪਿੱਛੇ ਵੀ ਉਹੀ ਜੋ ਅਸੀਂ ਦੇਖ ਰਹੇ ਸੀ ਕਿ ਬਹੁਤ ਸਾਰੇ ਸੋਸ਼ਲ ਫੈਕਟਰਸ ਨੇ, ਕੁੜੀ ਬਾਹਰ ਨਾ ਚਲੇ ਜਾਏ, ਜਾਇਦਾਦਾਂ ਦੇ ਮਸਲੇ ਨੇ, ਜਾਇਦਾਦ ਬਾਹਰ ਨਾ ਚਲੇ ਜਾਏ, ਰਿਸ਼ਤਾ ਖਾਨਦਾਨ ਚ ਰਹੇ, ਬਹੁਤ ਸਾਰੇ ਵਨੀ ਦੇ ਕੇਸਿਸ ਨੇ, ਮਤਲਬ ਪ੍ਰੈਕਟਿਸ ਹੋ ਰਹੀ ਹੈ। ਇਸੇ ਤੋਂ ਇਹਨਾਂ ਸਭ ਪ੍ਰੈਕਟਿਸ ਨੂੰ ਖਤਮ ਕਰਨ ਲਈ, ਮਤਲਬ ਇਹ ਸਿਰਫ ਲਾਅ ਦੀ ਜਾਂ ਲੈਜਿਸਲੇਸ਼ਨ ਤੱਕ ਗੱਲ ਨਹੀਂ, ਇਹ ਹਰ ਮੁਆਸ਼ਰੇ ਚ ਰਹਿਣ ਵਾਲੇ ਹਰ ਇੰਡੀਵਿਜੁਅਲ ਦੀ, ਹਰ ਸਿੰਗਲ ਬੰਦੇ ਦੀ ਜ਼ਿੰਮੇਵਾਰੀ ਹੈ, ਮੇਰੀ ਔਰ ਤੁਹਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਇਸ ਚੀਜ਼ ਨੂੰ ਆਪਣੇ ਘਰਾਂ ਦੇ ਵਿਚ, ਆਪਣੇ ਮੁਆਸ਼ਰੇ ਦੇ ਵਿਚ ਨਾ ਹੋਣ ਦਈਏ, ਇਸ ਪ੍ਰੈਕਟਿਸ ਨੂੰ ਨਾ ਹੋਣ ਦਈਏ, ਔਰ ਲੋਕਾਂ ਨੂੰ ਇਨਫ ਸੈਂਸਟਾਈਜ਼ ਹੋਣਾ ਚਾਹੀਦਾ ਇਹਦੇ ਉੱਤੇ। ਇਹ ਤੁਸੀਂ ਜੋ ਮੀਡੀਆ ਵਾਲੀ ਗੱਲ ਕਰ ਰਹੇ ਸੀ, ਮਤਲਬ ਮੀਡੀਆ ਦਾ ਡੈਫੀਨੇਟਲੀ ਇੱਕ ਬਹੁਤ ਇੰਪੋਰਟੈਂਟ ਰੋਲ ਹੈ, ਮਤਲਬ ਬ੍ਰੇਨ ਸਟੋਮਿੰਗ, ਮਾਇੰਡ ਸੈੱਟ ਕਰਨ ਦਾ, ਪੂਰੇ ਦਾ ਪੂਰਾ ਟ੍ਰੈਂਡ ਚੇਂਜ
ਕਰਦਾ,
ਆਈਡੀਅਲ ਇੱਕ ਪੂਰਾ ਮੀਡੀਆ ਸੈੱਟ ਕਰਦਾ। ਕਿਉਂਕਿ ਘਰਾਂ ਜੋ ਲੋਕ ਹੁੰਦੇ ਨੇ ਉਹਨਾਂ ਨੇ ਸਾਰਾ ਦਿਨ ਟੀਵੀ ਦੇਖਣਾ ਹੈ ਔਰ ਮੀਡੀਆ ਦੇਖਣਾ ਹੈ, ਤੇ ਉਹਨਾਂ ਦੀ ਮਾਇੰਡ ਸੈਟਿੰਗ ਉੱਥੋਂ ਹੀ ਹੋ ਰਹੀ ਹੁੰਦੀ। ਇਸ ਤੋਂ ਮੀਡੀਆ ਦਾ ਬੜਾ ਇੰਪੋਰਟੈਂਟ ਰੋਲ ਹੈ ਕਿ ਇਹਦੇ ਪੋਜ਼ਿਟਿਵ ਐਸਪੈਕਟ ਉਹ ਜ਼ਰੂਰ ਦਿਖਾਏ, ਉਹਦੇ ਕੌਨਸੀਕੁਐਂਸਿਸ ਵੀ ਜ਼ਰੂਰ ਦਿਖਾਏ। ਅਗਰ ਉਹ ਦਿਖਾ ਰਿਹਾ ਹੈ ਕਿ 12 ਸਾਲ 14 ਸਾਲ ਦੀ ਉਮਰ ਦੀ ਸ਼ਾਦੀ ਹੋ ਰਹੀ ਹੈ, ਤੇ ਉਹਦੇ ਕੌਨਸੀਕੁਐਂਸਿਸ ਵੀ ਉਹਨਾਂ ਨੂੰ ਦਿਖਾਉਣੇ ਚਾਹੀਦੇ ਨੇ। ਸੋ ਮੇਰਾ ਇੱਕ ਫਾਈਨਲ ਪੈਗਾਮ ਇਹੀ ਹੈ ਕਿ ਸਭ ਜਿੰਨਾ ਵੀ ਮੁਆਸ਼ਰਾ ਹੈ, ਉਸ ਸਭ ਮੁਆਸ਼ਰੇ ਦੀ ਇੰਡੀਵਿਜੁਅਲ ਜ਼ਿੰਮੇਵਾਰੀ ਹੈ ਔਰ ਉਹਨਾਂ ਨੂੰ ਇਹ ਜ਼ਿੰਮੇਵਾਰੀ ਪੂਰੀ ਕਰਨੀ ਚਾਹੀਦੀ।
ਬਹੁਤ ਸ਼ੁਕਰੀਆ ਫਰਮਨੁਤਰੀ ਦਾ ਤੇ ਨਾਲੇ ਅਮਰ ਰਿਆਸ,
ਬਹੁਤ ਮਿਹਰਬਾਨੀ ਜੀ। ਲੋ ਜੀ, ਅਗਲੇ ਜੁਮੇ ਤੱਕ ਜਿਹੜਾ ਹੈਗਾ ਫਿਰ ਗੱਲਬਾਤ ਕਰਾਂਗੇ ਔਰ ਕਿਸੇ ਨਵੇਂ ਮੌਜੂਦ ਦੇ ਨਾਲ। ਉਸ ਵੇਲੇ ਤੱਕ ਰੱਬ ਰਾਖਾ।